ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੇ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਸਰਬੱਤ ਮਾਈ ਭਾਈ, ਜੋ ਵੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਅੰਮ੍ਰਿਤ ਵੇਲੇ ਲਾਹਾ ਪ੍ਰਾਪਤ ਕਰਨ ਵਾਸਤੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ, ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤਮਈ ਬਾਣੀ ਵਿਆਹਗੜੇ ਦੀ ਵਾਰ, ਜਿਹਦੇ 10 ਸਲੋਕ ਪਿੱਛੇ ਹੋ ਚੁੱਕੇ ਸਨ, 11ਵੇਂ ਸਲੋਕ ਤੋਂ ਅੱਜ ਦੀ ਵਿਚਾਰ ਸ਼ੁਰੂ ਹੁੰਦੀ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ।
ਸਲੋਕ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਪਾਵਨ ਬਚਨ ਹੈ। ਸਿੱਖਾਂ ਨੇ ਸਤਿਗੁਰੂ ਜੀ ਤੋਂ ਪੁੱਛਿਆ ਸੀ ਕਿ ਮਹਾਰਾਜ ਜੀ, ਤੇ ਗੁਰੂ ਸਾਹਿਬ ਜੀ ਦੇ ਸੇਵਨ ਤੋਂ ਬਿਨਾਂ ਕੀ ਨੁਕਸਾਨ ਹੋ ਸਕਦਾ ਜਿਹੜੇ ਸਤਿਗੁਰੂ ਨੂੰ ਸੇਵਦੇ ਨਹੀਂ? ਤਾਂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ,
ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ।
ਹੇ ਭਾਈ, ਸਤਿਗੁਰੂ ਜੀ ਦੀ ਸੇਵੇ ਸੇਵਾ ਟਹਿਲ ਕਰਨ ਤੋਂ ਬਿਨਾਂ ਜਿਹੜੇ ਰਹਿਤ ਹਨ ਸੇਵਾ ਨਹੀਂ ਕਰਦੇ। ਸੇਵੇ ਸੇਵਨ ਤੋਂ ਬਿਨ ਬਗੈਰ ਮਨਮੁਖ ਜੀ ਜਿਹੜੇ ਨੇ ਜੀਵ, ਉਹਨਾਂ ਦੇ ਅੰਦਰ ਹੰਗਤਾ ਮਮਤਾ ਦੇ ਬੰਧਨਾਂ ਦਾ ਜੰਜਾਲ ਪਿਆ ਰਹਿੰਦਾ, ਇਹ ਨੁਕਸਾਨ ਹੈ।
ਜੇਤੇ ਕਰਮ ਕਮਾਹੇ,
ਕਿਉਂਕਿ ਉਹ ਜਿਤਨੇ ਵੀ ਨਿਤ ਨਿਮਿਤ ਕਰਮ ਕਮਾਹੇ ਕਮਾਉਂਦੇ ਨੇ, ਉਹ ਸਾਰੇ ਹੰਗਤਾ ਦੇ ਸਹਿਤ ਹੀ ਕਮਾਉਂਦੇ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਸਤਿਗੁਰੂ ਦੀ ਸੇਵਾ ਤੋਂ ਬਿਨਾਂ, ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ, ਸੇ ਮੂਹੇ ਮਰ ਜੰਮੇ ਕੋੜੇ। ਇੱਕ ਜਗ੍ਹਾ ਐਸਾ ਕਥਨ ਕੀਤਾ ਕਿ ਜਿਹੜਾ ਗੁਰੂ ਘਰ ਦੇ ਵਿੱਚ ਰਹੇ, ਖਾਵੇ ਵੀ ਗੁਰੂ ਘਰ ਦਾ ਤੇ ਸੇਵਾ ਨਾ ਕਰੇ, ਮਹਾਰਾਜ ਕਹਿੰਦੇ ਕਈ ਜਨਮ ਤੱਕ ਫਿਰ ਕੋੜੀ ਹੋ ਕੇ ਲੇਖਾ ਦਿੰਦਾ ਰਹੂਗਾ, ਮੁੜ ਮੁੜ ਕੇ ਕੋੜ ਫੁੱਟਦਾ ਰਹੂ ਸਾਰੀ ਜ਼ਿੰਦਗੀ। ਉਹ ਫਿਰ ਜਿਹੜਾ ਪੂਜਾ ਦਾ ਧਾਨ ਖਾਧਾ ਇਉਂ ਨਿਕਲਦਾ, ਬਿਮਾਰੀਆਂ ਲੱਗਦੀਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ, ਭਾਈ ਘਾਟਾ ਹੀ ਘਾਟਾ ਹੈ ਬਿਨ ਸਤਿਗੁਰੂ ਦੀ ਸੇਵਾ ਕਰਨ ਤੋਂ। ਇਸ ਕਰਕੇ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਹੋਰ ਵੀ ਦੱਸਦੇ ਹਨ,
ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹਿ।
ਸਤਿਗੁਰੂ ਦੀ ਸੇਵੇ ਸੇਵਾ ਤੋਂ ਬਿਨਾਂ, ਸੇਵਾ ਤੋਂ ਬਗੈਰ ਜਿਹੜੇ ਜੀਵ ਉਹ ਸਰੂਪ ਰੂਪੀ ਠਵਰ ਥਾਂ ਨਹੀਂ ਪਾ ਸਕਦੇ, ਜਾਂ ਦਰਗਾਹ ਦੇ ਅੰਦਰ ਠਹਿਰਨ ਵਾਸਤੇ ਜਗ੍ਹਾ ਨਹੀਂ ਮਿਲੇਗੀ। ਇਸ ਕਰਕੇ ਬਲਕਿ ਇਹ ਸਜ਼ਾ ਮਿਲੇਗੀ,
ਮਰ ਜੰਮਹਿ ਆਵਹਿ ਜਾਹੇ।
ਮਰ ਮਰਦੇ ਰਹਿਣਗੇ, ਜੰਮੇ ਜੰਮਦੇ ਰਹਿਣਗੇ। ਭਾਵ ਕੀ ਹੈ ਵੀ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਰਹਿਣਗੇ, ਜਨਮ ਧਾਰ ਕੇ ਆ ਗਏ, ਮਰ ਕੇ ਚਲੇ ਗਏ, ਇਹ ਹਾਲਤ ਰਹੇਗੀ ਉਹਨਾਂ ਦੀ।
ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ।
ਸਤਿਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ, ਟਹਿਲ ਕੀਤੇ ਤੋਂ ਬਗੈਰ ਫਿੱਕਾ ਬੇਰਸੀ ਵਾਲੇ ਜਿਹੜੇ ਬਚਨ ਬੋਲੇ ਆ, ਕਿਸੇ ਦਾ ਦਿਲ ਦਿਖਾਉਣ ਵਾਲਾ ਬਚਨ ਬੋਲਣਾ ਹੈ।
ਨਾਮ ਨਾ ਵਸੈ ਮਨ ਆਏ,
ਤੇ ਕਿਉਂਕਿ ਫਿੱਕਾ ਬੋਲਣਾ ਜਿਹੜਾ ਹੈ ਉਹ ਅਹੰਕਾਰ ਦਾ ਵਸ ਗਏ। ਸੇਵਾ ਕਰੂਗਾ ਤਾਂ ਨਿਮਰਤਾ ਆਏਗੀ, ਨਿਮਰਤਾ ਦੇ ਜੀ ਫਿੱਕਾ ਬਚਨ ਨਹੀਂ ਬੰਦਾ ਬੋਲ ਸਕਦਾ। ਇਸ ਕਰਕੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਪਰਮੇਸ਼ੁਰ ਦਾ ਨਾਮ ਜਿਹੜਾ ਨਿਸ਼ਕਾਮ ਸੇਵਾ ਤੋਂ ਬਿਨਾਂ, ਅੰਤਸ਼ਕਰਨ ਸ਼ੁੱਧ ਨਹੀਂ ਹੁੰਦਾ, ਸ਼ੁੱਧ ਅੰਤਸ਼ਕਰਨ ਤੋਂ ਜਾਂ ਨਾਮ ਨਹੀਂ ਵਸਦਾ ਹੈ। ਇਸ ਕਰਕੇ ਉਹਨਾਂ ਦੇ ਹਿਰਦੇ ਨਾਮ ਆ ਕਰਕੇ ਮਨ ਦੇ ਵਿੱਚ ਨਹੀਂ ਵਸਦਾ।
ਨਾਨਕ ਬਿਨ ਸਤਿਗੁਰ ਸੇਵੇ ਜਾਮਪੁਰ ਬੱਧੇ ਮਾਰੀਐ।
ਇਹਨੂੰ ਪਾਈ ਬੱਧੇ, ਇਹ ਧਿਆਨ ਕਰ ਲਓ ਵੀ ਅਧਿਕ ਸਹਿਤ ਪਾਠ ਹੈ। ਦੇਖੋ ਇਹਦੇ ਭੇਦ ਹੁੰਦੇ ਨੇ, ਜੇ ਤਾਂ ਕਹਿਤਾ ਬਧੇ ਫਿਰ ਤਾਂ ਦੱਦਾ ਬੋਲ ਗਿਆ, ਧੱਦਾ ਹੀ ਲੋਪ ਹੋ ਗਿਆ। ਜੇ ਕਹਿਤਾ ਬਧੇ ਫਿਰ ਵਧਣ ਤੋਂ ਭਾਵ ਹੋ ਗਿਆ, ਧੱਦਾ ਤਾਂ ਬੋਲਿਆ ਗਿਆ ਲੇਕਿਨ ਅਰਥ ਗਲਤ ਹੋ ਗਿਆ। ਜੇ ਕਹਿਤਾ ਬਧੇ, ਬਧੇ ਬੰਨੇ ਗਏ। ਇਸ ਕਰਕੇ ਥੋੜਾ ਜਿਹਾ ਇਹਦਾ ਧਿਆਨ ਕਰਨਾ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਟਹਿਲ ਤੋਂ ਬਗੈਰ, ਉਹ ਜਮਾਂ ਦੀ ਪੁਰੀ ਦੇ ਵਿੱਚ ਧਰਮ ਰਾਜ ਦੀ ਕਚਹਿਰੀ ਚ ਬੱਧੇ ਬੰਨੇ ਹੋਏ, ਮਾਰੀ ਹੈ ਉਹਨਾਂ ਨੂੰ, ਕੁੱਟ ਪਵੇਗੀ, ਮਾਰ ਪਵੇਗੀ। ਤੇ ਇਸ ਪ੍ਰਕਾਰ ਦੁਨੀਆਂ ਦੇ ਵਿੱਚ ਵੀ ਫਿਰ ਇਸ ਪ੍ਰਕਾਰ ਉਹਦਾ ਹਾਲ ਹੋਏਗਾ।
ਉਹ ਕਾਲੇ ਉੱਠ ਜਾਹੇ
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਫਿਰ ਉਹਨਾਂ ਦੇ ਜਿਹੜੇ ਮੂੰਹ ਨੇ ਕਲੰਕ ਵਾਲੇ ਦੋਸ਼ੀ ਬਣਾ ਕਰਕੇ ਕਲੰਕ ਲਗਾ ਕੇ ਧਰਤੀ ਤੋਂ ਇੱਥੋਂ ਉੱਠ ਕੇ ਪ੍ਰਲੋਕ ਨੂੰ ਜਾਹੇ ਜਾਂਦੇ, ਦੁਨੀਆਂ ਤੋਂ ਉੱਠ ਕੇ ਕਾਲ ਦੇ ਮੂੰਹ ਵਿੱਚ ਜਾਂਦੇ। ਕਾਲੇ ਦਾ ਅਰਥ ਕਾਲ ਵੀ ਹੈ, ਕਾਲੇ ਦਾ ਅਰਥ ਕਾਲਖ ਵੀ ਹੁੰਦਾ। ਇਸ ਕਰਕੇ ਜਾਂ ਫਿਰ ਕਾਲੇ ਮੂੰਹਾਂ ਵਾਲੇ ਕੌਣ ਜਮਦੂਤ, ਉਹ ਫਿਰ ਉਹਨਾਂ ਦੇ ਨਾਲ ਉੱਠ ਕੇ ਜਾਣਗੇ। ਭਾਵ ਕੀ ਹੈ, ਉਹ ਜਿਹੜੇ ਜਮਦੂਤ ਹੈ ਉਹਨਾਂ ਦੀਆਂ ਬੜੀਆਂ ਭਿਆਨਕ ਸ਼ਕਲਾਂ ਹੁੰਦੀਆਂ ਹਨ, ਜਿਨ੍ਹਾਂ ਦੀਆਂ ਜ਼ਬਾਨਾਂ ਖੁੱਲੀਆਂ ਰਹਿੰਦੀਆਂ ਹਨ। ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਦੀ ਸ਼ਕਲ ਆ ਉਹਦੀ। ਮਹਾਰਾਜ ਕਿਰਪਾ ਕਰੇ, ਉਹਨਾਂ ਨੂੰ ਤਾਂ ਦੇਖ ਕੇ ਹੀ ਜਿਹੜਾ ਨਾ ਕੰਬਣੀ ਛਿੜ ਜਾਂਦੀ ਹੈ, ਜਮਦੂਤਾਂ ਨੂੰ ਦੇਖ ਕੇ ਸਜ਼ਾ ਤਾਂ ਬਾਅਦ ਦੀਆਂ ਗੱਲਾਂ ਨੂੰ। ਇਸ ਕਰਕੇ ਉਹ ਕਾਲੇ ਮੂੰਹ ਵਾਲੇ ਜਮਾਂ ਦੇ ਨਾਲ ਉੱਠ ਕੇ ਜਾਣਗੇ। ਫਿਰ
ਮਹੱਲਾ ਤੀਜਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਮਹੱਲਾ ਉਚਾਰਨ ਕਰਦੇ ਹਨ।
ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ,
ਹੁਣ ਦੂਸਰਾ ਹੈ ਜਿਹੜੇ ਗੁਰਮੁਖ ਪੁਰਸ਼ ਹਨ ਉਹ ਸਾਵਧਾਨ ਹੋ ਕੇ ਸਤਿਗੁਰਾਂ ਦੀ ਸੇਵਾ ਟਹਿਲ ਰੂਪ ਚਾਕਰੀ ਨੌਕਰੀ ਕਰੇ ਕਰਦੇ ਨੇ। ਜਿਵੇਂ ਨੌਕਰੀ ਕਰਨ ਵਾਲਾ ਜਿਹੜਾ ਬੰਦਾ ਹੈ ਉਹ ਡਰਦਾ ਰਹਿੰਦਾ ਮਾਲਕ ਤੋਂ, ਜੇ ਮੇਰੇ ਤੋਂ ਕੋਈ ਗਲਤ ਕੰਮ ਹੋ ਗਿਆ ਮੇਰੀ ਨੌਕਰੀ ਜਾਊਗੀ। ਇਸੇ ਤਰ੍ਹਾਂ ਭਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਭੈ ਦੇ ਵਿੱਚ ਆ ਕੇ ਚਾਕਰੀ, ਜਿਵੇਂ ਨੌਕਰ ਨੌਕਰੀ ਕਰਦਾ ਹੈ, ਐਂ ਕਰਨੀ ਭੈ ਵਿੱਚ ਰਹਿ ਕੇ ਕਰਨੀ। ਅਤੇ ਇਸ ਕਰਕੇ ਫਿਰ ਭਗਤੀ ਰੂਪੀ ਚਾਕਰੀ, ਭਗਤੀ ਰੂਪੀ ਚਾਕਰੀ ਦੇ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਹੈ। ਚਾਕਰੀ ਦਾ ਹੋਰ ਵੀ ਅਰਥ ਕੀਤਾ ਹੈ, ਚਾਹ ਹੁੰਦਾ ਉਤਸ਼ਾਹ ਦਾ ਨਾਮ, ਚਾਹ ਕਰੀ ਜਿਹੜੀ ਚਾਹ ਦੇ ਨਾਲ ਕਰੇ ਸੇਵਾ। ਇਸ ਪ੍ਰਕਾਰ ਹੈ ਵੀ ਸਤਿਗੁਰੂ ਦੀ ਚਾਹ ਦੇ ਨਾਲ ਕਰਦੇ ਹੈ। ਚਾਹ ਦਾ ਅਰਥ ਚੁੱਕਣਾ ਵੀ ਹੁੰਦਾ, ਉਹ ਆਪਣੇ ਮਨ ਨੂੰ ਵਿਸ਼ੇ ਵਿਕਾਰਾਂ ਵੱਲੋਂ ਦੋਸ਼ਾਂ ਵੱਲੋਂ ਚੁੱਕ ਕਰਕੇ ਕਰੀ ਫਿਰ ਸੇਵਾ ਕਰੇ, ਐਸੀ ਜਿਹੜੀ ਕਰਦੇ ਹਨ।
ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ,
ਇੱਕ ਕਈ ਗੁਰਮੁਖ ਜਿਹੜੇ ਨੇ ਉਹ ਸਾਵਧਾਨ ਹੋ ਕੇ ਸਤਿਗੁਰਾਂ ਦੀ ਸੇਵਾ ਟਹਿਲ ਰੂਪ ਚਾਕਰੀ, ਜਿਵੇਂ ਨੌਕਰੀ ਕਰਨ ਵਾਲੇ ਭੈ ਦੇ ਵਿੱਚ ਆ ਕੇ ਕਰਦੇ ਨੇ ਵੀ ਮਾਲਕ ਮੈਨੂੰ ਹਟਾ ਨਾ ਦੇਵੇ, ਐਂ ਭੈ ਦੇ ਵਿੱਚ ਆ ਕੇ ਕਰਨੀ। ਤੇ ਜਾਂ ਫਿਰ ਚਾਹ ਦੇ ਸਹਿਤ ਕਰੀ ਸੇਵਾ ਕੀਤੀ, ਜਿਨ੍ਹਾਂ ਨੇ ਭਗਤੀ ਰੂਪ ਚਾਕਰੀ ਚਾਹ ਦੇ ਨਾਲ ਕੀਤੀ, ਮਨ ਨੂੰ ਚਾਹ ਚੁੱਕ ਕਰਕੇ ਉਪਰਾਮ ਕਰਕੇ ਸੰਸਾਰ ਵੱਲੋਂ ਕਿ ਪ੍ਰਲੋਕ ਚ ਮੇਰਾ ਭਲਾ ਹੋਏਗਾ, ਇਸ ਪ੍ਰਕਾਰ ਜਿਨ੍ਹਾਂ ਨੇ ਕੀਤੀ ਚਾਕਰੀ।
ਹਰ ਨਾਮੇ ਲੱਗੈ ਪਿਆਰ,
ਇਹ ਉਹਨਾਂ ਦਾ ਫਿਰ ਹਰੀ ਪਰਮੇਸ਼ਰ ਦੇ ਨਾਮ ਚ ਪਿਆਰ ਲੱਗਦਾ ਹੈ, ਸਨੇਹ ਲੱਗਦਾ।
ਨਾਨਕ ਜਨਮ ਸਵਾਰ ਆਪਣਾ,
ਗੁਰੂ ਜੀ ਕਥਨ ਕਰਦੇ ਨੇ ਫਿਰ ਉਹ ਸੇਵਾ ਕਰਨ ਵਾਲੇ ਜਿਹੜੇ ਗੁਰਮੁਖ ਉਹਨਾਂ ਨੇ ਆਪਣਾ ਮਨੁੱਖਾ ਜਨਮ ਸਵਾਰ ਲਿਆ, ਬਾਕੀ ਵਿਗੜਦਾ। ਤੇ ਜਿੱਥੇ ਆਪਣਾ ਜਨਮ ਸਵਾਰਿਆ ਉੱਥੇ ਹੋਰ ਵੀ ਲਾਭ ਹੈ।
ਕੁਲਕਾ ਕਰਨ ਉਧਾਰ,
ਉਹ ਆਪਣੀ ਕੁਲਾਂ ਦਾ ਵੀ ਉਧਾਰ ਪਾਰ ਉਤਾਰਾ ਕਰ ਲੈਂਦੇ ਨੇ, ਉਹਨਾਂ ਦੀਆਂ ਕੁਲਾਂ ਵੀ ਉਧਰ ਜਾਂਦੀਆਂ ਹਨ। ਪ੍ਰਭ ਕੈ ਸਿਮਨ ਸਭ ਕੁਲ ਉਧਾਰ, ਉਹ ਸਾਰੀਆਂ ਕੁਲਾਂ ਤਰਦੀਆਂ ਹਨ।
ਪੌੜੀ,
ਅੱਗੇ ਮਹਾਰਾਜ ਸਾਹਿਬ ਜੀ ਪੌੜੀ ਕਸਨ ਕਰਦੇ ਹੈ।
ਆਪੇ ਚਾਟ ਸਾਲ ਆਪ ਹੈ ਪਾਧਾ,
ਇਹ ਭਾਈ ਪਾਧਾ ਅਧਿਕ ਸਹਿਤ ਪਾਠ ਹੈ, ਇਹਨੂੰ ਧਿਆਨ ਦੇ ਨਾਲ ਪਕਾਉਣਾ। ਪਰਮੇਸ਼ਰ ਆਪ ਹੀ ਹੁਣ ਸਰਬਰੰਗੀ ਰੂਪੀ ਤੂੰ ਹੈ, ਪਰਮੇਸ਼ਰ ਆਪ ਹੀ ਚਾਟ ਸਾਲ ਜਿਹੜੀ ਹੈ ਨਾ, ਪੁਰਾਣੇ ਸਮੇਂ ਦੀ ਇਹ ਬੋਲੀ ਹੈ, ਚਾਟ ਸਾਲ ਕਹਿੰਦੇ ਸੀ ਇਹਨੂੰ। ਚਾਟ ਸਾਲ ਦਾ ਅਰਥ ਹੈ ਪਾਠਸ਼ਾਲਾ, ਫਿਰ ਪਾਠਸ਼ਾਲਾ ਕਹਿਣ ਲੱਗੇ, ਹੁਣ ਜਿਹਨਾਂ ਨੂੰ ਹੁਣ ਦੀ ਬੋਲੀ ਚ ਸਕੂਲ ਕਹਿਣ ਲੱਗ ਗਏ। ਇਹ ਤਾਂ ਅੰਗਰੇਜ਼ਾਂ ਦਾ ਦਿੱਤਾ ਹੋਇਆ ਨਾਮ ਹੈ, ਊਂ ਇਹਦਾ ਸ਼ੁੱਧ ਨਾਮ ਹੈ ਪਾਠਸ਼ਾਲ, ਜਿੱਥੇ ਪੜ੍ਹਾਈ ਕੀਤੀ ਜਾਂਦੀ ਸੀ। ਤੋ ਪਰਮੇਸ਼ਰ ਆਪ ਹੀ ਚਾਰ ਸਾਲ ਪਾਠਸ਼ਾਲ ਰੂਪ ਹੈ, ਆਪ ਹੀ ਪਾਧਾ ਪੜਾਉਣ ਵਾਲਾ ਅਧਿਆਪਕ ਰੂਪ ਹੈ, ਤੇ ਆਪ ਹੀ ਫਿਰ ਅੱਗੇ ਦੱਸਦੇ ਨੇ।
ਆਪੇ ਚਾਟੜੇ ਪੜ੍ਹਨ ਕੋ ਆਣੇ,
ਆਪ ਹੀ ਚਾਟੜੇ ਵਿਦਿਆਰਥੀਆਂ ਕੋ ਨੂੰ ਪੜ੍ਹਨ ਦੇ ਲਈ ਆਣੇ ਲਿਆਉਣਾ ਕੀਤਾ। ਜਾਂ ਫਿਰ ਆਪੇ ਚਾਰ ਸਾਲ ਆਪ ਹੈ ਪਾਧਾ, ਆਪ ਹੀ ਸਤਸੰਗਤ ਰੂਪੀ ਪਾਠਸ਼ਾਲਾ, ਇਹ ਵੀ ਪਾਠਸ਼ਾਲਾ ਹੁਣ ਜਿੱਥੇ ਬੈਠੇ ਹੋ, ਇਹ ਪਾਠਸ਼ਾਲਾ ਉਹ ਹੈ ਜਿਹੜੀ ਪਰਲੋਕ ਦੇ ਵਿੱਚ ਵੀ ਪੜ੍ਹਾਈ ਨਾਲ ਜਾਂਦੀ ਹੈ। ਸਤਸੰਗਤ ਰੂਪੀ ਪਾਠਸ਼ਾਲਾ ਵੀ ਆਪ ਹੀ ਹੈ, ਆਪ ਹੀ ਸਤਿਗੁਰੂ ਰੂਪੀ ਪਾਧਾ ਹੈ। ਇੱਥੇ ਪਾਧਾ ਕੌਣ ਹੈ? ਸਤਿਗੁਰੂ ਜੀ। ਸੰਪਰਦਾਇ ਜਿਹੜੇ ਸੰਪਰਦਾ ਰੂਪੀ ਪਦਤਾਈਆਂ ਨੂੰ ਚਲਾਉਣ ਵਾਲੇ ਹੁੰਦੇ ਨੇ ਉਹਨੂੰ ਪਾਧਾ ਕਹਿੰਦੇ ਹੈ, ਸੰਪਰਦਾ ਅੱਗੇ ਚਲਾਉਣ ਵਾਲੇ। ਤੇ ਇਸ ਕਰਕੇ ਆਪੇ ਚਾਟੜੇ ਪੜ੍ਹਨ ਕੋ ਆਣੇ। ਆਪ ਹੀ ਗੁਰਮੁਖ ਰੂਪ ਵਿਦਿਆਰਥੀ ਬ੍ਰਹਮ ਵਿਦਿਆ ਨੂੰ ਪੜ੍ਹਨ ਦੇ ਲਈ ਲਿਆਉਣਾ ਕਰਦਾ ਹੈ।
ਆਪੇ ਪਿਤਾ ਮਾਤਾ ਹੈ ਆਪੇ,
ਪਰਮੇਸ਼ਰ ਹਰ ਜੀ ਮਾਤਾ ਹਰ ਜੀ ਪਿਤਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮਾਤ ਪਿਤਾ ਹਮ ਬਾਰਕ ਤੇਰੇ ਅਨੇਕਾਂ ਥਾਂ ਤੇ, ਕਿਉਂਕਿ ਪਰਮੇਸ਼ਰ ਹੀ ਪਿਤਾ ਰੂਪ ਹੈ, ਪਰਮੇਸ਼ਰ ਹੀ ਮਾਤਾ ਰੂਪ ਹੈ, ਅਸਲ ਵਿੱਚ ਮਾਤਾ ਪਿਤਾ ਪਰਮੇਸ਼ਰ ਹੈ ਤੇ ਅੱਗੇ ਪ੍ਰਤੀਕ ਬਣਾਏ ਨੇ। ਇਹਦੇ ਵਿੱਚ ਆਪੇ ਪਿਤਾ ਮਾਤਾ ਹੈ ਆਪੇ, ਜਿਹੜੀ ਮਾਂ ਹੁੰਦੀ ਹੈ ਇਹ ਬੱਚੇ ਦਾ ਉਪਾਦਾਨ ਕਾਰਨ ਹੁੰਦੀ ਹੈ, ਜਿਹੜਾ ਪਿਤਾ ਹੁੰਦਾ ਇਹ ਨਿਮਿਤ ਕਾਰਨ ਹੁੰਦਾ ਹੈ। ਜਿਵੇਂ ਇਹਦੇ ਸਮਝਣ ਵਾਸਤੇ ਜਿਹੜੀ ਮੱਕੜੀ ਹੈ ਆਮ ਘਰਾਂ ਦੇ ਵਿੱਚ ਜਾਂ ਫਸਲਾਂ ਦੇ ਉੱਤੇ ਇਹ ਜਾਲਾ ਤਾਣਦੀ ਹੈ, ਉਹ ਜਿਹੜਾ ਜਾਲਾ ਤਾਣਦੀ ਹੈ ਕਿਤੇ ਗੁਆਂਢੀਆਂ ਤੋਂ ਸੂਤ ਨਹੀਂ ਅਧਾਰਾ ਲਿਆਉਂਦੀ, ਉਹ ਕਿਤੋਂ ਚੌਕੇ ਨਹੀਂ ਲਿਆਉਂਦੀ, ਉਹਦੇ ਮੂੰਹ ਦੇ ਵਿੱਚ ਲੇਸਦਾਰ ਥੁੱਕ ਹੈ, ਉਹਦੇ ਚੋਂ ਬਰੀਕ ਜੀ ਤੰਦ ਕੱਢਦੀ ਹੈ, ਬੁਣਦੀ ਵੀ ਆਪ ਹੀ ਹੈ, ਬੁਣਤੀ ਬੜੀ ਸੋਹਣੀ ਪਾਈ ਹੁੰਦੀ ਹੈ ਜਿਵੇਂ ਕੱਪੜਾ ਬੁਣੀਦਾ ਹੈ। ਅਤੇ ਉਹ ਜਿਹੜੀ ਮੱਕੜੀ ਹੈ ਉਹ ਜਾਲੇ ਦਾ ਉਪਾਦਾਨ ਕਾਰਨ ਵੀ ਹੈ ਅਤੇ ਨਿਮਿਤ ਕਾਰਨ ਵੀ ਹੈ। ਅਤੇ ਇਸ ਕਰਕੇ ਪਰਮੇਸ਼ਰ ਜਿਹੜਾ ਉਹ ਇੰਨਾ ਕੁ ਮੱਕੜੀ ਦਾ ਭੇਦ ਉਹ ਮੰਨਿਆ ਵੀ ਉਹਦਾ ਸੂਖਮ ਸਰੀਰ ਹੈ ਜਿਹੜਾ ਉਹ ਨਿਮਿਤ ਕਾਰਨ ਹੈ, ਉਹਦਾ ਜਿਹੜਾ ਅਸਥੂਲ ਸਰੀਰ ਹੈ ਇਹ ਉਪਾਦਾਨ ਕਾਰਨ ਹੈ, ਇੰਨਾ ਕੁ ਤਾਂ ਵਿਦਾਂਤ ਛੇਦ ਭੇਦ ਮੰਨਿਆ। ਅਤੇ ਇਸ ਕਰਕੇ ਫਿਰ ਜਿਵੇਂ ਘੜਾ ਹੈ, ਕਿਉਂਕਿ ਥੋੜ੍ਹੀ ਜਿਹੀ ਵਿਦਾਂਤ ਦੀ ਜਿਹੜੀ ਗੱਲ ਹੁੰਦੀ ਹੈ ਔਖੀ ਹੁੰਦੀ ਹੈ ਸਮਝਣੀ, ਉਹ ਘੜਾ ਬਣਾਉਂਦਾ ਹੈ ਜਾਂ ਹੋਰ ਭਾਂਡੇ ਜਿਹੜੀ ਘੜੇ ਦਾ ਆਪਾਂ ਪ੍ਰਮਾਣ ਲੈਂਦੇ ਹਾਂ, ਜਿਹੜੀ ਹੈ ਮਿੱਟੀ ਉਹ ਤਾਂ ਘੜੇ ਦਾ ਉਪਾਦਾਨ ਕਾਰਨ ਹੈ, ਮਿੱਟੀ ਤੋਂ ਹੀ ਘੜਾ ਬਣਿਆ, ਘੜੇ ਦੇ ਵਿੱਚ ਮਿੱਟੀ ਹੋਈ ਹੈ ਸਾਰੀ, ਜਿਹੜਾ ਘੁਮਿਆਰ ਹੈ ਉਹਦਾ ਨਿਮਿਤ ਕਾਰਨ ਬਣਿਆ ਕਿਉਂਕਿ ਘੁਮਿਆਰ ਦੁਆਰਾ ਹੀ ਘੜਾ ਘੜਿਆ ਗਿਆ। ਜਿਹੜਾ ਨਿਮਿਤ ਕਾਰਨ ਹੁੰਦਾ ਉਹ ਵੱਖਰਾ ਹੁੰਦਾ, ਜਿਹੜਾ ਉਪਾਦਾਨ ਕਾਰਨ ਹੈ ਉਹਦਾ ਰੂਪ ਹੀ ਬਦਲਿਆ ਹੁੰਦਾ। ਪਰ ਦੇਖੋ ਪਰਮੇਸ਼ੁਰ ਦੀ ਐਸੀ ਇਸ ਚਰਜ ਹੈ, ਮੱਕੜੀ ਜਿਹੜੀ ਹੈ ਦੋਨੋਂ ਰੂਪ ਉਹਦੇ ਵਿੱਚ ਨੇ, ਉਪਾਦਾਨ ਕਾਰਨ ਵੀ ਹੈ ਨਿਮਿਤ ਕਾਰਨ ਵੀ ਹੈ। ਇਸੇ ਤਰ੍ਹਾਂ ਪਰਮਾਤਮਾ ਅਭਿੰਨ ਨਿਮਿਤ ਉਪਾਦਾਨ ਕਾਰਨ, ਇੱਥੇ ਇੰਨਾ ਕੁ ਭੇਦ ਹੈ, ਪਰ ਇਹ ਥੋੜੀਆਂ ਜਿਹੀਆਂ ਜਦੋਂ ਤੁਸੀਂ ਬਾਕੀ ਦੇ ਗ੍ਰੰਥ ਪੜ੍ਹ ਲਓਗੇ ਇਹ ਜਮਾਂ ਹੀ ਸੌਖੀਆਂ ਲੱਗਣਗੀਆਂ, ਵੀ ਪਹਿਲੀ ਦੂਜੀ ਦਾ ਕੈਦ ਹੈ। ਲੇਕਿਨ ਹੁਣ ਜਦੋਂ ਕੋਈ ਇਹੋ ਜਿਹੀ ਗੱਲ ਆ ਜਾਂਦੀ ਹੈ ਤੁਹਾਨੂੰ ਅੱਖੋਂ ਮਹਿਸੂਸ ਹੋਊਗਾ, ਜਿਹੜੇ ਨਵੇਂ ਵਿਦਿਆਰਥੀ ਹੈ ਸੁਣਦੇ ਜਾਓ ਅਤੇ ਹੌਲੀ ਹੌਲੀ ਆਪ ਹੀ ਸਹਿਜੇ ਹੋਤਾ ਜਾਏ ਸੋਏ। ਸੋ ਇਸੇ ਤਰ੍ਹਾਂ ਉਹ ਜਿਹੜਾ ਪਰਮੇਸ਼ੁਰ ਹੈ, ਮੈਂ ਫਿਰ ਇੱਕ ਵਾਰੀ ਦੁਬਾਰੇ ਵੀ ਜਿਹੜਾ ਪਿਤਾ ਹੈ ਜਾਂ ਮਾਤਾ ਹੈ, ਬੱਚੇ ਦੇ ਮਾਤਾ ਪਿਤਾ ਦੋ ਹੀ ਰਿਸ਼ਤੇਦਾਰ ਨੇ ਨੇੜੇ ਦੇ, ਮਾਤਾ ਬੱਚੇ ਦਾ ਉਪਾਦਾਨ ਕਾਰਨ ਹੈ, ਜਿਵੇਂ ਮਿੱਟੀ ਤੋਂ ਘੜਾ ਬਣਿਆ ਘੜੇ ਦੀ ਮਿੱਟੀ ਹੋਈ ਹੈ, ਮਾਤਾ ਦਾ ਜਿਸਮ ਹੀ ਉਹ ਸਾਰਾ ਖੂਨ ਦੇ ਨਾਲ ਸਿੰਜ ਸਿੰਜੇ ਬੱਚਾ ਜਿਹੜਾ ਉਹਦਾ ਪਲਦਾ ਹੈ। ਅਤੇ ਜਿਹੜਾ ਪਿਤਾ ਉਹ ਨਿਮਿਤ ਕਾਰਨ ਹੈ, ਘੁਮਿਆਰ ਵਾਂਗੂ ਵੱਖਰਾ ਹੈ ਉਹਦੇ ਸੰਯੋਗ ਦੇ ਨਾਲ ਹੀ। ਅਤੇ ਉਹ ਜਿਹੜਾ ਮਾਂ ਕੀ ਰਗਤ ਪਿਤਾ ਬਿੰਦ ਧਾਰਾ, ਅਤੇ ਉਹਦੇ ਨਾਲ ਹੀ ਉਹਦੀ ਬਿੰਦ ਤੋਂ ਪੈਦਾ ਹੋਇਆ ਇਸ ਪ੍ਰਕਾਰ। ਪਰ ਪਰਮਾਤਮਾ ਐਸਾ ਹੈ, ਆਪ ਹੀ ਨਿਮਿਤ ਕਾਰਨ, ਆਪ ਹੀ ਉਪਾਦਾਨ, ਪਰ ਅਭਿੰਨ ਨਿਮਿਤ ਉਪਾਦਾਨ ਕਾਰਨ ਹੈ, ਉਹ ਆਪ ਹੀ ਵਾਹਿਗੁਰੂ ਹੈ, ਮਾਤਾ ਪਿਤਾ ਰੂਪ।
ਆਪੇ ਬਾਲਕ ਕਰੇ ਸਿਆਣੇ,
ਫਿਰ ਉਹ ਪਰਮੇਸ਼ੁਰ ਆਪ ਹੀ ਅਗਿਆਨਤਾ ਦੇ ਸਹਿਤ ਜਿਹੜੇ ਬਾਲਕ ਬੱਚਿਆਂ ਨੂੰ, ਜਿਹੜੇ ਅਗਿਆਨਤਾ ਦੇ ਸਹਿਤ ਬੱਚੇ ਹੈ ਉਹ ਸਿਆਣੇ ਸਿਆਣਪ ਵਾਲੇ ਭਾਵ ਗਿਆਨ ਵਾਲ ਕਰੇ ਕਰ ਲੈਂਦਾ। ਤੋ ਇਸ ਪ੍ਰਕਾਰ ਦੱਸਿਆ ਹੈ,
ਇੱਕ ਥੈ ਪੜ ਬੁੱਝੈ ਸਭ ਆਪੇ।
ਭਾਈ ਨਾਲ ਪੋਥੀ ਦੇ ਬਿਠਾ ਲਓ, ਨਹੀਂ ਜਗ੍ਹਾ ਹੈਗੀ, ਥੋੜਾ ਜਿਹਾ ਇਹਨੂੰ ਸਿੰਘ ਨੂੰ, ਸਿਆਣਾ ਸਿੰਘ ਹੈ ਸੋ ਖਿਆਲ ਕਰੀਦਾ ਹੁੰਦਾ। ਦੁਬਾਰੇ ਬੋਲੋ ਜੀ।
ਇੱਕ ਥੈ ਪੜ ਬੁੱਝੈ ਸਭ ਆਪੇ,
ਇੱਕ ਤਾਂ ਹਿਰਦੇ ਰੂਪੀ ਥਾਂ ਥਾਂ ਵਿੱਚ ਆਪ ਹੀ ਗੁਰਮੁਖ ਬਣ ਕੇ ਸਤਿਗੁਰਾਂ ਤੋਂ ਸਰਵਣ ਮੰਨਣ ਇਤਿਆਦਿਕ ਇਹ ਕਰਕੇ ਪੜ੍ਹਨ ਵਾਲਾ ਹੋ ਗਿਆ, ਇਹਨੂੰ ਬੁੱਝਿਆ ਕਰਨਾ ਅਧਿਕ ਸਹਿਤ ਪਾਠ ਹੈ। ਤੋ ਇਸ ਕਰਕੇ ਹਿਰਦੇ ਰੂਪੀ ਥਾਂ ਥਾਂ ਵਿੱਚ ਆਪ ਹੀ ਗੁਰਮੁਖ ਬਣ ਕੇ ਸਤਿਗੁਰਾਂ ਤੋਂ ਸਰਵਣ ਮੰਨਣ ਕਰਕੇ ਪੜ੍ਹਨ ਵਾਲਾ ਹੈ, ਤੇ ਆਪ ਹੀ ਨਿਧਿਆਸਨ ਕਰਨ ਰੂਪ ਉਹ ਸਭ ਸਾਰਾ ਕੁਛ ਬੁੱਝੈ ਬੁੱਝਣ ਵਾਲਾ ਹੈ।
ਇੱਕ ਥੈ ਆਪੇ ਕਰੇ ਆਣੇ,
ਹੁਣ ਦੂਸਰੇ ਪਾਸੇ ਇੱਕ ਕੁਸੰਗਤ ਵਾਲੇ, ਉਹ ਕੁਸੰਗਤ ਦੇ ਥੈਂ ਥਾਂ ਜਾਣ ਵਾਲੇ ਜੀਵ ਆਪ ਹੀ ਆਣੇ ਅਗਿਆਤ ਕਰੇ ਹੋਏ। ਤੋ ਇਸ ਕਰਕੇ ਇਹ ਜਿਵੇਂ ਵਿਦਿਆਰਥੀਆਂ 'ਚ ਫਰਕ ਹੁੰਦਾ, ਇੱਕ ਤਾਂ ਸਕੂਲ ਜਾਣ ਦੀ ਬਜਾਏ ਹੋਰ ਥਾਂ ਤੁਰ ਫਿਰ ਕੇ ਸਕੂਲ ਦਾ ਟਾਈਮ ਬੇਸ ਕਰਕੇ ਵਾਪਸ ਆ ਜਾਂਦੇ ਨੇ, ਪੜ੍ਹਦੇ ਨਹੀਂ। ਇੱਕ ਹੈ ਜਿਹੜੇ ਪੂਰੇ ਗੌਰ ਨਾਲ ਪੜ੍ਹਦੇ ਆ, ਉਹ ਕਾਮਯਾਬ ਹੋ ਜਾਂਦੇ ਨੇ। ਇਸੇ ਤਰ੍ਹਾਂ ਭਗਤੀ ਵਾਲੇ ਪਾਸੇ ਜਾਣਨਾ,
ਇੱਕ ਨਾ ਅੰਦਰ ਮਹਿਲ ਬੁਲਾਏ,
ਇੱਕ ਨਾ ਕਈਆਂ ਗੁਰਮੁਖਾਂ ਨੂੰ ਆਪਣੇ ਮਹਿਲ ਸਰੂਪ ਦੇ ਅੰਦਰ ਵਿੱਚ ਬੁਲਾਏ ਬੁਲਾ ਲੈਂਦਾ ਵਾਹਿਗੁਰੂ।
ਜਾ ਆਪ ਤੇਰਾ ਮਨ ਸੱਚੇ ਭਾਣੇ,
ਇਹ ਸੱਚੇ ਪ੍ਰਭੂ ਜੀ ਜਾਂ ਜਿਹੜੇ ਆਪ ਤੇਰੇ ਮਨ ਹਿਰਦੇ ਦੇ ਵਿੱਚ ਤੇਰੇ ਮਨ ਦੇ ਭਾਣੇ ਭਾ ਗਏ, ਚੰਗੇ ਲੱਗੇ।
ਜਿਨ੍ਹਾਂ ਆਪੇ ਗੁਰਮੁਖ ਦੀ ਵਡਿਆਈ,
ਹੇ ਪਰਮੇਸ਼ਰ ਜੀ ਜਿਨ੍ਹਾਂ ਗੁਰਮੁਖ ਜਨਾਂ ਦੇ ਤਾਈ ਆਪ ਵਡਿਆਈ ਸੋਭਾ ਦੇ ਦਿੰਦੇ ਹੋ, ਦਿੰਦਾ ਹੈ।
ਸੇ ਜਨ ਸੱਚੀ ਦਰਗਾਹ ਜਾਣੇ,
ਤੇ ਉਹ ਫਿਰ ਸੇ ਉਹੀ ਜਨ ਪੁਰਸ਼ ਸੱਚੀ ਦਰਗਾਹ ਸੱਚਖੰਡ ਵੀ ਜਾਣੇ ਜਾਂਦੇ ਹਨ, ਭਾਵ ਪੂਜਨੀਕ ਮੰਨੇ ਜਾਂਦੇ ਹਨ।
ਸਲੋਕ ਮਰਦਾਨਾ ਪਹਿਲਾ,
ਇਹ ਹੁਣ ਭਾਈ ਧਿਆਨ ਰੱਖੋ, ਖਾਸ ਕਰਕੇ ਚਲੋ ਸਰੋਤਿਆਂ ਦੀ ਗੱਲ ਹੋ ਰਿਹਾ ਜਿਹੜੇ ਤੁਸੀਂ ਪੜ੍ਹ ਰਹੇ ਹੋ, ਇਹਨੂੰ ਮਰਦਾਨਾ ਜਿਹੜਾ ਮਰਦਾਨਾ ਪਹਿਲਾ ਕਹਿਣਾ, ਮਰਦਾਨਾ ਇੱਕ ਨਹੀਂ ਕਹਿਣਾ, ਮਰਦਾਨੇ ਦੋ ਚਾਰ ਨਹੀਂ ਸੀ ਵੀ ਇਹ ਇੱਕ ਮਰਦਾਨਾ ਆਇਆ ਇੱਕ ਮਰਦਾਨਾ ਆਇਆ, ਇਸ ਤਰ੍ਹਾਂ ਇਹਨੂੰ ਬੋਲਣਾ ਸਲੋਕ ਮਰਦਾਨਾ ਪਹਿਲਾ, ਐ ਬੋਲਣਾ ਹੈ। ਇੱਕ ਵਾਰੀ ਭਾਈ ਮਰਦਾਨਾ ਜੀ ਨੇ ਕਿਸੇ, ਉਹ ਬੜਾ ਸ਼ਰਾਬ ਸ਼ੁਰੂ ਪੀਂਦਾ ਸੀ, ਨਸ਼ੇ ਨਸ਼ੇ ਕਰਦਾ ਸੀ, ਮਰਦਾਨਾ ਜੀ ਨੇ ਉਸ ਨੂੰ ਸੱਚੇ ਨਾਮ ਦੇ ਨਸ਼ੇ ਵੱਲ ਦੱਸਿਆ ਵੀ ਮੇਰਾ ਗੁਰੂ ਇਉਂ ਕਹਿੰਦਾ, ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਵੀ ਤੂੰ ਇਹ ਛੱਡ ਦੇ ਮਾੜੀ ਚੀਜ਼। ਤੇ ਇਸ ਪ੍ਰਕਾਰ ਉਹਨੇ ਉਪਦੇਸ਼ ਦਿੱਤਾ, ਉਹਨੇ ਮੰਨ ਲਿਆ। ਮਰਦਾਨਾ ਜੀ ਨੇ ਆ ਕੇ ਗੁਰੂ ਸਾਹਿਬ ਨੂੰ ਦੱਸਿਆ ਕਿ ਸਤਿਗੁਰੂ ਜੀ, ਮੈਂ ਇਸ ਤਰ੍ਹਾਂ ਕਿ ਇੱਕ ਸ਼ਰਾਬੀ ਮਿਲਿਆ ਸੀ, ਮੈਂ ਉਹਦੀ ਸ਼ਰਾਬ ਛਡਾਈ ਹੈ, ਨਸ਼ੇ ਛਡਾਏ। ਮਹਾਰਾਜ ਬਹੁਤ ਖੁਸ਼ ਹੋਏ, ਕਹਿੰਦੇ ਮਰਦਾਨਿਆ ਤੂੰ ਤਾਂ ਅੱਜ ਮੇਰਾ ਦਿਲ ਹੀ ਜਿੱਤ ਲਿਆ, ਇੰਨਾ ਵਧੀਆ ਕੰਮ ਕਰਕੇ ਆਇਆ। ਬੜੀ ਖੁਸ਼ੀ ਹੋਈ ਤਾਂ ਸਤਿਗੁਰੂ ਪ੍ਰਸੰਨ ਹੋ ਕੇ ਖੁਸ਼ੀ ਵੀ ਆ ਕੇ ਮਰਦਾਨੇ ਜੀ ਨੇ ਕਿਹਾ, ਉਹ ਜਿਹੜੇ ਮਰਦਾਨੇ ਨੇ ਆ ਕੇ ਖਿਆਲ ਪ੍ਰਗਟ ਕੀਤੇ, ਜੋ ਕੁਛ ਕਿਹਾ ਮਹਾਰਾਜ ਸਾਹਿਬ ਨੇ ਉਹ ਬਾਣੀ ਦੁਆਰਾ ਉਹਨਾਂ ਨੂੰ ਕਥਨ ਕੀਤਾ ਹੈ, ਜਾਂ ਇਹਦੀ ਹੋਰ ਵੀ ਵਿਚਾਰ ਮੰਨੀ ਆ ਸੰਪਰਦਾ ਚ। ਤੇ ਭਾਈ ਮਰਦਾਨਾ ਜੀ ਨਾਲ ਅਭੇਤਾ ਜਣਾਉਂਦੇ ਹੋਏ ਵਚਨ ਉਚਾਰਨ ਕੀਤਾ ਹੈ, ਕਿਉਂਕਿ ਵਾਰੀ ਮਰਦਾਨੇ ਨੇ ਅੰਦਰ ਸੰਕਲਪ ਫੁਰ ਗਿਆ ਸੀ, ਜਿਵੇਂ ਭਾਈ ਗੁਰਦਾਸ ਦੇ ਫਿਰਿਆ ਵੀ ਮੇਰੀ ਬਾਣੀ ਚਾੜਨ ਗੁਰੂ ਗ੍ਰੰਥ ਸਾਹਿਬ ਚ, ਪ੍ਰਸੰਗ ਆਉਂਦਾ ਨਾ ਇਤਿਹਾਸ ਵਿੱਚ, ਇਹਦੇ ਮਨ ਦੇ ਸੰਕਲਪ ਫੁਰ ਗਿਆ ਵੀ ਜਿਹੜੀ ਮਹਾਰਾਜ ਬਾਣੀ ਉਚਾਰ ਕੇ ਪੋਥੀ ਲਿਖਦੇ ਆ ਵੀ ਮੇਰਾ ਵੀ ਮੇਰੀ ਬਾਣੀ ਲਿਖ ਦੇਣ ਉਹਦੇ ਵਿੱਚ, ਇਸ ਤਰ੍ਹਾਂ ਦਾ ਸੰਕਲਪ ਫੁਰ ਗਿਆ ਇਹਦੇ। ਅੰਤਰਜਾਮੀ ਸਤਿਗੁਰੂ ਖੁਸ਼ੀ ਵਿੱਚ ਆ ਕੇ ਕਹਿਣ ਲੱਗੇ, ਮਰਦਾਨਾ ਜੀ ਫਿਰ ਤੂੰ ਵੀ ਆਪਣੀ ਬਾਣੀ ਉਚਾਰ ਦੇ ਭਾਰੀ, ਅਸੀਂ ਪੋਥੀ ਵਿੱਚ ਦਰਜ ਕਰ ਦਾਂਗੇ। ਮਰਦਾਨਾ ਜੀ ਨੇ ਕਿਹਾ, ਕਹਿੰਦੇ ਮਹਾਰਾਜ ਮੇਰਾ ਇਹ ਸੰਕਲਪ ਠੀਕ ਨਹੀਂ ਹੈ, ਤੁਹਾਡੀ ਉਚਾਰਨ ਕੀਤੀ ਹੋਈ ਬਾਣੀ ਹੀ ਸ਼ਾਂਤ ਰੂਪ ਹੈ, ਮੈਂ ਕੁਝ ਵੀ ਨਹੀਂ ਕਰ ਸਕਦਾ, ਤੁਸੀਂ ਮੇਰਾ ਨਾਮ ਆਪਣੀ ਪੋਥੀ 'ਚ ਆਪ ਹੀ ਲਿਖ ਦਿਓ, ਆਪ ਹੀ ਕਿਰਪਾ ਕਰ ਦਿਓ। ਤਾਂ ਮਹਾਰਾਜ ਸਾਹਿਬ ਨੇ ਆਪਣੇ ਰਬਾਬੀ ਮਰਦਾਨੇ ਨੂੰ ਤੇ ਮਹਾਰਾਜ ਸਾਹਿਬ ਨੇ ਮਾਣ ਦਿੰਦਿਆਂ ਹੋਇਆਂ ਅਭੇਤਾ ਦਰਸਾਉਂਦੇ ਹੋਏ ਸ਼ਬਦ ਉਚਾਰਨ ਕਰਕੇ ਉਹ ਮਰਦਾਨੇ ਨੂੰ ਸਿਰੋਪਾਉ ਦੇ ਦਿੱਤਾ। ਹੁਣ ਇਹ ਬਸਤਰ ਹੈ, ਸਿਰੋਪਾਉ ਹੈ, ਪਹਿਲਾਂ ਉਹ ਮਾਲਕ ਦੇ ਹੱਥ ਹੈ ਜਿਹਦੇ ਵਿੱਚ ਹੈਗਾ, ਗੁਰੂ ਸਾਹਿਬ ਦੇ ਕੋਲ ਸਿਰੋਪਾਉ ਹੁੰਦਾ ਸੀ, ਪਰ ਜਿਹਦੇ ਗਲ 'ਚ ਪਾ ਤਾ ਫਿਰ ਤਾਂ ਉਸੇ ਦਾ। ਸ਼ਬਦ ਤਾਂ ਗੁਰੂ ਨਾਨਕ ਨੇ ਉਚਾਰਨ ਕੀਤਾ ਪਰ ਮਰਦਾਨੇ ਨੂੰ ਸਿਰੋਪਾਉ ਦੇ ਦਿੱਤਾ ਇਹਦਾ, ਇਸ ਕਰਕੇ ਮਰਦਾਨੇ ਦਾ ਨਾਂ ਇੱਥੇ ਆਇਆ। ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਵਚਨ ਉਚਾਰਨ ਕੀਤਾ, ਸਲੋਕ ਹੈ, ਤੇ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਤੇ ਜੋ ਭਾਵ ਸੀ ਉਹ ਸਾਰਾ ਸ਼ਰਾਬ ਦਾ ਹੀ ਪ੍ਰਕਰਨ ਹੈ, ਇਹਦੇ ਚ ਸੁਣੋ ਜੀ।
ਕਲ ਕਲ ਵਾਲੀ ਕਾਮ ਮਦ,
ਹੇ ਭਾਈ ਕਲ ਨਾਮ ਹੈ ਕਲਯੁਗ ਦਾ, ਕਲਯੁਗ ਦੀ ਜਿਹੜੀ ਕਲਾ ਵਾਲੀ ਕੁਸੰਗਤ ਹੈ ਨਾ, ਖੋਟੀ ਕੁਸੰਗ ਜਾਂ ਕਲਯੁਗੀ ਸੁਭਾਵ, ਕਲ ਵਾਲੀ ਸ਼ਰਾਬ ਦੀ ਇੱਕ ਮਿੱਟੀ ਦੀ ਨਿਆਈ ਹੈ।
ਕਲ ਕਲ ਵਾਲੀ ਕਾਮ ਮਦ,
ਹੇ ਭਾਈ ਕਲ ਕਲਯੁਗ ਦੀ ਕਲਾ ਵਾਲੀ ਜਿਹੜੀ ਕੁਸੰਗਤ ਹੈ, ਕਲਯੁਗੀ ਸੁਭਾਵ, ਕਲ ਵਾਲੀ ਸ਼ਰਾਬ ਦੀ ਮਿੱਟੀ ਦੀ ਨਿਆਈ ਹੈ, ਕਾਮ ਰੂਪ ਮਦ ਸ਼ਰਾਬ ਹੈ ਇਹਦੇ ਵਿੱਚ। ਅਤੇ ਫਿਰ ਅੱਗੇ
ਮਨੁਆ ਪੀਵਣ ਹਾਰ,
ਇਸ ਨੂੰ ਪੀਵਣ ਹਾਰ ਪੀਣ ਵਾਲਾ ਕੌਣ ਹੈ, ਪੀਣ ਵਾਲਾ ਮਨੁੱਖ ਦਾ ਮਨੁਆ ਮਨ ਹੈ, ਉਹ ਜੇ ਜੀ ਕਰਿਆ ਉਹਨੇ ਸ਼ਰਾਬ ਪੀਣ ਨੂੰ ਤਾਂ ਹੀ ਪੀਤੀ ਹੈ ਨਾ, ਇਸ ਕਰਕੇ ਅੱਗੇ ਦੱਸਦੇ ਹਨ।
ਕ੍ਰੋਧ ਕਟੋਰੀ ਮੋਹੇ ਭਰੀ,
ਇਹ ਸ਼ਰਾਬ ਨੂੰ ਪਾਉਣ ਵਾਸਤੇ ਕ੍ਰੋਧ ਰੂਪੀ ਕਟੋਰੀ ਕੌਲੀ ਹੈ, ਅਤੇ ਜੋ ਮੋਹੇ ਮੋਹ ਦੀ ਭਰੀ ਹੋਈ ਮਹਾਰਾਜ ਸਾਹਿਬ ਜੀ ਦੱਸਦੇ ਨੇ ਭਰੀ ਹੋਈ ਹੈ ਮੋਹ ਦੇ
ਪੀ ਲਾਵਾ ਅਹੰਕਾਰ
ਅਹੰਕਾਰ ਪੀ ਲਾਵਾ ਪਿਲਾਉਣ ਵਾਲਾ ਅਹੰਕਾਰ ਹੈ ਜਿਹੜੀ ਹੰਗਤਾ ਹੈ ਇਹ ਅੰਤਰੀ ਭਾਵ ਦੇ ਚ ਲੈ ਲਿਆ ਮਹਾਰਾਜ ਸਾਰਾ
ਮਜਲਸ ਕੂੜੇ ਲੱਭ ਕੇ
ਕੂੜੇ ਝੂਠੇ ਲੱਭ ਲੋਭ ਦੀ ਮਜਲਸ ਮਹਿਲ ਜਿਹੜੀ ਮਹਿਫਲ ਹੈ ਇਹਦੇ ਚ ਬੈਠ ਕੇ ਅਜਿਹੀ ਸ਼ਰਾਬ ਨੂੰ ਪੀ ਪੀ ਕੇ ਅੱਗੇ ਦੱਸਦੇ ਹਨ
ਪੀ ਪੀ ਹੋਏ ਖੁਆਰ
ਉਹ ਫਿਰ ਖੁਆਰ ਇਹਦਾ ਸਿੱਧੇ ਤੌਰ ਤੇ ਖਰਾਬ ਅਰਥ ਕੀਤਾ ਜਾਂਦਾ ਹੈ ਸੰਪਰਦਾ ਦੇ ਵਿੱਚ ਤੇ ਫਾਰਸੀ ਦੇ ਵਿੱਚ ਇਹਦਾ ਰੂਪ ਹੈ ਵੀ ਜਿਹੜਾ ਉਹਦਾ ਅਪਮਾਨ ਹੀ ਹੁੰਦਾ ਹੈ ਖੁਆਰ ਹੁੰਦਾ ਹੈ ਬੇਇੱਜ਼ਤ ਹੁੰਦਾ ਹੈ ਅਪਮਾਨ ਹੁੰਦਾ ਹੈ ਉਸਦਾ ਇਸ ਕਰਕੇ ਅਪਮਾਨਿਤ ਕੀਤਾ ਜਾਂਦਾ ਹੈ ਉਸ ਨੂੰ ਸ਼ਰਾਬੀ ਦੇ ਕਿਹੜਾ ਕੋਈ ਗੱਲ ਚ ਹਾਰ ਪਾਉਂਦਾ ਭਾਈ ਵੀ ਤੂੰ ਚੰਗਾ ਕੰਮ ਕਰਕੇ ਆਇਆ ਪਰਿਵਾਰ ਵੀ ਗਾਲਾਂ ਕੱਢਦਾ ਗੁਆਂਢੀ ਵੀ ਸਭ ਨੂੰ ਤੰਗ ਕਰਦਾ ਇਸ ਕਰਕੇ ਉਹ ਖਰਾਬ ਹੀ ਹੁੰਦੇ ਨੇ ਖੱਜਲ ਖੁਆਰ ਹੁੰਦੇ ਨੇ ਅਪਮਾਨਿਤ ਹੁੰਦੇ ਨੇ
ਕਰਨੀ ਲਾਹਨ ਸਤ ਗੁੜ
ਪਰ ਫਿਰ ਵੀ ਜਿਹੜੇ ਪੀ ਪੀ ਕੇ ਖੁਆਰ ਹੁਣ ਤੱਕ ਪਿੱਛੇ ਹੋਏ ਆ ਹੁਣ ਹੋ ਰਹੇ ਨੇ ਜਿਹੜੇ ਪੀਣਗੇ ਖੁਆਰ ਹੁੰਦੇ ਰਹਿਣਗੇ ਪਰ ਇਧਰ ਸਾਸ ਇਹ ਭਾਈ ਮਰਦਾਨਾ ਜੀ ਮਹਾਰਾਜ ਕਹਿੰਦੇ ਭਗਤੀ ਰੂਪ ਸ੍ਰੇਸ਼ਟ ਕਰਨੀ ਕਹਿੰਦੇ ਅਸਲੀ ਤਾਂ ਗੁਰਮੁਖ ਜਨ ਅੰਤਰੀਪ ਸ਼ਰਾਬ ਜਿਹੜੀ ਹੈ ਨਾ ਗੁਰਮੁਖ ਜਨ ਉਹ ਪੀਂਦੇ ਨੇ ਉਹ ਕਿਹੜੀ ਸ਼ਰਾਬ ਹੈ ਉੱਥੇ ਮਹਾਰਾਜ ਮਹਾਰਾਜ ਕਹਿੰਦੇ ਕਰਨੀ ਲਹਣ ਸਤ ਗੁਣ ਇਹਨੂੰ ਸੱਤ ਨੂੰ ਥੋੜਾ ਜਿਹਾ ਕੱਸ ਕੇ ਬੋਲਣਾ ਸੱਤ ਦਾ ਹੋ ਗਿਆ ਨਾ ਸੰਗਤਰੇ ਦਾ ਸੱਤ ਹੋ ਗਿਆ ਸੱਤ ਤੇ ਭਾਈ ਮਰਦਾਨਾ ਜਿਹੜੀ ਭਗਤੀ ਰੂਪ ਸ੍ਰੇਸ਼ਟ ਕਰਨੀ ਲਹਿਣ ਨਾ ਇੱਥੇ ਮਿੱਟੀ ਦਾ ਲਹਿਣ ਮਿੱਟੀ ਦੀ ਨਿਆਈ ਹੈ ਤੇ ਜਾਂ ਫਿਰ ਲਹਣ ਸ਼ਰਾਬ ਬਣਾਉਣ ਦਾ ਇੱਕ ਮਸਾਲਾ ਉਹ ਕਿਹੜਾ ਜਿਹਦੇ ਦੋ ਤਿੰਨ ਚੀਜ਼ਾਂ ਤੇ ਉਹ ਕਹਿੰਦੇ ਆ ਵੀ ਗੁੜ ਹੈ ਕਿੱਕਰ ਦਾ ਸੱਕ ਹੈ ਤੇ ਪਾਣੀ ਉਹਦੇ ਵਿੱਚ ਘੋਲਿਆ ਜਾਂਦਾ ਹੈ ਇਤਿਹਾਸਕ ਕਹਿੰਦੇ ਇਸ ਵਿੱਚ ਜਿਹੜਾ ਸੱਤ ਪ੍ਰਤਗੀ ਹੋਣਾ ਤੇ ਉਹ ਤਾਂ ਇਉਂ ਸਮਝ ਲਓ ਵੀ ਇਹਦੇ 'ਚ ਗੁੜ ਪਾਇਆ ਜਿਹੜਾ ਸੱਚ ਹੈ ਸੁੱਖ ਦੀ ਪ੍ਰਾਪਤੀ ਰੂਪ ਤੇ ਉਹ ਦੱਸਦੇ ਨੇ ਸੱਚ ਸਰਾ
ਸੱਚ ਸਰਾ ਕਰ ਸਾਰ
ਤੇ ਉਹ ਸੱਚ ਸੁੱਖ ਦੀ ਪ੍ਰਾਪਤੀ ਰੂਪ ਸਾਰ ਅਚਲ ਸ੍ਰੇਸ਼ਟ ਸਰਾ ਸਰਾਬ ਨੂੰ ਬਣਾਉਣਾ ਕਰ ਤੂੰ ਇਹ ਹੈ ਅਸਲੀ ਜਿਹੜੀ ਲੋਕ ਪ੍ਰਲੋਕ ਦੇ ਮੂੰਹ ਉਜਲ ਕਰਨ ਵਾਲੀ ਹੈ
ਗੁਣ ਮੰਡੇ ਕਰ ਸੀਲ ਘਿਓ
ਤੇ ਜਿਹੜੇ ਜਿਹੜੇ ਸ਼ਰਾਬੀ ਹੁੰਦੇ ਹੈ ਉਹ ਸ਼ਰਾਬ ਪੀ ਕੇ ਨਾ ਫਿਰ ਖਾਣ ਪੀਣ ਦਾ ਵੀ ਖਿਆਲ ਰੱਖਦੇ ਆ ਥੋੜਾ ਜਿਹਾ ਅਗੇ ਜੀ ਮੂੰਹ ਕੌੜਾ ਹੋ ਗਿਆ ਕੋਈ ਪਕੌੜੇ ਖਾਂਦਾ ਕੋਈ ਪਕੌੜੀਆਂ ਕਈ ਕੁਛ ਕਰਦੇ ਆ ਇਹ ਮਹਾਰਾਜ ਕਹਿੰਦੇ ਅੰਤਰੀਵ ਸ਼ਰਾਬ ਦੇ ਵਿੱਚ ਗੁਣ ਮੰਡੇ ਕਰ ਸੀਲ ਘਿਓ ਸਤ ਸੰਤੋਖ ਦਇਆ ਧਰਮ ਆਦਿ ਸ਼ੁਭ ਗੁਣਾਂ ਨੂੰ ਮੰਡੇ ਰੋਟੀਆਂ ਬਣਾ ਕੇ ਸੀਲ ਸੀਤਲ ਸੁਭਾਅ ਜਿਹੜਾ ਧਾਰਨ ਕਰਨਾ ਹੈ ਇਹ ਘਿਓ ਘਿਓ ਦੇ ਨਾਲ ਚੋਪੜਨਾ ਹੈ ਸ਼ਰਾਬੀ ਜਿਹੜੇ ਨੇ ਪਹਿਲਾਂ ਖਾਲੀ ਪੇਟ ਸ਼ਰਾਬ ਪੀਂਦੇ ਨੇ ਰੋਟੀ ਫਿਰ ਬਾਅਦ ਚ ਖਾਂਦੇ ਨੇ ਇਹ ਉਹਦਾ ਭਾਵ ਲਿਆ ਇੱਥੇ ਫਿਰ ਉਸ ਨੂੰ ਦੱਸਦੇ ਹਨ
ਸ਼ਰਮ ਮਾਸ ਆਹਾਰ
ਇਹ ਜਿਹੜੀ ਸ਼ਰਮ ਹੈ ਲੱਜਾ ਰੱਖਣੀ ਹੈ ਮਾਤਾ ਪਿਤਾ ਦੀ ਲੱਜਾ ਰੱਖਣੀ ਸਮਾਜ ਦੀ ਲੱਜਾ ਰੱਖਣੀ ਤੇ ਇਹ ਜਿਹੜੀ ਸ਼ਰਮ ਕਰਨੀ ਹੈ ਇਹ ਲੱਜਾ ਰੱਖਣ ਰੂਪ ਮਾਸ ਦਾ ਆਹਾਰ ਭੋਜਨ ਖਾਣਾ ਹੈ ਦੂਆ ਮਾਸ ਦਾ ਜਿਹੜਾ ਖਾਂਦੇ ਨੇ ਫਿਰ ਆਪਣਾ ਵੀ ਤਾਂ ਬਣਾਉਣਾ ਪੈਂਦਾ ਜਿਹੜਾ ਕਿਸੇ ਦਾ ਗੱਲ ਵੱਢੂ ਆਪਣਾ ਵੀ ਬਣਾਉਣਾ ਪਊਗਾ ਅਸੰਖ ਗੱਲ ਵੱਢ ਹੱਤਿਆ ਕਮਾਏ ਉਹਦੇ ਵਾਸਤੇ ਇਉਂ ਕਿਹਾ ਤੇ ਇਸ ਕਰਕੇ ਆਹਾਰ ਭੋਜਨ ਖਾਣਾ ਕਰ ਜਾਂ ਸਰਮ ਨਾਮ ਬੈਰਾਗ ਦਾ ਹੈ ਬੈਰਾਗ ਧਾਰਨ ਰੂਪ ਹੀ ਮਾਸ ਦਾ ਭੋਜਨ ਖਾਣਾ ਕਰ ਇਸ ਪ੍ਰਕਾਰ ਅੱਗੇ ਦੱਸਦੇ ਹਨ
ਗੁਰਮੁਖ ਪਾਈਐ ਨਾਨਕਾ
ਸਤਿਗੁਰੂ ਜੀ ਕਥਨ ਕਰਦੇ ਐਸਾ ਭੋਜਨ ਗੁਰਮੁਖ ਜਨ ਦੀ ਸੰਗਤ ਤਾਂ ਗੁਰਮੁਖ ਜਨਾਂ ਦੀ ਸੰਗਤ ਵਿੱਚੋਂ ਹੀ ਪਾਈਐ ਪ੍ਰਾਪਤ ਕਰੀਦਾ ਹੈ
ਖਾਧੈ ਜਾਹੇ ਵਿਕਾਰ
ਜਿਸ ਦੇ ਖਾਧੈ ਖਾਂਦਿਆਂ ਵਿਕਾਰ ਭਾਵ ਕੀ ਹੈ ਵੀ ਵਿਕਾਰ ਕਿਹੜੇ ਕਾਮ ਕ੍ਰੋਧ ਆਦਿ ਇਹ ਚਲੇ ਜਾਹੇ ਜਾਂਦੇ ਹਨ
ਮਰਦਾਨਾ ਪਹਿਲਾ
ਫਿਰ ਮਹਾਰਾਜ ਸਾਹਿਬ ਜੀ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਆਪ ਜੀ ਗਰੀਬ ਨਿਵਾਜ ਨੇ ਕਿਹਾ ਕਿ ਮਰਦਾਨਾ ਜੋ ਪਿਛਲੇ ਸਲੋਕ ਤੈਨੂੰ ਦੱਸਿਆ ਹੈ ਉਹਦੇ ਨਾਲੋਂ ਕੁਝ ਫਰਕ ਪਾ ਕੇ ਮਨਮੁੱਖਾਂ ਦੀ ਦੂਸਰੀ ਸ਼ਰਾਬ ਸੁਣ ਲਾ ਕਰ ਜਿਹੜੇ ਇਹ ਤਾਂ ਗੁਰਮੁਖਾਂ ਦੀ ਹੋਈ ਤੇ ਥੋੜਾ ਜਿਹਾ ਫਰਕ ਹੈ ਤੈਨੂੰ ਹੋਰ ਦੱਸਦੇ ਆ ਇਹਦੇ ਲਈ ਦੱਸਦੇ ਨੇ
ਕਾਇਆ ਲਾਹਣ ਆਪ ਮਦ
ਇਹ ਕਾਇਆ ਦੇ ਲਾਹਣ ਸ਼ਰਾਬ ਵਾਲੀ ਮਿੱਟੀ ਦੀ ਨਿਆਈ ਹੈ ਤੇ
ਕਾਇਆ ਲਾਹਣ ਆਪ ਮਦ
ਤੇ ਇਹ ਜਿਹੜੀ ਕਾਇਆ ਦੇ ਹੈ ਇਹ ਲਾਹਣ ਸ਼ਰਾਬ ਵਾਲੀ ਮਿੱਟੀ ਦੀ ਨਿਆਈ ਹੈ ਤੇ ਆਪ ਆਪਾ ਭਾਵ ਜਿਹੜਾ ਹੰਕਾਰ ਰੂਪੀ ਇਹ ਮਦ ਜਿਹੜੀ ਸ਼ਰਾਬ ਹੈ ਤੇ ਇਹਨੂੰ ਦੱਸਦੇ ਹਨ ਤੇ ਅੱਗੇ ਮਜਲਸ
ਮਜਲਸ ਤ੍ਰਿਸ਼ਨਾ ਧਾਤ
ਮਾਇਆ ਜੀ ਤ੍ਰਿਸ਼ਨਾ ਦੀ ਧਾਤ ਦੌੜ ਭੱਜ ਜਿਹੜੀ ਹੈ ਮਾਇਆ ਵਾਸਤੇ ਭੱਜ ਦੌੜ ਹੈ ਜਦੋਂ ਭੜਕਣਾ ਰੂਪ ਇਹ ਮਜਲਸ ਮਹਿਲਪ ਸਭਾ ਹੈ ਇਹ ਜਿਵੇਂ ਸ਼ਰਾਬੀਆਂ ਦੀ ਮਹਿਫਲ ਹੁੰਦੀ ਹੈ ਨਾ ਇਹ ਇਸ ਪ੍ਰਕਾਰ ਦੀ ਹੋ ਰਹੀ ਹੈ
ਮਨਸਾ ਕਟੋਰੀ ਕੂੜ ਭਰੀ
ਮਨਸਾ ਨਾਮ ਹੈ ਬਾਸ਼ਨਾ ਦਾ ਬਾਸ਼ਨਾ ਜਾਂ ਬੁੱਧ ਰੂਪੀ ਕਟੋਰੀ ਕੌਲੀ ਜਿਹੜੀ ਕੂੜ ਝੂਠ ਦੇ ਨਾਲ ਭਰੀ ਹੋਈ ਹੈ ਸ਼ਰਾਬ ਪੀ ਜਾਂਦੇ ਨੇ ਗੱਪਾਂ ਮਾਰੀ ਜਾਂਦੇ ਹੁੰਦੇ ਨੇ ਇਸ ਪ੍ਰਕਾਰ ਦੀ ਇਹ ਹਾਲਤ ਹੋ ਰਹੀ ਹੈ
ਪੀ ਲਾਏ ਜਮਕਾਲ
ਤੇ ਪੀ ਲਾਏ ਪਿਲਾਉਣ ਵਾਲਾ ਜਮਕਾਲ ਜਮ ਹੈ ਜੋ ਸਭਨਾਂ ਨੂੰ ਕਾਲ ਨਾਸ ਕਰਦਾ ਹੈ
ਇਤ ਮਦ ਪੀਤਾ ਨਾਨਕਾ
ਸਤਿਗੁਰੂ ਜੀ ਕਥਨ ਕਰਦੇ ਨੇ ਇਤ ਇਹੋ ਜਿਹੇ ਮਦ ਸ਼ਰਾਬ ਪੀਤੇ ਪੀਣ ਦੇ ਨਾਲ ਮਹਾਰਾਜ ਕਹਿੰਦੇ ਇਤ ਮਦ ਪੀਤਾ ਨਾਨਕਾ ਇਉਂ ਫਰਮਾਨ ਕਰਦੇ ਹਨ
ਬਹੁਤ ਖੱਟੀ ਹੈ ਬੇਕਾਰ
ਬਹੁਤੇ ਬੇਅੰਤ ਵਿਕਾਰ ਖੱਟੀ ਹੈ ਉਹ ਖੋਟੀਆਂ ਕਾਰਾਂ ਹੀ ਖੱਟੀਆਂ ਖੱਟੀ ਦੀਆਂ ਹਨ ਬੇਕਾਰ ਨੇ ਜਿਹੜੀਆਂ ਤੇ ਜਾਂ ਫਿਰ ਬਹੁਤ ਕਾਮ ਕ੍ਰੋਧ ਰੂਪੀ ਵਿਕਾਰ ਹੀ ਪ੍ਰਾਪਤ ਹੁੰਦੇ ਨੇ ਤੇ ਇਸ ਕਰਕੇ ਇਸ ਤੋਂ ਉਲਟ ਫਿਰ ਵਿਕਾਰ ਕੱਟਣ ਵਾਲੀ ਸ਼ਰਾਬ ਕਿਹੜੀ ਹੈ ਮਹਾਰਾਜ ਉਹ ਦੱਸਣਗੇ ਇਹਦੇ ਤੇ ਇੱਕ ਵੈਸ਼ਨੂੰ ਦਾ ਪ੍ਰਸੰਗ ਆਉਂਦਾ ਗ੍ਰੰਥਾਂ ਚ ਕਹਿੰਦੇ ਕੋਈ ਵੈਦ ਸੀ ਵੈਸ਼ਨੂੰ ਮਾਸ ਸ਼ਰਾਬ ਦੇ ਨੇੜੇ ਨਹੀਂ ਸੀ ਜਾਂਦਾ ਚੰਗਾ ਸੋਹਣਾ ਜੀਵਨ ਵਾਲਾ ਸਾਧੂ ਸੀ ਉਹ ਕਿਤੇ ਜੰਗਲ ਚੋਂ ਕੁਝ ਪੰਸਾਰੀਆਂ ਦੇ ਐਸਾ ਲੈਣਾ ਸੀ ਸਮਾਨ ਅੱਗੇ ਜਿਹੜੇ ਰਾਜਧਾਨੀਆਂ ਹੁੰਦੀਆਂ ਸੀ ਦਰਵਾਜ਼ੇ ਹੁੰਦੇ ਨੇ ਉਹ ਚੌਂ ਗੇਟ ਲਾਏ ਹੁੰਦੇ ਆਹ ਪਟਿਆਲੇ ਵੀ ਹੁਣ ਤੱਕ ਹੈ ਵੀ ਇਹ ਦਿੱਲੀ ਗੇਟ ਹੈ ਜੀ ਲਾਹੌਰੀ ਗੇਟ ਹੈ ਇਸ ਤਰ੍ਹਾਂ ਹੁੰਦੇ ਸੀ ਤੇ ਉਹ ਬਾਦਸ਼ਾਹ ਪਹਿਲਾਂ ਮਰ ਗਿਆ ਜਿਹੜਾ ਦੂਜਾ ਬਾਦਸ਼ਾਹ ਬਣਿਆ ਉਹ ਸੀ ਨਾਸਤਕ ਉਹਨੇ ਕਿਹਾ ਜਿਹਾ ਜਿਹਾ ਮੈਂ ਉਹੋ ਜਿਹੀ ਸਾਰੀ ਬਣ ਜਾਣ ਬੇਸਵਾਗਾਮੀ ਸੀ ਸ਼ਰਾਬੀ ਸੀ ਮਾਸ ਖਾਂਦਾ ਸੀ ਉਹ ਦੁਰਾਚਾਰੀ ਬੰਦਾ ਸੀ ਤੇ ਉਹਨਾਂ ਨੇ ਚੌਂ ਦਰਵਾਜ਼ਿਆਂ ਤੇ ਇੱਕ ਇੱਕ ਵਿਕਾਰ ਜਿਹੜਾ ਸੀ ਉਹਦਾ ਪ੍ਰਬੰਧ ਕੀਤਾ ਹੋਵੇ ਜਿਹੜਾ ਦਰਵਾਜ਼ੇ 'ਚ ਵੜੇ ਉਹ ਇੱਕ ਵਿਕਾਰ ਕਰਕੇ ਹੀ ਦਰਵਾਜ਼ੇ ਦੇ ਅੰਦਰ ਜਾਵੇ ਉਹ ਜਦੋਂ ਮਹਾਤਮਾ ਆਇਆ ਉਹ ਕਹਿਣ ਲੱਗੇ ਵੀ ਮਹਾਤਮਾ ਜੀ ਅੰਦਰ ਜਾਣਾ ਕਹਿੰਦੇ ਹਾਂ ਕਹਿੰਦੇ ਜੀ ਸਾਡੇ ਬਾਦਸ਼ਾਹ ਦਾ ਹੁਕਮ ਹੈ ਵੀ ਆ ਸ਼ਰਾਬ ਦਾ ਪਿਆਲਾ ਪੀ ਕੇ ਜਾ ਸਕਦੇ ਉਹ ਕਹਿੰਦਾ ਮੈਂ ਤਾਂ ਹੱਥ ਵੀ ਨਹੀਂ ਕਦੇ ਲਾਈ ਸ਼ਰਾਬ ਕਹਿੰਦਾ ਫਿਰ ਜਾ ਨਹੀਂ ਸਕਦਾ ਕਹਿੰਦਾ ਮੈਂ ਦੂਜੇ ਦਰਵਾਜ਼ੇ 'ਤੇ ਲੰਘ ਜਾਂਦਾ ਹੱਸ ਕੇ ਕਹਿੰਦੇ ਚੱਲ ਤਾਂ ਸਹੀ ਗਾਹ ਦੂਜੇ ਦਰਵਾਜ਼ੇ ਗਿਆ ਉਹ ਕਹਿੰਦਾ ਵੀ ਅੰਦਰ ਜਾਣਾ ਉਹ ਕਹਿੰਦਾ ਵੀ ਤਾਂ ਜਾ ਸਕਦਾ ਵੀ ਆਹ ਬੱਕਰਾ ਖੜਾ ਇਹਦਾ ਗਲ ਵੱਢ ਜਾ ਚੱਲਿਆ ਜਾ ਅੰਦਰ ਉਹ ਕਹਿੰਦਾ ਮੈਂ ਤਾਂ ਕੀੜੇ 'ਤੇ ਪੈਰ ਨਹੀਂ ਰੱਖਿਆ ਕਦੇ ਕਹਿੰਦੇ ਵੀ ਫਿਰ ਜਾ ਨਹੀਂ ਸਕਦਾ ਤੀਸਰੇ ਦਰਵਾਜ਼ੇ ਗਿਆ ਉਹ ਕਹਿੰਦੇ ਵੀ ਮਾਸ ਰਿੰਨਿਆ ਪਿਆ ਇਹ ਖਾ ਲਿਆ ਥੋੜ੍ਹਾ ਜਿਹਾ ਉਹ ਕਹਿੰਦਾ ਮੈਂ ਤਾਂ ਦਹੀਂ ਚੌਲ ਖਾਣ ਵਾਲਾ ਬੰਦਾ ਵੈਸ਼ਨੂੰ ਮੈਂ ਤਾਂ ਮਾਸ ਕਦੇ ਖਾਧਾ ਹੀ ਨਹੀਂ ਕਹਿੰਦੇ ਫਿਰ ਜਾ ਨਹੀਂ ਸਕਦਾ ਚੌਥੇ ਦਰਵਾਜ਼ੇ ਗਿਆ ਉੱਥੇ ਬਿਸਬਾਬਾਂ ਰੱਖੀਆਂ ਹੋਈਆਂ ਕਹਿੰਦੇ ਜੀ ਆ ਹੈ ਇਹਨਾਂ ਨੂੰ ਸਪਰਸ਼ ਕਰਕੇ ਭੋਗ ਕਿਰਿਆ ਕਰਕੇ ਜਾ ਸਕਦੇ ਜਾ ਨਹੀਂ ਸਕਦਾ ਉਹ ਕਹਿੰਦਾ ਮੈਂ ਤਾਂ ਪਰਤਰਿਆ ਰੂਪ ਨਾ ਪੇਖੇ ਨੇਤਰ ਮੈਂ ਤਾਂ ਅੱਖਾਂ ਦੇ ਨਾਲ ਪਰਾਈ ਔਰਤ ਨੂੰ ਮਾਂ ਭੈਣ ਦੀ ਦ੍ਰਿਸ਼ਟੀ ਨਾਲ ਵੇਖਣ ਵਾਲਾ ਉਹ ਕਹਿੰਦੇ ਫਿਰ ਮੁੜ ਜਾ ਉਹ ਕਹਿੰਦਾ ਜਾਣਾ ਵੀ ਜ਼ਰੂਰ ਹੈ ਉਹ ਬੈਠ ਕੇ ਸੋਚਣ ਲੱਗਿਆ ਵੀ ਚਲੋ ਇਹ ਚਾਰਾਂ 'ਚੋਂ ਇੱਕ ਤਾਂ ਵਿਕਾਰ ਕਰਨਾ ਹੀ ਪੈਣਾ ਵੀ ਕਿਹੜਾ ਕਰੀਏ ਉਹਦੇ ਮਨ ਨੇ ਫੈਸਲਾ ਕਰ ਲਿਆ ਕਹਿੰਦਾ ਵੀ ਜੀ ਦੇਖੋ ਜਿਵੇਂ ਆਮ ਲੋਕ ਕਹਿੰਦੇ ਆ ਨਾ ਹੁਣ ਉਹ ਵੀ ਗੱਲ ਵਿੱਚ ਆ ਜਾਣੀ ਹੈ ਉਹਨੇ ਕਿਹਾ ਵੀ ਦੇਖ ਵੀ ਪਾਣੀ ਰੋਜ਼ ਮੈਂ ਪੀ ਲੈਂਦਾ ਸਾਰੀ ਦੁਨੀਆਂ ਪੀਂਦੀ ਹੈ ਅਤੇ ਗੁੜ ਹੈ ਜਿਹੜਾ ਉਹ ਵੀ ਖਾ ਲਈਦਾ ਕਿੱਕਰ ਦੀ ਦਾਤ ਨਾਲ ਰੋਜ਼ ਕਰਦੇ ਕਹਿੰਦੇ ਦਾਤ ਨੂੰ ਵੀ ਤਾਂ ਰੋਜ਼ ਕਰ ਲਈਦੀ ਹੈ ਉਹਨੇ ਕਿਹਾ ਵੀ ਸ਼ਰਾਬ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੈ ਨਹੀਂ ਇਹਦੇ 'ਚ ਪਾਪ ਨਹੀਂ ਹੈ ਉਹਨੇ ਕਿਹਾ ਵੀ ਇਹ ਪੀ ਲੈਂਦੇ ਹਾਂ ਅਤੇ ਉਹਨੂੰ ਜਾ ਕੇ ਕਹਿੰਦਾ ਵੀ ਚਲੋ ਮੈਨੂੰ ਤੁਸੀਂ ਦਿਓ ਮੈਂ ਸ਼ਰਾਬ ਪੀ ਲੈਂਦਾ ਵੀ ਹੁਣ ਜਾਣਾ ਤਾਂ ਹੈ ਹੀ ਅੰਦਰ ਹੁਣ ਜਿਹਨੇ ਨਾ ਪੀਤੀ ਹੋਵੇ ਉਹਨੂੰ ਚੜ੍ਹਦੀ ਬਹੁਤ ਛੇਤੀ ਹੈ ਸ਼ਰਾਬ ਚੜ ਗਈ ਉਹ ਕਹਿੰਦਾ ਮੂੰਹ ਕੌੜਾ ਹੋ ਗਿਆ ਕਹਿੰਦਾ ਸਲੂਣਾ ਕਰਨ ਵਾਲਾ ਦੂਜਾ ਦਰਵਾਜ਼ਾ ਉਹ ਫੜ ਕੇ ਉੱਥੇ ਲੈ ਕੇ ਫਿਰ ਮਾਸ ਵੀ ਚੱਬ ਗਿਆ ਉਦੋਂ ਬਾਅਦ ਮਾਸ ਖਾ ਕੇ ਬੜੀ ਦਲੇਰੀ ਹੋ ਗਈ ਕਹਿੰਦੇ ਵੀ ਹੁਣ ਆਹ ਵੀ ਕੰਮ ਕਰ ਲਿਆ ਬੱਕਰੇ ਦਾ ਗਲ ਵੀ ਵੱਢਤਾ ਕਹਿੰਦੇ ਵੀ ਊਂ ਹਰਾਮ ਦਾ ਖਾਣਾ ਨਹੀਂ ਖਾਈਦਾ ਹੁੰਦਾ ਕਿਰਤ ਕਰਕੇ ਖਾਈਦੀ ਹੈ ਵੀ ਤੂੰ ਤਾਂ ਕਿਸੇ ਦਾ ਵੱਢਿਆ ਖਾਧਾ ਉਹਨੇ ਬੱਕਰੇ ਦਾ ਗਲ ਵੱਢਦੇ ਵੀ ਤੇਰਾ ਜਿਹੜਾ ਇਹ ਲੈ ਜੂਗਾ ਪੂਰਾ ਉਹਨੇ ਜੀ ਉਹ ਬੱਕਰੇ ਦਾ ਗਲ ਵੱਢਤਾ ਫਿਰ ਵਿਕਾਰ ਉੱਠ ਖੜਿਆ ਬੇਸਬਾਬ ਦੇ ਜਾ ਕੇ ਸੰਗ ਵੀ ਕਰ ਲਿਆ ਜਦੋਂ ਸ਼ਰਾਬ ਸ਼ਰੂਪ ਉਤਰ ਕੇ ਬਾਅਦ ਦੇ ਵਿੱਚ ਸਾਧ ਸੁਣ ਜੀ ਫਿਰ ਤਾਹਾਂ ਮਾਰ ਮਾਰ ਕੇ ਰੋਇਆ ਕਹਿੰਦਾ ਵੀ ਸੰਸਾਰ ਦੇ ਲੋਕੋ ਸਾਰਿਆਂ ਪਾਪਾਂ ਦਾ ਮੂਲ ਤਾਂ ਸ਼ਰਾਬ ਹੀ ਹੈ ਕਹਿੰਦਾ ਇਹਦੇ ਨਾਲ ਦੂਸਰਾ ਵਿਕਾਰ ਮੈਂ ਕਹਿੰਦਾ ਸਾਰਿਆਂ ਦਾ ਮੁੱਢ ਹੈ ਇਸੇ ਮਹਾਰਾਜ ਨੇ ਕਿ ਇਤ ਮਦ ਪੀਤਾ ਨਾਨਕਾ ਬਹੁਤੇ ਖੱਟੀ ਹੈ ਵਿਕਾਰ ਬਾਕੀ ਦੇ ਵਿਕਾਰ ਵੀ ਖਤਮ ਨਾਲ ਦੀ ਨਾਲ ਆ ਜਾਂਦੇ ਨੇ ਉਹ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਬਹੁਤੇ ਵਿਕਾਰ ਜਿਹੜੇ ਉਹਨਾਂ ਦਾ ਮੂਲ ਇਹ ਸ਼ਰਾਬ ਨੂੰ ਮੰਨਿਆ ਹੈ। ਹੁਣ ਜਿਹੜੀ ਗੁਰਮੁਖਾਂ ਦੀ ਸ਼ਰਾਬ ਹੈ ਕਲਿਆਣਕਾਰੀ ਜਿਹੜੀ ਆ ਉਹ ਦੱਸਦੇ ਹਨ।
ਗਿਆਨ ਗੁੜ ਸਾਨਾਹ ਮੰਡੇ,
ਜਿਹੜੇ ਦੂਸਰੀ ਸ਼ਰਾਬ ਹੈ ਉਹਦੇ ਨਾਲ ਤਾਂ ਨਰਕਗਾਮੀ ਹੋਈਦਾ ਹੈ, ਅਰ ਕਰੈਤਾਂ ਦੇ ਵਿੱਚ ਆਉਂਦੀ ਹੈ। ਮਹਾਰਾਜ ਸਾਹਿਬ ਕਹਿੰਦੇ ਜਿਹੜੀ ਆਹ ਸ਼ਰਾਬ ਹੈ ਪਰਮੇਸ਼ਰ ਦੇ ਗਿਆਨ ਰੂਪੀ, ਇਹਦੇ ਚ ਗੁੜ ਹੈ, ਗਿਆਨ ਦਾ ਗੁੜ ਹੈ ਇਹਦੇ ਚ, ਤੇ ਪ੍ਰਭੂ ਦੀ ਜਿਹੜੀ ਸਲਾਹ ਸਿਫਤ ਸਲਾਹ ਕਰਨੀ ਹੈ, ਇਹ ਮੰਡੇ ਰੋਟੀਆਂ ਨੇ ਇਹਦੇ ਵਿੱਚ। ਇਸ ਕਰਕੇ
ਭਾਵ ਮਾਸ ਆਹਾਰ,
ਜਿਹੜਾ ਵਾਹਿਗੁਰੂ ਦਾ ਭੈ ਕਰਨਾ ਹੈ ਇਹੀ ਇਹਦਾ ਮਾਸ ਦਾ ਆਹਾਰ ਭੋਜਨ ਹੈ ਇਹਦੇ ਵਿੱਚ।
ਨਾਨਕ ਇਹੋ ਭੋਜਨ ਸੱਚ ਹੈ,
ਮਹਾਰਾਜ ਕਥਨ ਕਰਦੇ ਭਾਈ ਇਹੀ ਭੋਜਨ ਸੱਚ ਦੀ ਪ੍ਰਾਪਤੀ ਵਾਲਾ ਸਫਲਾ ਹੈ, ਅਤੇ ਸੱਚ ਨਾਮ ਦਾ ਹੀ ਅੱਗੇ ਦੱਸਣਗੇ ਆਧਾਰ ਹੈ।
ਸੱਚ ਨਾਮ ਆਧਾਰ,
ਸੱਚੇ ਨਾਮ ਦਾ ਹੀ ਆਧਾਰ ਆਸਰਾ ਲੈਣਾ, ਜਿਹਦੇ ਨਾਲ ਲੋਕ ਪ੍ਰਲੋਕ ਸੁਖਦਾਇਕ ਹੈ। ਸੱਚੇ ਨਾਮ ਦਾ ਆਸਰਾ ਲੈਣਾ ਲੋਕ ਪ੍ਰਲੋਕ ਚ ਸੁਖਦਾਇਕ ਬਣਦਾ ਹੈ।
ਗਾਇਆ ਲਾਹਣ ਆਪ ਮਦ,
ਹੁਣ ਅੱਗੇ ਉਪਰੋਕਤ ਕਹੇ ਹੋਏ ਗੁੜ ਤੇ ਸ਼ਰਾਬ ਵਰਣਨ ਕਰੇ ਉਹਦੇ ਬਾਰੇ ਕਥਨ ਕਰਦੇ ਮਹਾਰਾਜ। ਕਾਇਆ ਲਾਹਣ ਆਪ ਮਦ, ਇਹਨੂੰ ਪਾਈ ਕਾਇਆ ਬਿੰਦੀਆਂ ਦੇ ਨਾਲ ਹੈ ਤੇ ਇਸ ਪ੍ਰਕਾਰ ਹੀ ਬੋਲਣਾ। ਕਾਇਆ ਸਰੀਰ ਜਾਂ ਬੁੱਧ, ਇਹਦੇ ਅੰਦਰ ਸਤ ਸੰਤੋਖ ਦਇਆ ਧਰਮ ਵਿਚਾਰ ਇਤਿਆਦਿਕ ਜਿਹੜੇ ਗੁਣ, ਇਹ ਲਾਹਣ ਮੱਟੀ ਹੈ। ਤੇ ਫਿਰ ਆਪਣੇ ਸਰੂਪ ਦੀ ਜਿਹੜੀ ਲਖਤਾ, ਨਿਜ ਸਰੂਪ ਦਾ ਜਿਹੜਾ ਗਿਆਨ ਹੈ, ਇਹੀ ਮਦ ਸ਼ਰਾਬ ਹੈ, ਦੂਸਰੀ ਸ਼ਰਾਬ ਨਹੀਂ ਪੀਣੀ ਚਾਹੀਦੀ।
ਅੰਮ੍ਰਿਤ ਤਿਸ ਕੀ ਧਾਰ,
ਇਸ ਉਸ ਵਿੱਚੋਂ ਅੰਮ੍ਰਿਤ ਨਾਮ ਦੀ ਬ੍ਰਹਮਾਨੰਦ ਰੂਪੀ ਧਾਰ ਨਿਕਲਦੀ ਹੈ। ਜਿਵੇਂ ਸ਼ਰਾਬ ਕੱਢਣ ਵਾਲੇ ਉਹ ਨਾਲੀਆਂ ਲਾਈਆਂ ਹੁੰਦੀਆਂ ਉਹਦੇ ਵਿੱਚ ਨਿਕਲਦੀ ਹੈ, ਇਹ ਬ੍ਰਹਮਾਨੰਦ ਦੀ ਨਾਲੀ ਸਮਝੋ, ਇਹਦੇ ਵਿੱਚ ਇਹ ਟਪਕਦਾ ਬ੍ਰਹਮਾਨੰਦ।
ਸਤਸੰਗਤ ਸਿਉ ਮੇਲਾਪ ਹੋਏ,
ਇਹ ਪੰਗਤੀ ਦੇ ਦੋ ਬਸਰਾਵਣ ਭਾਈ, ਇੱਕ ਹੋਏ ਤੇ ਹੈ ਇੱਕ ਭਰੀ ਤੇ ਹੈ। ਇਸ ਕਰਕੇ ਕਈ ਪੰਗਤੀਆਂ ਹੁੰਦੀਆਂ ਜਿਹੜੀਆਂ, ਜਿਵੇਂ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਉਹਦੇ ਚ ਲਮੇਰੇ ਸ਼ਬਦ ਹੁੰਦੇ ਹੈ। ਫਿਰ ਝੂਠੀ ਮਹਿਫਲ ਦੇ ਥਾਂ ਸਤਸੰਗਤ ਸਿਉ ਨਾਲ ਮਿਲਾਪ ਹੋਏ ਹੋ ਜਾਵੇ ਤੇ ਫਿਰ ਦੱਸਦੇ ਲਿਵ ਕਟੋਰੀ,
ਲਿਵ ਕਟੋਰੀ ਅੰਮ੍ਰਿਤ ਭਰੀ,
ਇਹ ਲਿਵ ਬਿਰਤੀ ਰੂਪ ਕਟੋਰੀ ਕੌਲੀ ਅੰਮ੍ਰਿਤ ਆਨੰਦ ਦੇ ਨਾਲ ਭਰੀ ਭਰ ਜਾਵੇ।
ਪੀ ਪੀ ਕਟਹ ਬਿਕਾਰ,
ਤੇ ਉਹ ਫਿਰ ਐਸੀ ਬ੍ਰਹਮਾਨੰਦ ਰੂਪੀ ਸ਼ਰਾਬ ਨੂੰ ਪੀ ਪੀ ਕੇ ਵਿਕਾਰ ਕਾਮ ਕ੍ਰੋਧ ਆਦਿ ਕੱਟੇ ਕੱਟੇ ਜਾਂਦੇ ਨੇ, ਉਹਦੇ ਚ ਖੱਟੇ ਜਾਂਦੇ ਨੇ ਇਹਦੇ ਚ ਕੱਟੇ ਜਾਂਦੇ ਨੇ, ਇੰਨਾ ਫਰਕ ਹੈ। ਸੋ ਐਸੀ ਸ਼ਰਾਬ ਪੀਣ ਵਾਲੇ ਗੁਰਮੁਖ ਜਨ, ਉਹਨਾਂ ਨੂੰ ਵਾਹਿਗੁਰੂ ਦਾ ਸਰੂਪ ਪ੍ਰਗਟ ਹੋ ਜਾਂਦਾ ਹੈ ਤੇ ਉਹ ਵਾਹਿਗੁਰੂ ਦੀ ਸਿਖਿਆਤਾਕਾਰ ਹੋ ਜਾਂਦੀ ਹੈ। ਐਸੀ ਅਵਸਥਾ ਬਣ ਜਾਂਦੀ ਹੈ ਕਿ ਸਭ ਕੁਛ ਵਾਹਿਗੁਰੂ ਹੀ ਕਰਦਾ ਪ੍ਰਤੀਤ ਹੋਣ ਲੱਗ ਜਾਂਦਾ। ਫਿਰ ਉਹਨਾਂ ਦੀ ਦ੍ਰਿਸ਼ਟੀ ਕੈਸੀ ਹੁੰਦੀ ਹੈ ਜਿਹੜੀ ਇਹੋ ਜਿਹੀ ਸ਼ਰਾਬ ਪੀਂਦੇ ਹੈ ਅੰਤਰੀਬ, ਉਹ ਹੁਣ ਪੌੜੀ ਚ ਵਰਣਨ ਕਰਦੇ ਹਨ।
ਪੌੜੀ,
ਹਾਂਜੀ, ਪੌੜੀ ਉਚਾਰਨ ਕਰਦੇ ਮਹਾਰਾਜ।
ਆਪੇ ਸੁਰ ਨਰ ਗਣ ਗਧਰਬਾ,
ਉਹ ਪਰਮੇਸ਼ਰ ਆਪ ਹੀ ਸੁਰ ਦੇਵਤਾ ਰੂਪ ਹੈ, ਆਪ ਹੀ ਨਰ ਮਨੁੱਖ ਰੂਪ ਹੈ, ਤੇ ਆਪ ਹੀ ਉਹ ਫਿਰ ਹਾਹਾਹੂ ਨਾਮ ਦੇ ਗਣ ਜਿਹੜੇ ਇਹ ਗੰਧਰਵਨ ਇਹ ਸਵਰਗ ਦੇ ਗਵਈਏ ਨੇ ਇਹ, ਜਾਂ ਫਿਰ ਗਣ ਜਿਹੜੇ ਸ਼ਿਵ ਜੀ ਦੇ ਗਣ ਵੱਖਰੇ ਨੇ, ਭਗਵਾਨ ਵਿਸ਼ਨੂੰ ਦੇ ਵੱਖਰੇ ਨੇ, ਇਹਦੇ ਨੰਦੀ ਭ੍ਰੰਗ ਦੀ ਟੋਹਨਾ ਸ਼ੋਹਨਾ ਆਦਿ ਇਹ ਜਿਹੜੇ ਗਣ ਆਦਿ ਇਹ ਸਮੂਹ ਜਿੰਨੇ ਵੀ ਹੈ ਇਹ, ਤੇ ਮਹਾਰਾਜ ਸੋਹਰ ਦੱਸਦੇ ਹਨ।
ਆਪੇ ਖੱਟ ਦਰਸ਼ਨ ਕੀ ਬਾਣੀ,
ਇਹ ਆਪ ਹੀ ਸਾਰੇ ਸੁਰ ਨਰ ਜਿਹੜੇ ਗਿਣੇ ਨੇ ਉਹ ਗੰਧਰਵ ਆਦਿ ਵੀ ਰਾਗੀ ਵੀ ਸਵਰਗਾਂ ਦੇ ਉਹੀ ਨੇ, ਗਣ ਦੇਵਤਿਆਂ ਦੇ ਜਿਹੜੇ ਦੇਵਗਣ ਉਹ ਵੀ ਨਰ ਵੀ ਮਨੁੱਖ ਵੀ, ਆਪ ਹੀ ਸਰੂਪ ਹੈ। ਆਪ ਹੀ ਖੱਟ ਦਰਸ਼ਨ ਕੀ ਬਾਣੀ, ਆਪ ਹੀ ਛੇ ਜਿਹੜੇ ਸ਼ਾਸਤਰ ਸਾਂਖ ਨਿਆਏ ਵਿਸੇਖ ਪੂਰਮਾਸਾ ਪਤੰਜਲ ਤੇ ਵਿਦਾਂਤ, ਇਹ ਸ਼ਾਸਤਰ ਰੂਪ ਵੀ ਆਪ ਹੀ ਹੈ। ਸੁਰਤੀ ਸਿਮਰਤੀ ਮਵੀ ਆ ਗਿਆ, ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਨੇ ਕਿਹਾ ਹੈ, ਆਪ ਹੀ ਸੁਰਦੈਵੀ ਸੰਪਤਾ ਵਾਲਾ ਹੈ, ਆਪ ਹੀ ਨਰ ਯੋਧਾ ਕਾਮ ਕਰੋਧ ਵੈਰੀਆਂ ਦੇ ਉੱਪਰ ਫਤਿਹ ਪਾਉਣ ਵਾਲਾ ਹੈ, ਆਪ ਹੀ ਗਣ ਸਮੂਹ ਗੰਧਰਵਾਂ ਰਾਗ ਨੂੰ ਉਚਾਰਨ ਕਰਨ ਵਾਲਾ ਹੈ, ਤੇ ਗਣ ਸਮੂਹ ਦਾ ਨਾਮ ਹੈ, ਸਮੂਹ ਰੂਪ ਆਪ ਹੀ ਹੈ, ਪ੍ਰੇਮ ਰੂਪ ਰਾਗੀ ਹੈ, ਆਪ ਹੀ ਖੱਟ ਦਰਸ਼ਨ ਭਾਵ ਪੰਜ ਗਿਆਨ ਇੰਦਰੇ ਛੇਵਾਂ ਮਨ, ਇਹ ਦੀ ਬਾਣੀ ਬਨਾਵਟ ਬਣਾਉਣ ਵਾਲਾ ਆਪ ਹੀ ਹੈ, ਇਹਨਾਂ ਛੇਆਂ ਵਿੱਚ ਆਪ ਹੀ ਗਿਆਨ ਦੇਣ ਵਾਲਾ ਵੀ ਹੈ।
ਆਪੇ ਸ਼ਿਵ ਸ਼ੰਕਰ ਮਹਿਸਾ,
ਆਪ ਹੀ ਸ਼ਿਵ ਸ਼ਿਵ ਜੀ ਹੈ, ਇਹ ਸ਼ਿਵਿਆਂ ਚ ਰਹਿਣ ਕਰਕੇ ਸ਼ਿਵ ਨਾਮ ਪੱਕਿਆ ਹੈ ਕਿ ਆਪ ਹੀ ਕਲਿਆਣ ਸਰੂਪ ਹੈ, ਸ਼ਿਵ ਨਾਮ ਕਲਿਆਣ ਸਰੂਪ ਦਾ, ਆਪ ਹੀ ਸ਼ੰਕਰ ਸ਼ੰਕਰਾਚਾਰਿਆ ਰੂਪ ਵੀ ਆਪ ਹੀ ਹੈ। ਇਸ ਕਰਕੇ ਆਪੇ ਸ਼ਿਵ ਸ਼ੰਕਰ ਮਹੇਸ਼ਾ ਤੇ ਇਸ ਪ੍ਰਕਾਰ ਫਿਰ ਮਹਿ ਜਮਾ ਈਸ਼ਾ, ਮਹਿ ਪ੍ਰਿਥਵੀ ਦਾ ਈਸ਼ਾ ਈਸ਼ਵਰ ਰੂਪ ਆਪ ਹੀ ਹੈ। ਸ਼ਿਵ ਸ਼ੰਕਰ ਮਹੇਸ਼ ਆਦਿ ਇਹ 11 ਰੁਦਰ ਸ਼ਿਵ ਜੀ ਦੇ ਰੂਪ ਮੰਨੇ ਹੈ। ਇਹ ਸਭ ਕੁਛ ਆਪ ਹੀ ਹੈ।
ਆਪੇ ਗੁਰਮੁਖ ਅਕਥ ਕਹਾਣੀ,
ਆਪ ਹੀ ਗੁਰਮੁਖ ਰੂਪ ਹੋ ਕੇ ਅਕਥ ਕਥਨ ਤੋਂ ਰਹਿਤ ਪ੍ਰਭੂ ਦੀ ਕਹਾਣੀ ਕਥਾ ਕਰਦਾ ਹੈ।
ਆਪੇ ਜੋਗੀ ਆਪੇ ਭੋਗੀ,
ਆਪ ਹੀ ਜੋਗੀ ਜੋਗ ਦੇ ਧਾਰਨ ਵਾਲਾ ਹੈ, ਆਪ ਹੀ ਭੋਗੀ ਭੋਗਾਂ ਨੂੰ ਭੋਗਣ ਵਾਲਾ ਰਾਜਾ ਰੂਪ ਹੈ ਜਾਂ ਗ੍ਰਿਸਤੀ ਹੈ ਤੇ ਆਪ ਹੀ ਅੱਗੇ ਦੱਸਦੇ ਹਨ।
ਆਪੇ ਸੰਨਿਆਸੀ ਫਿਰੈ ਬਿਵਾਣੀ,
ਆਪ ਹੀ ਸੰਨਿਆਸੀ ਤਿਆਗੀ ਹੋ ਕੇ ਬਿਵਾਣੀ ਉਜਾੜਾਂ ਦੇ ਵਿੱਚ ਫਿਰੇ ਫਿਰਦਾ, ਆਪ ਹੀ ਸਰੂਪ ਦੇ ਵਿੱਚ ਆਪੇ ਜੋਗੀ ਆਪੇ ਭੋਗੀ, ਆਪ ਹੀ ਸਰੂਪ ਵਿੱਚ ਜੋਗੀ ਜੁੜਨ ਵਾਲਾ ਜਗਿਆ ਸਰੂਪ ਹੈ, ਆਪ ਹੀ ਬ੍ਰਹਮਾਂ ਦੇ ਰਸ ਨੂੰ ਭੋਗਣ ਵਾਲਾ ਆਪੇ ਭੋਗੀ ਬ੍ਰਹਮਵੇਤਾ ਰੂਪ ਵੀ ਆਪ ਹੀ ਹੈ, ਆਪੇ ਸੰਨਿਆਸੀ ਆਪ ਹੀ ਸਾਰਿਆਂ ਦਾ ਤਿਆਗ ਕਰਕੇ ਆਸਾ ਰੂਪ ਆਸਾ ਨੂੰ ਸੁਣ ਕਰਕੇ ਸੰਸਾਰ ਰੂਪੀ ਉਜਾੜ ਵਿੱਚ ਆਪੇ ਸੰਨਿਆਸੀ ਫਿਰੈ ਬਿਵਾਣੀ, ਸੰਸਾਰ ਰੂਪੀ ਉਜਾੜ ਵਿੱਚ ਵੀ ਆਪ ਹੀ ਇਸਤਤ ਹੋ ਕਰਕੇ ਜਾਂ ਆਪ ਹੀ ਚੇਤਨ ਸੱਤਾ ਸਾਰੀ ਹੈ ਉਸਦੀ, ਇਸ ਕਰਕੇ ਉਹ ਆਪ ਹੀ ਹੈ। ਆਪ ਹੀ ਬਿਵਾਣੀ ਬਾਣੀ ਤੋਂ ਬੇਰਹਿਤ ਅਕਥ ਪਦ ਵਿੱਚ ਵਿਚਰਦਾ ਹੈ।
ਆਪੇ ਨਾਲ ਗੋਸ਼ਟ ਆਪ ਉਪਦੇਸ਼,
ਆਪੇ ਆਪ ਹੀ ਆਪਣੇ ਨਾਲ ਗੋਸ਼ਟ ਚਰਚਾ ਕਰਦਾ ਹੈ, ਆਪ ਹੀ ਸੁਗੜ ਸ੍ਰੇਸ਼ਟ ਘਾੜਤ ਨੂੰ ਘੜਨ ਵਾਲਾ ਹੈ ਤੇ ਆਪ ਹੀ
ਆਪੇ ਸੁਗੜ ਸਰੂਪ ਸਿਆਣੀ।
ਸਾਰੀ ਪੰਕਤੀ ਕਠੋ ਬੋਲੀ।
ਆਪੇ ਨਾਲ ਗੋਸ਼ਟ ਆਪ ਉਪਦੇਸ਼ ਆਪੇ ਸੁਗੜ ਸਰੂਪ ਸਿਆਣੀ।
ਆਪੇ ਆਪ ਹੀ ਆਪਣੇ ਨਾਲ ਗੋਸ਼ ਚਰਚਾ ਕਰਦਾ, ਆਪ ਹੀ ਸੁਗੜ ਸ੍ਰੇਸ਼ਟ ਘਾੜਤ ਨੂੰ ਘੜਨ ਵਾਲਾ ਹੈ, ਆਪਣੇ ਸਰੂਪ ਨੂੰ ਸਿਆਣੀ ਸਿਆਣਨ ਵਾਲਾ, ਥੋੜੀ ਜਿਹੀ ਅਨਮੇਰੀ ਤੇ ਜਾਣਨ ਵਾਲਾ ਬ੍ਰਹਮਵੇਤਾ ਰੂਪ ਵੀ ਆਪ ਹੀ ਹੈ। ਜਿਉਂ ਕੋਈ ਆਪ ਹੀ ਗੁਰੂ ਰੂਪ ਹੋ ਕੇ ਗੋਸ਼ਟ ਕਰਨ ਵਾਲਾ ਹੈ, ਆਪ ਹੀ ਪਿਆਰ ਦੇ ਨਾਲ ਬਾਣੀ ਬੋਲਣੀ ਹੈ ਤੇ ਪਿਆਰ ਨਾਲ ਬਾਣੀ ਬੋਲਣੀ ਹੈ, ਇਹੀ ਗੋਸ਼ਟ ਹੈ ਉਹਦੀ ਜਿਹੜੀ ਪਿਆਰ ਨਾਲ ਬਾਣੀ ਬੋਲਣੀ ਹੈ। ਆਪ ਹੀ ਬ੍ਰਹਮ ਗਿਆਨ ਦਾ ਉਪਦੇਸ਼ ਦੇਣ ਵਾਲਾ ਹੈ, ਆਪ ਹੀ ਸਤਚਿਤ ਆਨੰਦ ਰੂਪ ਸ੍ਰੇਸ਼ਟ ਘਾੜਤਾ ਨੂੰ ਕਰਨ ਵਾਲਾ ਹੈ, ਆਪ ਹੀ ਆਪਣੇ ਸਰੂਪ ਨੂੰ ਸਿਆਣਨ ਵਾਲਾ ਹੈ।
ਆਪਣਾ ਚੋਜ ਕਰ ਵੇਖੈ ਆਪੇ,
ਆਪ ਹੀ ਵਾਹਿਗੁਰੂ ਆਪਣਾ ਸੰਸਾਰ ਰੂਪੀ ਚੋਜ ਕੌਤਕ ਕਰਕੇ ਵੇਖ ਰਿਹਾ ਹੈ।
ਆਪੇ ਸਭਨਾ ਜੀਆ ਕਹਿ ਜਾਣੀ,
ਆਪ ਹੀ ਸਭਨਾ ਸਾਰਿਆਂ ਜੀਵਾਂ ਦਾ ਜਾਣੀ ਜਾਣਨ ਵਾਲਾ ਅੰਤਰਜਾਮੀ ਹੈ। ਘੜਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ।
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਪਾਵਨ ਬਚਨ ਉਚਾਰਨ ਕਰਦੇ ਆ ਗੋਇੰਦਵਾਲ ਸਾਹਿਬ ਬੈਠੇ, ਮਹਾਰਾਜ ਨੂੰ ਪੁੱਛਿਆ ਮਹਾਰਾਜ ਜੀ ਕਿਹੜੀ ਸੰਧਿਆ ਕਰੀਏ, ਕਿਉਂਕਿ ਬ੍ਰਾਹਮਣ ਕਹਿੰਦੇ ਸੰਧਿਆ ਦਾ ਬੜਾ ਪੁੰਨ ਉਪਕਰਮ ਹੁੰਦਾ ਹੈ। ਗੁਰੂ ਸਾਹਿਬ ਜੀ ਉੱਤਰ ਦੇ ਕੇ ਫਰਮਾਉਂਦੇ ਨੇ,
ਇਹ ਸੰਧਿਆ ਪ੍ਰਵਾਨ ਹੈ।
ਹੇ ਭਾਈ, ਇਹੋ ਹੀ ਸੰਧਿਆ ਪ੍ਰਵਾਨ ਹੈ। ਇਹ ਸੰਧਿਆ ਸੰਤ ਨਾਮ ਜੋੜਦਾ ਹੁੰਦਾ ਹੈ, ਜੇ ਮਿਲਾਪ ਦਾ ਹੁੰਦਾ ਹੈ। ਜਦੋਂ ਰਾਤ ਬਤੀਤ ਹੋ ਗਈ, ਦਿਨ ਚੜ ਰਿਹਾ ਹੈ, ਇਹ ਸਵੇਰ ਦੀ ਸੰਧਿਆ ਹੋ ਗਈ। ਜਦੋਂ ਸੂਰਜ ਪੂਰਬ ਤੋਂ ਪੱਛਮ ਨੂੰ ਜਾਂਦਾ ਜਾਂਦਾ ਤੇ ਨਾ ਪੂਰਬ ਵਾਲੇ ਪਾਸੇ ਰਹੇ ਨਾ ਪੱਛਮ ਵਾਲੇ ਪਾਸੇ, ਐਨ ਵਿਚਕਾਰ ਆ ਜਾਵੇ, ਇਹ ਦਿਨ ਦੀ ਸੰਧਿਆ ਹੋ ਗਈ। ਜਦੋਂ ਛਿਪਣ ਲੱਗਿਆ ਉਦੋਂ ਦਿਨ ਜਾ ਰਿਹਾ, ਰਾਤ ਆ ਰਹੀ ਹੈ, ਇਹ ਰਾਤ ਦੀ ਸੰਧਿਆ ਹੋ ਗਈ। ਇਹ ਤਿੰਨ ਸੰਧਿਆ ਮੰਨੀਆਂ ਹਨ ਤੇ ਇਸ ਪ੍ਰਕਾਰ ਇਹ ਸੰਧਿਆ ਪ੍ਰਵਾਨ। ਕਹਿੰਦੇ ਕਿਹੜੀ ਸੰਧਿਆ ਪ੍ਰਵਾਨ ਹੈ? ਕਹਿੰਦੇ ਇਹ ਪ੍ਰਵਾਨ ਨੀਕ ਹੈ ਜਿਤ
ਜਿਤ ਹਰ ਪ੍ਰਭ ਮੇਰਾ ਚਿਤ ਆਵੇ।
ਜਿਤ ਜਿਸ ਕਰਕੇ ਮੇਰਾ ਸਾਡਾ ਹਰ ਹਰੀ ਪ੍ਰਭ ਪਰਮੇਸ਼ ਚੇਤੇ ਆਵੇ, ਬਸ ਇਹੀ ਸੰਧਿਆ। ਜੋੜਦਾ ਨਾਮ ਹੀ ਹੈ, ਜਦੋਂ ਮਨ ਜੁੜ ਗਿਆ ਨਾਮ ਦੇ ਨਾਲ, ਇਹ ਸਮਝੋ ਸੰਧਿਆ ਹੋ ਗਈ, ਪ੍ਰਵਾਨ ਨੀਕ ਹੋ ਗਏ।
ਹਰ ਸਿਓ ਪ੍ਰੀਤ ਉਪਜੈ,
ਪਰਮੇਸ਼ਰ ਜੇ ਚੇਤੇ ਕਰਕੇ ਹਰ ਪਰਮੇਸ਼ਰ ਸਿਓ ਨਾਲ ਪ੍ਰੀਤ ਪ੍ਰੀਤੀ ਉਪਜੈ, ਪੈਦਾ ਹੋ ਜਾਵੇ।
ਮਾਇਆ ਮੋਹ ਜਲਾਵੇ,
ਇਹੋ ਜੀ ਸੰਧਿਆ ਮਾਇਆ ਦੇ ਮੋਹ ਨੂੰ ਜਲਾਵੇ, ਸਾੜ ਦਿੰਦੀ ਹੈ, ਸਾੜ ਦੇਵੇਗੀ।
ਗੁਰ ਪ੍ਰਸਾਦੀ ਦੁਬਦਾ ਮਰੇ,
ਐਸੀ ਅਵਸਥਾ ਗੁਰੂ ਦੀ ਕਿਰਪਾ ਦੇ ਨਾਲ ਬਣਦੀ ਹੈ, ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਪ੍ਰਾਪਤ ਹੁੰਦੀ ਹੈ। ਗੁਰਾਂ ਦੀ ਕਿਰਪਾ ਨਾਲ ਜਿਹੜੀ ਦੁਬਦਾ ਹੈ, ਦੁਚਿਤਾਪਣ, ਮਰੇ ਮਰ ਜਾਂਦਾ ਹੈ।
ਮਨੁਆ ਅਸਥਿਰ ਸੰਧਿਆ ਕਰੇ ਵਿਚਾਰ,
ਮਨੁਆ ਮਨ ਅਸਥਿਰ ਇਸਥਿਤ ਭਾਵ ਟਿਕਾ ਵਿੱਚ ਆ ਜਾਂਦਾ, ਅਜਿਹੀ ਸੰਧਿਆ ਦਾ ਹੀ ਵਿਚਾਰ ਕਰੇ ਕਰਨਾ ਚਾਹੀਦਾ ਹੈ। ਜਾਂ ਮਨ ਨੂੰ ਇਸਤਤ ਕਰਕੇ ਸਰੂਪ ਦੀ ਵਿਚਾਰ ਕਰਨ ਰੂਪ ਉਹ ਪ੍ਰਭੂ ਨੂੰ ਸੰਘ ਧਿਆ ਸੰਘ ਭਰੀ ਪ੍ਰਕਾਰ ਧਿਆ ਧਿਆਉਣਾ ਚਾਹੀਦਾ। ਇਹੋ ਸੰਧਿਆ ਸਫਲੀ ਹੈ।
ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨਾ ਟਿਕੈ।
ਇਹਦਾ ਵਿਸਰਾਮ ਭਾਈ ਨਾਨਕ ਸੰਧਿਆ ਕਰੈ ਮਨ ਮੁਖੀ, ਇੱਥੇ ਜਮਕੀ ਹੈ ਛੋਟੀ ਜੀ, ਜੀਉ ਨਾ ਟਿਕੈ ਇੱਥੇ ਵਿਸਰਾਮ। ਸਤਿਗੁਰੂ ਜੀ ਕਥਨ ਕਰਦੇ ਆ ਕਿ ਮਨਮੁਖੀ ਮਨ ਨੂੰ ਹੀ ਮੁਖੀ ਬਣਾਉਣ ਵਾਲੇ ਬੇਮੁਖ ਪੁਰਸ਼ ਭਾਵੇਂ ਸੰਧਿਆ ਸਵੇਰੇ ਦੁਪਹਿਰ ਸ਼ਾਮ ਨੂੰ ਪਾਠ ਪੂਜਾ ਵੀ ਕਰਦੇ ਆ, ਪਰ ਉਹਨਾਂ ਦਾ ਜੀਉ ਨਾ ਟਿਕੈ, ਹਿਰਦਾ ਟਿਕਾ ਦੇ ਵਿਚ ਨਹੀਂ ਹੈ।
ਮਰ ਜੰਮੈ ਹੋਏ ਖੁਆਰ,
ਉਹ ਮਰ ਜੰਮੈ ਜੰਮਦੇ ਮਰਦੇ ਰਹਿੰਦੇ, ਜੂਨਾਂ ਦੇ ਖੁਆਰ ਖੱਜਲੀ ਹੁੰਦੇ ਰਹਿੰਦੇ ਨੇ, ਬੇਪਤ ਹੁੰਦੇ ਰਹਿੰਦੇ ਹਨ।
ਮਹੱਲਾ ਤੀਜਾ,
ਅੱਗੇ ਤੀਸਰੇ ਪਾਤਸ਼ਾਹ ਉਚਾਰਨ ਕਰਦੇ ਆ ਜੀ,
ਪਿਰੋ ਪਿਰੋ ਕਰਤੀ ਸਭ ਜਗ ਫਿਰੀ।
ਇਹ ਮਹਾਰਾਜ ਸਾਡੀ ਬੁੱਧ ਪਿਰੋ ਪਿਰੋ ਪਿਰੀ ਪਿਰੀ ਪਿਆਰਾ ਪਤੀ ਪਰਮੇਸ਼ਰ ਕਰਦੀ ਹੋਈ ਸਭ ਸਾਰਾ ਜਗ ਸੰਸਾਰ ਫਿਰੀ ਘੁੰਮ ਆਈ ਹੈ।
ਮੇਰੀ ਪਿਆਸ ਨਾ ਜਾਏ,
ਪਰ ਮੇਰੀ ਸਾਡੀ ਪ੍ਰਾਪਤੀ ਦੀ ਇੱਛਾ ਰੂਪ ਪਿਆਸ ਤਰੇ ਇਹ ਨਹੀਂ ਜਾਂਦੇ।
ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ।
ਸਤਿਗੁਰ ਜੀ ਕਥਨ ਕਰਦੇ ਆ ਕਿ ਸਤਿਗੁਰ ਸੱਚੇ ਗੁਰਾਂ ਨੂੰ ਮਿਲਿਆ, ਮਿਲਣ ਕਰਕੇ ਮੇਰੀ ਸਾਡੀ ਵਿਛੋੜੇ ਦੀ ਪਿਆਸ ਤਰੇ ਜਿਹੜੀ ਹੈ ਉਹ ਚਲੀ ਜਾਏਗੀ। ਅਤੇ ਫਿਰ ਜਦੋਂ ਇਹ ਪਿਆਸ ਚਲੀ ਗਈ ਤਾਂ ਇਹ ਹਿਰਦੇ ਦੇ ਅੰਦਰ ਜਾਂ ਸਤਸੰਗ ਦੇ ਅੰਦਰ ਅੱਗੇ ਦੱਸਦੇ ਨੇ, ਫਿਰ ਪਾਇਆ
ਘਰ ਆਏ।
ਘਰ ਕਿਹੜਾ ਸੀ? ਜਾਂ ਤਾਂ ਸਤਸੰਗਤ ਰੂਪੀ ਘਰ ਜਾਂ ਅੰਤਰਮੁਖੀ ਵਿਰਤੀ ਰੂਪ ਘਰ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨੂੰ ਹੋਏ ਗੋ ਫੇਰਾ। ਉਹ ਘਰ ਵਿਚ ਆਏ ਆ ਕਰਕੇ ਫਿਰ ਪਤੀ ਪਰਮੇਸ਼ਵਰ ਨੂੰ ਪਾਇਆ ਪਾ ਲਿਆ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਆਪੇ ਤੰਤ ਪਰਮ ਤੰਤ ਸਭ ਆਪੇ।
ਪਰਮੇਸ਼ਰ ਆਪ ਹੀ ਤੰਤ ਜੀਵ ਰੂਪ, ਆਪ ਹੀ ਪਰਮ ਤੰਤ ਤੋਂ ਮਤਲਬ ਹੈ ਵੱਡਾ ਈਸ਼ਵਰ ਰੂਪ, ਤੇ ਆਪ ਹੀ ਸਭ ਸਭਨਾਂ ਦੇ ਵਿਚ ਤੇ ਆਪਣਾ ਆਪ ਰੂਪ ਹੈ।
ਆਪੇ ਠਾਕੁਰ ਦਾਸ ਭਇਆ,
ਆਪ ਹੀ ਠਾਕੁਰ ਮਾਲਕ ਰੂਪ ਗੁਰੂ ਰੂਪ ਹੈ, ਆਪ ਹੀ ਦਾਸ ਸੇਵਕ ਰੂਪ ਸਿੱਖ ਰੂਪ ਹੋਇਆ ਭਇਆ ਹੋਇਆ ਹੈ।
ਆਪੇ ਦਸ ਅੱਠ ਵਰਨ ਉਪਾਇਨ,
ਆਪ ਹੀ ਦਸ ਅੱਠ ਵਰਨ ਅਠਾਰਾਂ ਵਰਨਾਂ ਨੂੰ ਉਪਾਇਨ ਪੈਦਾ ਕੀਤਾ ਹੋਇਆ। ਇਹ ਜਿਹੜੇ ਅਠਾਰਾਂ ਵਰਨ, ਇਹਨਾਂ ਦੀ ਕੁਛ ਇਸ ਤਰ੍ਹਾਂ ਦੀ ਵਿਚਾਰ ਹੈ ਗ੍ਰੰਥਾਂ ਵਿਚ, ਚਾਰ ਵਰਨ ਤਾਂ ਸੁਧਨ ਜਿਹਦੇ ਖੱਤਰੀ ਬ੍ਰਾਹਮਣ ਸ਼ੂਦ ਵੈਸ ਹੋ ਗਏ, ਬਾਕੀ ਦੇ ਇਹਨਾਂ ਵਿਚ ਚੌਹਾਂ ਦੇ ਆਪਸ ਵਿਚ ਹੀ ਰਲਣ ਮਿਲਣ ਤੋਂ ਬਣਦੇ ਹੈ। ਭਾਵ ਚੌਹਾਂ ਵਰਨਾਂ ਦੀਆਂ ਜਿਹੜੀਆਂ ਧੀਆਂ ਚਾਰ ਹੋਣ ਸਮਝ ਲਓ, ਚੌ ਲੜਕੀਆਂ ਵਿਚੋਂ ਇਕ ਇਕ ਆਪਣੇ ਵਰਨ ਦੇ ਵਿਚ ਵਿਆਹੀ ਜਾਵੇ, ਬਾਕੀ ਤਿੰਨ ਲੜਕੀਆਂ ਦੂਸਰੇ ਵਰਨਾਂ ਵਿਚ ਵਿਆਹੀਆਂ ਜਾਣ, ਭਾਵ ਖੱਤਰੀਆਂ ਦੀ ਤੇ ਬਾਕੀ ਤਿੰਨ ਲੜਕੀਆਂ ਵਿਚੋਂ ਇਕ ਬ੍ਰਾਹਮਣ ਇਕ ਵੈਸ ਦੀ ਇਕ ਸ਼ੂਦਰ ਦੀ ਵਿਆਹੀ ਹੋਵੇ, ਤੇ ਇਸ ਪ੍ਰਕਾਰ ਦੂਸਰੇ ਵਰਨਾਂ ਦੀਆਂ ਵਿਆਹੀਆਂ ਹੋਣ, ਇਹ ਫਿਰ ਚੌਕੋਂ ਚੌਕੀ ਸੋਲਾਂ ਹੋ ਗਏ, ਇਹ ਸੋਲਾਂ ਵਰਨ ਬਣ ਗਏ। ਸਤਾਰਵਾਂ ਵਰਨ ਸਾਧ ਸਿੰਘ ਜੀ ਜਿਹੜਾ ਨਖੇਦੇਹ ਆਦਿ ਤੋਂ ਹੀ ਚੱਲਿਆ ਆ ਰਿਹਾ ਹੈ, ਜਿਹੜਾ ਵਿਆਹ ਤੋਂ ਬਿਨਾਂ ਹੀ ਕੁਆਰੀ ਲੜਕੀ ਦੇ ਕੁੱਖੋਂ ਬੱਚਾ ਜੰਮੇ, ਤੇ ਉਹ ਸਤਾਰਵਾਂ ਵਰਨ ਮੰਨਿਆ। ਤੇ ਅਠਾਰਵਾਂ ਜਿਹੜਾ ਵਿਧਵਾ ਹੋਈ ਵੀ ਹੋਵੇ, ਔਰਤ ਪਤੀ ਮਰਿਆ ਵਾ ਹੋਵੇ, ਉਹ ਵਿਧਵਾ ਦੀ ਕੁੱਖ ਤੋਂ ਜੰਮੇ, ਇਹ ਅਠਾਰਵਾਂ ਵਰਨ, ਇਉਂ ਅਠਾਰਾਂ ਵਰਨ ਨੇ। ਇੱਥੇ ਮਹਾਰਾਜ ਸਾਹਿਬ ਨੇ ਇਹ ਪ੍ਰਮਾਣ ਦਿੱਤਾ ਹੈ, ਤੇ ਇਹ ਜਿਹੜੇ ਆਪੇ ਦਸ ਅੱਠ ਵਰਨ ਉਪਾਇਨ, ਦਸ ਤੇ ਅੱਠ ਅਠਾਰਾਂ, ਅਠਾਰਾਂ ਵਰਨ ਆਪ ਹੀ ਪੈਦਾ ਕੀਤੇ ਹਨ।
ਆਪ ਬ੍ਰਹਮ ਆਪ ਰਾਜ ਲਿਆ,
ਤੇ ਬ੍ਰਹਮ ਵਿਆਪਕ ਰੂਪ ਵੀ ਆਪ ਹੀ, ਆਪ ਹੀ ਸਾਰੀ ਦੁਨੀਆਂ ਦਾ ਰਾਜ ਭਾਗ ਲਿਆ, ਕੋ ਹਰ ਸਮਾਨ ਨਹੀਂ ਰਾਜਾ, ਇਹ ਲਿਆ ਲੈਣਾ ਕੀਤਾ ਹੈ, ਭਾਵ ਆਪ ਸਭ ਦਾ ਰਾਜ ਭੇਤ ਲੈਣਾ ਕੀਤਾ ਹੈ। ਰਾਜ ਨਾ ਕਹਿੰਦਾ ਫਲਾਨੇ ਦਾ ਰਾਜ ਦਾ ਪਤਾ ਲੱਗ ਗਿਆ, ਇਹਦੇ ਇਸ ਗੱਲ ਚ ਕੀ ਰਾਜ ਹੈ, ਰਾਜ ਭੇਤ ਨੂੰ ਵੀ ਕਹਿੰਦੇ। ਆਪ ਹੀ ਸਾਰਿਆਂ ਦਾ ਭੇਤ ਲੈਣਾ ਕੀਤਾ ਹੈ ਪਰਮੇਸ਼ਰ ਨੇ।
ਆਪੇ ਮਾਰੇ ਆਪੇ ਛੋੜੇ,
ਆਪ ਹੀ ਸਭ ਸੰਸਾਰ ਦੇ ਤਾਂ ਹੀ ਮਾਰ ਦਿੰਦਾ ਹੈ, ਮਾਰਨ ਵਾਲਾ ਵੀ ਆਪ ਹੈ, ਮਾਰਿਆ ਰੱਖਿਆ ਇੱਕੋ ਆਪ, ਆਪ ਹੀ ਛੋਟਾ ਹੀ ਛੱਡ ਦਿੰਦਾ ਹੈ।
ਆਪੇ ਬਖਸ਼ੇ ਕਰੇ ਦਇਆ,
ਫਿਰ ਆਪ ਹੀ ਆਪਣੀ ਦਇਆ ਦਿਆਲਤਾ ਕਰਕੇ ਬਖਸ਼ੇ ਬਖਸ਼ ਲੈਂਦਾ ਹੈ। ਆਪੇ ਮਾਰੇ ਆਪੇ ਛੋਟਾ, ਆਪੇ ਬਖਸ਼ੇ ਕਰੇ ਦਇਆ, ਆਪ ਹੀ ਜੀਵਤ ਭਾਵ ਵੱਲੋਂ ਮਾਰ ਲੈਂਦਾ, ਆਪ ਹੀ ਸੰਸਾਰ ਦੇ ਗੇੜ ਵਿਚ ਛੱਡ ਦਿੰਦਾ ਹੈ, ਆਪ ਹੀ ਕਾਲ ਰੂਪ ਦੇ ਮਾਰਨ ਵਾਲਾ ਹੈ, ਆਪ ਹੀ ਗੁਰੂ ਰੂਪ ਹੋਏ ਕਾਲ ਤੋਂ ਛਡਾਉਣ ਵਾਲਾ ਵੀ ਆਪੇ ਹੈ, ਤੇ ਆਪ ਹੀ ਜਿਨ੍ਹਾਂ ਉੱਪਰ ਦਇਆ ਮਿਹਰ ਕਰਦਾ ਹੈ ਉਹਨਾਂ ਨੂੰ ਆਤਮ ਗਿਆਨ ਬਖਸ਼ ਦਿੰਦਾ ਹੈ।
ਆਪ ਅਭੁੱਲ ਨਾ ਭੁੱਲੇ ਕਵੀ,
ਪ੍ਰਭੂ ਆਪ ਭੁੱਲਣ ਦੇ ਵੀ ਸਾਰਾ ਸੰਸਾਰ ਹੈ, ਪਰ ਇੱਕ ਗੁਰੂ ਹੈ ਇੱਕ ਕਰਤਾਰ ਹੈ ਜਿਹੜੇ ਭੁੱਲਦੇ ਨਹੀਂ। ਭੁੱਲਣ ਅੰਦਰ ਕੀ ਆ, ਸਭ ਕੋਈ ਸੰਸਾਰ ਸਾਰਾ ਭੁੱਲਣ ਦੇ ਵਿਚ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਉਹ ਭੁੱਲਣ ਤੋਂ ਰਹਿਤ ਹੈ। ਤੇ ਕਬ ਹੀ ਕਦੇ ਵੀ ਅਗਿਆਨਤਾ ਕਰਕੇ ਆਪਣੇ ਸਰੂਪ ਨੂੰ ਨਹੀਂ ਭੁੱਲਦਾ ਹੈ।
ਸਭ ਸੱਚ ਤਪਾਵਸ ਸੱਚ ਥਿਆ,
ਸਭ ਸਾਰਿਆਂ ਦੇ ਨਾਲ ਸੱਚ ਸੱਚਾ ਤਪਾਵਸ ਨਿਉਂ ਕਰਦਾ ਹੈ ਅਤੇ ਸੱਚਾ ਹੀ ਸਭ ਦੁਬਾਰੇ ਬੋਲੇ ਸਭ ਸੱਚ,
ਸਭ ਸੱਚ ਤਪਾਵਸ ਸੱਚ ਥਿਆ,
ਤੇ ਉਹ ਫਿਰ ਆਪ ਸੱਚਾ ਤਪਾਵਸ ਨਾਮੇ ਨਿਉਂ ਕਰਦਾ ਹੈ। ਆਪ ਸੱਚ ਸਰੂਪ ਹੈ, ਸਾਰਿਆਂ ਵਿੱਚ ਸੱਚ ਸਰੂਪ ਹੈ, ਸੱਚਾ ਹੀ ਉਹਦਾ ਨਿਆਂ ਹੈ, ਸੱਚਾ ਹੀ ਥਿਆ ਹੋ ਰਿਹਾ ਹੈ, ਸੱਚ ਸਰੂਪ ਹੋ ਰਿਹਾ। ਆਦਿ ਸਤਜੁਗਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਸ ਪ੍ਰਕਾਰ ਹੈ।
ਆਪੇ ਜਿਨ੍ਹਾਂ ਬੁਝਾਏ ਗੁਰਮੁਖ,
ਜਿਨ੍ਹਾਂ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਆਪੇ ਬੁਝਾਏ ਸਮਝਾ ਦਿੰਦਾ ਹੈ ਆਪਣਾ ਸਰੂਪ,
ਜਿਨ ਅੰਦਰ ਦੂਜਾ ਭਰਮ ਗਿਆ,
ਉਹਨਾਂ ਦੇ ਹਿਰਦੇ ਦੇ ਅੰਦਰੋਂ ਦੂਜਾ ਦਵੈਤ ਭਾਵ ਭਰਮ ਚਲਿਆ ਗਿਆ ਹੈ ਦਵੈਸ਼ ਦਾ।
ਸਲੋਕ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਦਾ ਸਲੋਕ ਹੈ ਇਸ ਵਾਰ ਦੇ ਅੰਦਰ।
ਹਰ ਨਾਮ ਨਾ ਸਿਮਰਹਿ ਸਾਧ ਸੰਗ,
ਇਹ ਭਾਈ ਜੋ ਪਰਮੇਸ਼ਵਰ ਦੇ ਨਾਮ ਨੂੰ ਸਾਧ ਸੰਗ ਮਹਾਤਮਾ ਜਨਾਂ ਦੀ ਸੰਗਤ ਦੇ ਮਿਲ ਕੇ ਜਿਹੜੇ ਨਾ ਸਿਮਰੇ ਨਹੀਂ ਸਿਮਰਦੇ ਹਨ,
ਤੈ ਤਨ ਉਡੈ ਖੇਹ,
ਤੇ ਉਹਨਾਂ ਦੀ ਫਿਰ ਤਨ ਸਰੀਰ ਦੀ ਵਿਸ਼ਿਆਂ ਦੀ ਲਾਹਣਤਾ ਰੂਪੀ ਖੇਹ ਉੱਡਦੀ ਹੈ। ਇਹ ਲਾਹਣਤਾ ਰੂਪੀ ਖੇਹ ਉੱਡਦੀ ਹੈ, ਕਹਿੰਦਾ ਫਲਾਣੇ ਨੇ ਖੇਹ ਉਡਾ ਦਿੱਤੀ, ਉਹ ਅਪਮਾਨ ਉੱਡਿਆ ਉਸਦਾ, ਇਹਨੂੰ ਖੇਹ ਉਡਾਉਣਾ ਕਹਿੰਦੇ ਆ।
ਜਿਨ ਕੀਤੀ ਤਿਸੈ ਨਾ ਜਾਣੀ,
ਤੇ ਕਹਿੰਦੇ ਜਿਸ ਵਾਹਿਗੁਰੂ ਨੇ ਮਨੁੱਖਾ ਤੇ ਹੀ ਪੈਦਾ ਕੀਤੀ ਹੈ ਉਸ ਨੂੰ ਨਾ ਜਾਣੀ ਨਹੀਂ ਜਾਣਿਆ।
ਨਾਨਕ ਫਿੱਟ ਅਲੂਣੀ ਦੇਹ,
ਗੁਰੂ ਸਾਹਿਬ ਜੀ ਕਥਨ ਕਰਦੇ ਉਹਨਾਂ ਦੀ ਉਸ ਅਲੂਣੀ ਬੇਰਸੀ ਵਾਲੀ ਦੇਹੀ ਨੂੰ ਫਿੱਟ ਫਿੱਟ ਲਾਣ ਤੈ, ਪ੍ਰਭੂ ਦੇ ਪ੍ਰੇਮ ਰੂਪੀ ਲੋਣ ਤੋਂ ਹੀਣੀ ਆ ਜਿਹੜੀ ਦੇਹੀ ਫਟਕਾਰ ਯੋਗ ਹੈ।
ਮਹੱਲਾ ਪੰਜਵਾਂ,
ਅੱਗੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਦੇ ਪੰਜਵੇਂ ਪਾਤਸ਼ਾਹ।
ਘਟ ਵਸਹਿ ਚਰਨਾਰ ਵਿੰਦ,
ਜਿਨ੍ਹਾਂ ਦੇ ਘਟ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਪ੍ਰਭੂ ਦੇ ਚਰਨ ਕਮਲ ਜਿਹੜੇ ਨੇ ਉਹ ਬਸੇ ਵਸਦੇ ਹਨ।
ਰਸਨਾ ਜਪੈ ਗੋਪਾਲ,
ਰਸਨਾ ਕਰਕੇ ਗੋਪਾਲ ਪ੍ਰਿਥਵੀ ਦੇ ਪਾਲਕ ਨੂੰ ਜਪੇ ਜਪਦੇ ਹਨ।
ਨਾਨਕ ਸੋ ਪ੍ਰਭ ਸਿਮਰੀ ਹੈ,
ਸਤਿਗੁਰੂ ਜੀ ਕਥਨ ਕਰਦੇ ਹੈ ਜਿਸ ਦੇ ਨਾਲ ਸੋ ਫਿਰ ਕਹਿੰਦੇ ਜਿਸ ਨਾਲ ਸੋ ਉਹ ਪ੍ਰਭੂ ਪਰਮੇਸ਼ਰ ਸਿਮਰੀਆ ਸਿਮਰੀ ਦਾ, ਕਿਉਂਕਿ ਦੇਹ ਦੇ ਨਾਲ ਸਿਮਰੂਗਾ ਰਸਨ ਨਾਲ ਸਿਮਰੂਗਾ, ਇਸ ਕਰਕੇ ਜਿਹੜੀ ਐਸੀ ਦੇਹ ਹੈ ਤੇ ਮਹਾਰਾਜ ਦੱਸਦੇ ਤਿਸ ਦੇਹੀ,
ਤਿਸ ਦੇਹੀ ਕੋ ਪਾਲ,
ਤਿਸ ਉਸ ਦੇਹੀ ਸਰੀਰ ਕੋ ਦਰਥ ਨੂੰ ਉਹਦੀ ਪਾਲ ਪਾਲਣਾ ਕਰੇ। ਭਾਵ ਕੀ ਹੈ, ਰਸਨਾ ਕਰਕੇ ਜਾਪ ਕਰਦੇ ਹੈ ਤੇ ਫਿਰ ਹਿਰਦੇ ਵਿੱਚ ਪ੍ਰਭੂ ਨੂੰ ਵਸਾਇਆ ਹੈ ਅਤੇ ਪ੍ਰਭੂ ਨੂੰ ਸਿਮਰਦੇ ਨੇ, ਉਹ ਪ੍ਰਭੂ ਦਾ ਹੀ ਸਰੂਪ ਬਣ ਜਾਂਦੇ ਹੈ। ਉਹਨਾਂ ਦੀ ਦੇਹੀ ਨੂੰ ਪ੍ਰਭੂ ਆਪ ਪਾਲਦਾ ਹੈ, ਜੋ ਪ੍ਰਭੂ ਦਾ ਸਿਮਰਨ ਕਰਦੇ ਹੈ ਉਸ ਦੇਹੀ ਨੂੰ ਪਾਲਣਾ ਸਫਲ ਹੈ। ਜਿਹੜੇ ਨਾਮ ਜਪਦੇ ਆ ਉਹਨਾਂ ਦਾ ਸੇਵਾ ਕਰਨੀ, ਉਹਨਾਂ ਦੀ ਦੇਹ ਨੂੰ ਪਾਲਣਾ, ਖੁਰਾਕ ਦੇਣੀ, ਕਹਿੰਦੇ ਸਫਲ ਹੀ ਹੈ। ਦਾਨ ਰੂਪ ਹੈ, ਪੁੰਨ ਰੂਪ ਹੈ।
ਪੌੜੀ
ਪੌੜੀ ਉਚਾਰਨ ਕਰਦੇ ਆ ਜੀ।
ਆਪੇ ਅਠਸਠ ਤੀਰਥ ਕਰਤਾ,
ਕਰਤਾ ਰਚਨਹਾਰ ਪ੍ਰਭੂ ਆਪ ਹੀ ਅਠਾਹਠ ਤੀਰਥ ਰੂਪ ਹੈ।
ਆਪ ਕਰੇ ਇਸ਼ਨਾਨ,
ਉਹਨਾਂ ਵਿੱਚ ਤੀਰਥਾਂ ਵਿੱਚ ਇਸ਼ਨਾਨ ਕਰਨ ਵਾਲਾ ਵੀ ਆਪ ਹੀ ਹੈ, ਇਸ਼ਨਾਨ ਕਰਨ ਵਾਲਾ ਯਾਤਰੂ ਬਣ ਕੇ ਆਪ ਹੀ ਜਾਂਦਾ।
ਆਪੇ ਸੰਜਮ ਵਰਤੈ ਸਵਾਮੀ,
ਸਵਾਮੀ ਮਾਲਕ ਪ੍ਰਭੂ ਆਪ ਹੀ ਸੰਜਮ ਇੰਦਰੀਆਂ ਦਾ ਦਮਨ ਕਰਨ ਰੂਪ ਸਾਧਨਾ ਵਿੱਚ ਭਲੀ ਪ੍ਰਕਾਰ ਵਰਤੈ ਵਰਤਦਾ ਹੈ।
ਆਪ ਜਪਾਏ ਨਾਮ,
ਆਪ ਹੀ ਗੁਰੂ ਸਰੂਪ ਹੋ ਕੇ ਗੁਰਸਿੱਖਾਂ ਪਾਸੋਂ ਨਾਮ ਜਪਾਏ ਜਪਾਉਣ ਵਾਲਾ ਹੈ।
ਆਪ ਦਇਆਲ ਹੋਏ ਭਉ ਖੰਡਨ,
ਪ੍ਰਭੂ ਆਪ ਹੀ ਦਿਆਲੂ ਹੋ ਕੇ ਸੇਵਕਾਂ ਭਗਤਾਂ ਦੇ ਭਉ ਡਰ ਨੂੰ, ਜਿਹੜਾ ਪਰਲੋਕ ਦਾ ਡਰ ਹੈ, ਨਰਕਾਂ ਦਾ ਡਰ, ਉਹਨੂੰ ਖੰਡਨ ਨਾਸ ਕਰਨ ਵਾਲਾ ਹੈ।
ਆਪ ਕਰੇ ਸਭ ਦਾਨ,
ਆਪ ਹੀ ਸਭਨਾਂ ਨੂੰ ਰੋਜੀ ਮੁਕਤੀ ਰੋਜੀ ਦਾ ਦਾਨ ਕਰਦਾ ਹੈ, ਮੁਕਤੀ ਦਾ ਦਾਨ ਕਰਦਾ ਹੈ, ਬ੍ਰਹਮ ਗਿਆਨ ਦਾ ਦਾਨ ਕਰਦਾ ਹੈ, ਇਹ ਧਿਆਨ ਦੇਣ ਕਰੇ ਕਰਦਾ ਹੈ।
ਜਿਸ ਨੂੰ ਗੁਰਮੁਖ ਆਪ ਬੁਝਾਈ,
ਜਿਹਨਾਂ ਨੂੰ ਗੁਰਮੁਖਾਂ ਦੀ ਸੰਗਤ ਦੇ ਕੇ ਗੁਰਾਂ ਨੇ ਆਪ ਬੁਝਾਏ ਸਮਝਾਉਣਾ ਕੀਤਾ ਜਾਂ ਸਮਝਾਉਂਦਾ ਹੈ।
ਸੋ ਸਦ ਹੀ ਦਰਗਹ ਪਾਏ ਮਾਨ,
ਉਹ ਸਦ ਹਮੇਸ਼ਾ ਹੀ ਵਾਹਿਗੁਰੂ ਦੀ ਦਰਗਹ ਸੱਚਖੰਡ ਦੇ ਵਿੱਚ ਮਾਨ ਸਤਿਕਾਰ ਪਾਏ ਪਾਉਂਦੇ ਹਨ, ਪਾਉਣਾ ਕਰਦੇ ਹਨ।
ਜਿਸ ਦੀ ਪੈਜ ਰੱਖੇ ਹਰ ਸਵਾਮੀ,
ਜਿਸ ਪੁਰਸ਼ ਦੀ ਪੈਜ ਇੱਜ਼ਤ ਸਵਾਮੀ ਮਾਲਕ ਹਰ ਪਰਮੇਸ਼ਰ ਆਪੇ ਰੱਖਦਾ ਹੈ, ਰੱਖਣਾ ਕਰਦਾ ਹੈ।
ਸੋ ਸੱਚਾ ਹਰ ਜਾਨ,
ਸੋ ਉਸ ਨੂੰ ਹਰ ਹਰੀ ਦੇ ਦਰ ਵਿੱਚ ਸੱਚਾ ਜਾਨ ਜਾਣਨਾ ਕਰੋ, ਉਹਦੇ ਸੱਚੇ ਹਰੀ ਨੂੰ ਜਾਨ ਜਾਣਿਆ ਹੈ, ਉਹ ਹਰੀ ਦਾ ਸੱਚਾ ਨਾਮ ਜਾਂ ਸੱਚਾ ਜਾਨ ਜਨ ਹੈ, ਜਾਨ ਦਾ ਅਰਥ ਜਨ ਵੀ ਹੈ।
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਸਲੋਕ ਅਜੇ ਉਚਾਰਨ ਕਰਦੇ ਹਨ ਜੀ।
ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ।
ਸਤਿਗੁਰੂ ਜੀ ਕਥਨ ਕਰਦੇ ਕਿ ਸਤਿਗੁਰ ਸੱਚੇ ਗੁਰਾਂ ਦੇ ਭੇਟੇ ਮਿਲਣ ਤੋਂ ਬਗੈਰ ਸਾਰਾ ਜਗ ਸੰਸਾਰ ਅੰਧ ਅੰਧ ਅਗਿਆਨੀ ਹੋਇਆ ਫਿਰਦਾ ਹੈ।
ਅੰਧੇ ਕਰਮ ਕਮਾਏ
ਤੇ ਅੰਧਤਾਈ ਵਾਲੇ ਕਰਮਾਂ ਨੂੰ ਕਮਾਏ ਕਮਾਉਂਦਾ ਫਿਰਦਾ, ਉਹ ਕੁਛ ਕਰਦਾ ਜਿਹੜਾ ਪ੍ਰਲੋਕ ਚ ਕੰਮੇ ਨਹੀਂ ਆਉਣਾ।
ਸ਼ਬਦ ਸਿਉ ਚਿਤ ਨਾ ਲਾਵੇ।
ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੇ ਸਿਉ ਨਾਲ ਆਪਣੇ ਚਿੱਤ ਮਨ ਨੂੰ ਨਹੀਂ ਲਾਭ ਹੀ ਲਾਉਂਦਾ ਹੈ।
ਜਿਤ ਸੁਖ ਵਸੈ ਮਨ ਆਏ।
ਜਿਸ ਕਰਕੇ ਮਨ ਹਿਰਦੇ ਸੁਖ ਸਰੂਪ ਆ ਕੇ ਵਸੇ ਵਸ ਜਾਵੇ।
ਤਾਮਸ ਲੱਗਾ ਸਦਾ ਫਿਰੈ।
ਸਦਾ ਹਮੇਸ਼ਾ ਹੀ ਤਾਮਸ ਤਮੋ ਗੁਣ ਦੀ ਗੱਲ ਹੈ ਇੱਥੇ, ਤਮੋ ਗੁਣੀ ਸੁਭਾਅ ਵਿਚ ਹੀ ਲੱਗਾ ਫਿਰੇ ਫਿਰਦਾ ਹੈ।
ਅਹਿਨਿਸ ਜਲਤ ਵਿਹਾਏ।
ਇਹ ਨਿਸ ਨਿਸ ਰਾਤ ਨੂੰ ਕਹਿੰਦੇ ਨੇ, ਇਹ ਦਿਨ ਨੂੰ ਕਹਿੰਦੇ ਨੇ। ਰਾਤ ਦੀ ਈਰਖਾ ਦੀ ਅੱਗ ਵਿਚ ਜਲਤ ਸੜਿਆ ਹੀ ਵਿਆਹੇ ਬਤੀਤ ਹੋ ਰਿਹਾ ਉਹਦਾ ਸਮਾਂ।
ਜੋ ਤਿਸ ਭਾਵੈ ਸੋ ਥੀਐ।
ਪਰ ਜੋ ਕੁਝ ਵੀ ਤਿਸ ਉਸ ਪ੍ਰਭੂ ਨੂੰ ਭਾਵੇ ਪਾਉਂਦਾ ਹੈ, ਚੰਗਾ ਲੱਗਦਾ ਹੈ, ਉਹੀ ਥੀਆ ਹੁੰਦਾ ਹੈ। ਇਸ ਲਈ
ਕਹਿਣਾ ਕਿਸੂ ਨਾ ਜਾ।
ਇਸ ਲਈ ਇਹਦੇ ਬਾਰੇ ਕੁਝ ਵੀ ਕਹਿਣਾ ਕਿਹਾ ਨਹੀਂ ਜਾਂਦਾ ਹੈ। ਜਿਹੜਾ ਉਪਰੋਕਤ ਸਲੋਕ ਜਿਹੜਾ ਸੁਣਿਆ, ਸੰਸਾਰੀ ਜੀਵਾਂ ਦੇ ਕਥਨ ਕੀਤੀ ਹੋਈ ਹਾਲਤ ਉਪਰ ਤਰਸ ਕਰਕੇ ਉਹਨਾਂ ਨੂੰ ਬਖਸ਼ਾਉਣ ਦਾ ਢੰਗ ਦੱਸਦੇ ਹੋਏ ਸਤਿਗੁਰੂ ਜੀ ਕਥਨ ਕਰਦੇ ਨੇ ਹੁਣ, ਤੇ ਇਸ ਪ੍ਰਕਾਰ ਦੱਸਦੇ ਹਨ।
ਮਹੱਲਾ ਤੀਜਾ।
ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ ਉਚਾਰਨ ਕਰਦੇ ਹਨ।
ਸਤਿਗੁਰੂ ਫਰਮਾਇਆ।
ਹੇ ਭਾਈ, ਸੱਚੇ ਗੁਰਾਂ ਨੇ ਇਹ ਫਰਮਾਉਣ ਹੁਕਮ ਕੀਤਾ ਹੈ।
ਕਾਰੀ ਇਹ ਕਰੇ ਹੋ।
ਇਹ ਸ੍ਰੇਸ਼ਟ ਕਾਰੀ ਕਾਰ ਕਰੇ ਹੋ, ਕਰੋ ਤੁਸੀਂ ਭਗਤੀ ਰੂਪਕਾਰੀ।
ਗੁਰੂ ਦੁਆਰਾ ਹੋਈ ਕਹਿ।
ਕੀ ਕਰੀਏ ਜੀ, ਕਹਿੰਦੇ ਗੁਰਦੁਆਰੇ ਜਾਇਆ ਕਰੋ ਭਾਈ, ਇੱਕ ਤਾਂ ਰੋਜ਼ ਬਿਨਾਂ ਨੰਗਾ ਗੁਰਦੁਆਰੇ ਹੋ ਕੇ ਉੱਥੇ ਜਾ ਕੇ ਕੀ ਕਰਨਾ। ਉੱਥੇ ਗੁਰਦੁਆਰੇ ਜਾ ਕਰਕੇ ਸੰਗਤ ਚ ਬੈਠ ਕਰਕੇ
ਸਾਹਿਬ ਸੰਭਾਲੇ ਹੋ।
ਜੋ ਸਾਰਿਆਂ ਦਾ ਸਾਹਿਬ ਮਾਲਕ ਹੈ ਵਾਹਿਗੁਰੂ, ਉਹਨੂੰ ਯਾਦ ਕਰੋ। ਬਾਣੀ ਦੁਆਰਾ ਹੁਣ ਯਾਦ ਹੋ ਰਹੀ ਨਾ ਪਰਮੇਸ਼ਰ ਦੀ, ਇਹ ਹੁਕਮ ਦਿੱਤਾ ਹੋਇਆ ਬਾਣੀ ਚ ਮਹਾਰਾਜ ਨੇ।
ਸਾਹਿਬ ਸਦਾ ਹਜ਼ੂਰ ਹੈ।
ਸਾਹਿਬ ਮਾਲਕ ਵਾਹਿਗੁਰੂ ਸਦਾ ਹਮੇਸ਼ਾ ਹਜ਼ੂਰ ਹੈ, ਤੇ ਉਹ ਨੇੜੇ ਤੋਂ ਨੇੜੇ ਹੈ। ਇਹ ਨਿਸ਼ਚਾ ਕਰਕੇ ਫਿਰ ਮਹਾਰਾਜ ਸਾਹਿਬ ਕਹਿੰਦੇ, ਸਾਹਿਬ ਸਦਾ ਹਜ਼ੂਰ ਹੈ, ਉਹ ਹਾਜ਼ਰ ਹੈ, ਤੇ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ੂਹਰ ਹੈ, ਉਹ ਸਦਾ ਨੇੜੇ ਤੋਂ ਨੇੜੇ ਹੈ, ਹਾਜ਼ਰ ਹੈ।
ਭਰਮ ਕੀ ਛੋੜ ਕੱਟ ਕੇ ਅੰਤਰ ਜੋਤ ਧਰੇ ਹੋ।
ਤੇ ਫਿਰ ਤੁਸੀਂ ਵਿਚਾਰ ਰੂਪੀ ਛੁਰੀ ਨਾਲ ਭਰਮ ਭਰਮ ਦੇ ਛੋੜ ਪਰਦੇ ਨੂੰ ਕੱਟ ਕੇ ਕੱਟ ਕਰਕੇ ਆਪਣੇ ਹਿਰਦੇ ਦੇ ਅੰਤਰ ਅੰਦਰ ਜੋਤੀ ਸਰੂਪ ਜੋ ਪਰਮੇਸ਼ਰ ਤਰੇ ਹੋ ਧਾਰਨ ਕਰੋ, ਉਸ ਨੂੰ ਨਿਸ਼ਚਾ ਕਰੋ ਉਹਦੇ ਤੇ।
ਹਰ ਕਾ ਨਾਮ ਅੰਮ੍ਰਿਤ ਹੈ।
ਜੋ ਪਰਮੇਸ਼ਰ ਦਾ ਨਾਮ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਅਮਰ ਰੂਪ ਹੈ, ਅੰਮ੍ਰਿਤ ਰੂਪ ਹੈ।
ਦਾਰੂ ਇਹ ਹੋ ਲਾਏ ਹੋ।
ਇਹ ਨਾਮ ਰੂਪੀ ਦਾਰੂ ਦਵਾ ਹੈ, ਲਾਇਓ ਲਾਉਣਾ ਕਰੋ, ਇਹ ਦਵਾਈ ਹੈ ਸਰਵ ਰੋਗ ਕਾ ਔਖਦ ਨਾਮ। ਤੇ ਅਗਿਆਨ ਜਨ ਦੁੱਖੇ ਨੇ ਸਾਰੇ, ਸਾਰਿਆਂ ਦਾ ਇਹਨਾਂ ਰੋਗਾਂ ਦਾ ਦੁੱਖਾਂ ਦਾ ਜੜ ਵੱਢਣ ਵਾਲਾ ਨਾਮ ਹੀ ਹੈ।
ਸਤਿਗੁਰ ਕਾ ਭਾਣਾ ਚਿੱਤ ਰੱਖੋ।
ਫਿਰ ਦੂਸਰਾ ਵੀ ਸਤਿਗੁਰਾਂ ਦਾ ਭਾਣਾ ਜਿਹੜਾ ਹੁਕਮ ਹੈ ਉਹ ਚਿੱਤ ਵਿੱਚ ਵਸਾ ਕੇ ਰੱਖਣਾ ਕਰੋ, ਜੈਸਾ ਵੀ ਸਮਾਂ ਉਹਦੇ ਤੇ ਭਾਣਾ ਮੰਨੋ।
ਸੰਜਮ ਸੱਚਾ ਨੇਹੋ।
ਤੇ ਇਸ ਕਰਕੇ ਫਿਰ ਸੱਚਾ ਨੇਹੋ ਪ੍ਰੇਮ ਰੂਪ ਸੰਜਮ ਰਹਿਣੀ ਪਰਹੇਜ ਰੱਖੋ। ਇਹ
ਨਾਨਕ ਐਥੈ ਸੁਖ ਹੈ ਅੰਦਰ ਰੱਖ ਸੀ।
ਕਹਿੰਦੇ ਫਿਰ ਸਤਿਗੁਰੂ ਜੀ ਕਥਨ ਕਰਦੇ ਹੈ ਕਿ ਇਉਂ ਇਹ ਨਾਮ ਰੂਪੀ ਦਾਰੂ ਇੱਥੇ ਇਸ ਲੋਕ ਦੇ ਜਿੱਥੇ ਹੁਣ ਅਸੀਂ ਜੀ ਰਹੇ ਹਾਂ ਇੱਥੇ ਸੁਖਾਂ ਦੇ ਅੰਦਰ ਤੇ ਮਹਾਰਾਜ ਸਾਹਿਬ ਦੀ ਰੱਖ ਸੀ ਰੱਖੇਗਾ ਤੇ ਅੱਗੇ
ਅੱਗੇ ਹਰ ਸਿਉ ਕੇਲ ਕਰੇ।
ਅੱਗੇ ਪ੍ਰਲੋਕ ਚ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਹੋ ਕਰਕੇ ਕੇਲ ਆਨੰਦਾਂ ਨੂੰ ਮਾਨਣਾ ਕਰੇ ਹੋ ਕਰੋਗੇ।
ਪੌੜੀ
ਪੌੜੀ ਕਥਨ ਕਰਦੇ ਹਨ ਜੀ।
ਆਪੇ ਭਾਰ ਅਠਾਰ ਹੈ ਬਨਸਪਤ।
ਇਹਨੂੰ ਭਾਈ ਬਨਸਪਤ ਨਹੀਂ ਕਹਿਣਾ, ਦੇਖੋ ਅੱਖਰ ਉਹੀ ਨਾ, ਹੁਣ ਮੈਂ ਬਨਸਪਤ ਬੋਲਿਆ ਪਰ ਇਹ ਗਲਤ ਹੈ, ਬਨਸਪਤ ਕਹਿਣਾ ਇਸ ਨੂੰ। ਅਧਿਕ ਸਹਿਤ ਪਾਠ ਹੈ, ਪਰਮੇਸ਼ਰ ਆਪ ਹੀ ਅਠਾਰਾਂ ਭਾਰ ਤੇ ਜਿਹੜੀ ਬਨਸਪਤੀ ਹੈ ਇਹ ਰੂਪ ਵੀ ਆਪ ਹੀ ਹੈ।
ਆਪੇ ਹੀ ਫਲ ਲਾਏ।
ਆਪ ਇਹ ਸਾਰੀ ਬਨਸਪਤੀ ਨੂੰ ਫਲ ਲਾਏ ਲਾਉਣਾ ਕੀਤਾ। ਇਹ ਪੁਰਾਤਨ ਲਿਖਤਾਂ ਚ ਮਿਲਦਾ, ਜਿਵੇਂ ਮਹਾਨ ਕੋਸ਼ ਦੇ ਵਿਚ ਐਸਾ ਲਿਖਿਆ ਵੀ ਸਾਰੇ ਬਿਰਸ਼ਾਂ ਦਾ ਬੂਟਿਆਂ ਬੇਲਾਂ ਆਦਿ ਦਾ ਇੱਕ ਇੱਕ ਪੱਤਾ ਜਾਂ ਫਿਰ ਇੱਕ ਇੱਕ ਫੁੱਲ ਲਿਆ ਜਾਵੇ 90 ਵਣ ਕੱਚੇ ਹੋ ਜਾਣ ਤੇ 18 ਭਾਰ ਹੋ ਜਾਂਦੇ ਨੇ ਕਹਿੰਦੇ ਫਿਰ ਉਹ ਤੇ 5 ਵਣ ਕੱਚੇ ਦਾ 1 ਭਾਰ ਹੁੰਦਾ ਇਸ ਤਰ੍ਹਾਂ ਮੰਨਿਆ ਉਹਨਾਂ ਨੇ ਪਰ ਇੱਕ ਥਾਂ ਪੋਥੀ ਦੇ ਵਿੱਚ ਦਾਸ ਨੇ ਇਹ ਪੜ੍ਹਿਆ ਉੱਥੇ ਲਿਖਿਆ ਵੀ 3260 ਤੋਲੇ ਹੋ ਜਾਣ ਤਾਂ ਉਦੋਂ 1 ਭਾਰ ਹੁੰਦਾ ਇਸ ਤਰ੍ਹਾਂ ਦੇ 18 ਭਾਰ ਹੋ ਜਾਣ ਇਹਨੂੰ 18 ਭਾਰ ਬਨਸਪਤੀ ਇੱਕ ਇੱਕ ਪੱਤਾ ਲੈ ਕੇ ਜਦੋਂ 3260 ਤੋਲੇ ਹੋ ਜਾਣਗੇ 1 ਭਾਰ ਹੋ ਗਿਆ ਜਦੋਂ 18 ਭਾਰ ਹੋ ਗਏ ਉਦੋਂ ਕੋਈ ਵੀ ਪੱਤਾ ਜਿਹੜਾ ਬਾਕੀ ਨਹੀਂ ਰਹੇਗਾ ਇਹ ਗਿਣਤੀ ਹੈ ਪ੍ਰਾਣੀ 18 ਭਾਰ ਬਨਸਪਤੀ ਵੀ ਆਪ ਹੀ ਹੈ ਪਰਮੇਸ਼ੁਰ ਐਸਾ ਪਰਮੇਸ਼ੁਰ ਵਾਹਿਗੁਰੂ ਹੈ
ਆਪੇ ਮਾਲੀ ਆਪ ਸਭ ਸਿੰਚੈ
ਤੇ ਆਪ ਹੀ ਉਹਨਾਂ ਬੂਟਿਆਂ ਨੂੰ ਫਲ ਲਾਉਣ ਵਾਲਾ ਹੈ ਆਪ ਹੀ ਮਾਲੀ ਹੈ ਆਪ ਹੀ ਈਸ਼ਵਰ ਮਾਲੀ ਹੈ ਆਪ ਹੀ ਸਾਰੇ ਬੂਟਿਆਂ ਜੇ ਬੂਟੇ ਕਿਹੜੇ ਨੇ ਜੀਵ ਰੂਪ ਬੂਟਿਆਂ ਨੂੰ ਚੇਤਨ ਸੱਤਾ ਰੂਪ ਜਲ ਦੇ ਕੇ ਸਿੰਚੈ ਸਿੰਜਣਾ ਕਰ ਰਿਹਾ ਹੈ
ਆਪੇ ਹੀ ਮੋਹੇ ਪਾਏ
ਫਿਰ ਆਪ ਹੀ ਉਹਨਾਂ ਦੇ ਫਲ ਮੂੰਹ ਦੇ ਵਿੱਚ ਪਾਉਂਦਾ ਹੈ ਜੋ ਤਤ ਵੇਤਿਆਂ ਨੂੰ ਅੰਗੀਕਾਰ ਕਰਨਾ ਅਭੇਦ ਅਭੇਦਤਾ ਕਰਨ ਰੂਪ ਮੂੰਹ ਦੇ ਵਿੱਚ ਫਲ ਪਾਉਂਦਾ ਹੈ ਜਿਹੜੇ ਆਪਣੇ ਸਰੂਪ ਚ ਲੀਨ ਕਰ ਲੈਂਦਾ ਆਪਣੇ ਪਿਆਰਿਆਂ ਨੂੰ
ਆਪੇ ਕਰਤਾ ਆਪੇ ਭੁਗਤਾ
ਆਪ ਹੀ ਕਰਤਾ ਰਚਨਹਾਰ ਆਪ ਹੀ ਭੁਗਤਾ ਭੋਗਣ ਵਾਲਾ ਤੇ ਰਾਜਾ ਹੈ ਆਪ ਹੀ ਗ੍ਰਿਸਤੀ ਹੈ ਇਸ ਪ੍ਰਕਾਰ ਜਾਂ ਆਪ ਹੀ ਆਪੇ ਕਰਤਾ ਆਪੇ ਭੁਗਤਾ ਆਪ ਹੀ ਨਿਸ਼ਕਾਮ ਕਰਮਾਂ ਨੂੰ ਕਰਤਾ ਕਰਨ ਵਾਲਾ ਜਗਿਆਸੂ ਹੈ ਆਪ ਹੀ ਭੁਗਤਾ ਜੀਵਨ ਮੁਕਤ ਬ੍ਰਹਮ ਬੇਤਾ ਰੂਪ ਹੋ ਕੇ ਬ੍ਰਹਮ ਗਿਆਨ ਦੇ ਆਨੰਦ ਨੂੰ ਭੋਗਣ ਵਾਲਾ ਵੀ ਆਪ ਹੀ ਹੈ
ਆਪੇ ਜੀ ਦਿਵਾਏ
ਆਪ ਹੀ ਈਸ਼ਵਰ ਹੋ ਕੇ ਜੀਵਾਂ ਨੂੰ ਕਰਮਾਂ ਅਨੁਸਾਰ ਦੇ ਦਿੰਦਾ ਤੇ ਗੁਰੂ ਰੂਪ ਹੋ ਕੇ ਦਿਵਾ ਰਿਹਾ ਹੈ
ਆਪੇ ਸਾਹਿਬ ਆਪੇ ਹੈ ਰਾਖਾ
ਆਪ ਹੀ ਮਾਇਆ ਵਿਰਤੀ ਕਰਕੇ ਸਭਨਾਂ ਦਾ ਸਾਹਿਬ ਮਾਲਕ ਹੈ ਆਪ ਹੀ ਰਾਖਾ ਰੱਖਿਆ ਕਰਨ ਵਾਲਾ ਹੈ
ਆਪੇ ਰਹਿਆ ਸਮਾਏ
ਆਪ ਹੀ ਸਾਰਿਆਂ ਥਾਈ ਸਮਾਏ ਸਮਾ ਰਿਹਾ ਹੈ ਅਭੇਦ ਹੋ ਰਿਹਾ ਸਾਰੇ
ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ
ਇਹ ਕੀ ਦੇ ਵਿਸਰਾਮ ਲੱਗਿਆ ਭਾਈ ਧਿਆਨ ਰੱਖਣਾ ਇਹ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਜਨ ਦਾਸ ਤਾਂ ਉਸ ਕਰਤੇ ਰਚਨਹਾਰ ਹਰੀ ਵਾਹਿਗੁਰੂ ਦੀ ਵਡਿਆਈ ਮਹਿਮਾ ਆਖੇ ਆਖਦੇ ਹਾਂ
ਜਿਸ ਨੂੰ ਤਿਲ ਨਾ ਤਮਾਏ
ਜਿਸ ਨੂੰ ਤਿਲ ਮਾਤਰ ਵੀ ਕੋਈ ਤਮਾਏ ਤਮਾਂ ਲਾਲਚ ਖਾਸ ਨਹੀਂ ਹੈ ਉਸ ਨੂੰ ਐਸਾ ਵਾਹਿਗੁਰੂ ਹੈ
ਸਲੋਕ ਮਹੱਲਾ ਤੀਜਾ
ਤੀਸਰੇ ਪਾਤਸ਼ਾਹ ਦਾ ਸਲੋਕ ਹੈ ਸਿੱਖਾਂ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਸੀ ਮਹਾਰਾਜ ਸ਼ਰੀਫ ਜਿਹੜੇ ਸ਼ਰਾਬ ਪੀਣ ਵਾਲਿਆਂ ਦਾ ਤੇ ਪਿੱਛੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਦੱਸਿਆ ਆਪ ਜੀ ਵੀ ਆਪਣੀ ਰਸਨਾ ਤਾਂ ਦੱਸੋ ਮਹਾਰਾਜ ਵੀ ਸ਼ਰਾਬ ਪੀਣ ਵਾਲਿਆਂ ਦਾ ਹਾਲ ਵਰਣਨ ਕਰੋ ਤੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਬੈਠੇ ਸੀ ਉਦੋਂ ਫਿਰ ਸ਼ਬਦ ਇਹ ਉਚਾਰਨ ਕੀਤਾ ਸੁਣੋ ਜੇ
ਮਾਨਸ ਭਰਿਆ ਆਣਿਆ
ਹੇ ਗੁਰਸਿੱਖੋ ਇੱਕ ਮਾਨਸ ਮਾਨਸ ਨਾ ਮਨੁੱਖ ਦਾ ਮਨੁੱਖ ਨੇ ਸ਼ਰਾਬ ਦਾ ਭਰਿਆ ਮੱਟ ਆਣਿਆ ਲਿਆਂਦਾ ਅਤੇ ਫਿਰ ਦੂਸਰੇ ਨੇ
ਮਾਨਸ ਭਰਿਆ ਆਏ
ਤੇ ਦੂਸਰੇ ਮਾਨਸ ਮਨੁੱਖ ਨੇ ਆਏ ਆ ਕੇ ਪਿਲਾਇਆ ਜਣੀ ਪਿਆਲਿਆਂ ਨੂੰ ਭਰਿਆ ਭਰ ਦਿੱਤਾ ਪਿਲਾਉਣਾ ਸ਼ੁਰੂ ਕੀਤਾ ਉਸਨੇ ਪਿਆਲੇ ਭਰਨੇ ਸ਼ੁਰੂ ਕੀਤੇ
ਜਿਤ ਪੀਤਾ ਮਤ ਦੂਰ ਹੋਏ
ਕਹਿੰਦੇ ਪੀਤਾ ਕੀ ਜਿਹੜੀ ਸ਼ਰਾਬ ਦੇ ਪੀਤੇ ਪੀਂਦਿਆਂ ਮਤ ਜਿਹੜੀ ਅਕਲ ਦੂਰ ਹੋਏ ਹੋ ਜਾਂਦੀ ਹੈ ਪੀਣ ਵਾਲੇ ਦੇ ਵਿੱਚ ਅੱਗੇ ਦੱਸਦੇ ਹਨ
ਬਰਲ ਪਵੈ ਵਿੱਚ ਆਏ
ਉਹਦੇ ਚ ਬਰਲ ਬਰਨ ਕਮਲਾ ਪੈ ਜਾਂਦਾ ਹੈ ਤੇ ਇਸ ਕਰਕੇ ਆਕ ਕੇ ਪਵੇ ਪੈ ਜਾਂਦਾ ਹੈ ਭਾਵ ਸ਼ਰਾਬੀ ਆਦਮੀ ਝੱਲਾ ਤੇ ਬਕਵਾਦ ਕਰਨ ਲੱਗ ਜਾਂਦਾ ਹੈ ਮਹਿੰਗਲ ਖਾਂ ਪਠਾਨ ਦੀ ਸਾਖੀ ਮਹਾਰਾਜ ਸਾਹਿਬ ਨੇ ਲਿਖੀ ਹੈ ਸ੍ਰੀ ਦਸਮ ਗ੍ਰੰਥ ਦੇ ਅੰਦਰ ਉਹਦੇ ਭਾਵ ਅਨੁਸਾਰ ਸਿੰਘ ਜੀ ਮਹਾਰਾਜ ਸਾਹਿਬ ਨੇ ਇਹਨਾਂ ਤੁਕਾਂ ਨੂੰ ਧਿਆਨ ਵਿੱਚ ਰੱਖ ਕੇ ਉਹਦੇ ਚ ਸਾਖੀ ਲਿਖੀ ਹੈ ਕਬੱਡੀ ਤੇ ਹੁਣ ਕਹਿੰਦੇ ਸ਼ਰਾਬ ਦਾ ਇਹ ਹਾਲਤ ਸੁਣੋ
ਆਪਣਾ ਪਰਾਇਆ ਨਾ ਪਛਾਣੇ
ਉਹਨੂੰ ਆਪਣੇ ਪਰਾਏ ਦੀ ਸਿਆਣ ਨਹੀਂ ਰਹਿੰਦੀ ਇੱਕ ਸ਼ਰਾਬੀ ਸੀ ਸਾਧ ਸਿੰਘ ਜੀ ਉਹ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਆਉਂਦਾ ਤੇ ਘਰ ਵਾਲੇ ਨੂੰ ਕੁੱਟਿਆ ਕਰੇ ਬਿਨਾਂ ਹੀ ਕਿਸੇ ਦੋਸਤ ਤੋਂ ਉਹ ਵਿਚਾਰੀ ਬੜੀ ਚੰਗੇ ਘਰਾਣੇ ਦੀ ਕੁੜੀ ਸੀ ਕੱਟੀ ਗਈ ਬਹੁਤ ਹੀ ਤੰਗ ਹੋ ਗਈ ਇੱਕ ਦਿਨ ਸ਼ਰਾਬ ਪੀਤੀ ਹੋਈ ਉਹ ਬਹੁਤ ਬਕਵਾਦ ਕਰਦਾ ਆ ਰਿਹਾ ਬੀਬੀ ਡਰ ਗਈ ਕਹਿੰਦੀ ਵੇ ਜੀ ਵੀ ਮੈਨੂੰ ਤਾਂ ਮਾਰਦਾ ਵੀ ਤੂੰ ਕੁੰਡਾ ਖੋਲਦੇ ਅੱਜ ਮੈਂ ਨਹੀਂ ਜਾਣਾ ਵੀ ਇਹ ਮਾਰਦਾ ਬਹੁਤ ਹੈ ਪਹਿਲਾਂ ਕੁੰਡਾ ਖੋਲਣ ਲੱਗੇ ਕੁੱਟਣ ਲੱਗ ਜਾਂਦਾ ਤੇ ਉਹ ਕਹਿੰਦੀ ਪੁੱਤ ਕੋਈ ਨਹੀਂ ਚੱਲ ਮੈਂ ਖੋਲ ਦਿੰਦੀ ਹਾਂ ਉਹਨੇ ਦਰਵਾਜ਼ਾ ਉਹ ਅੱਗੇ ਘਰ ਵਾਲੀ ਖੋਲਦੀ ਸੀ ਦਰਵਾਜ਼ਾ ਖੜਕਾਈ ਗਿਆ ਖਿੱਚ ਗਿਆ ਜਦ ਦਰਵਾਜ਼ਾ ਖੋਲਿਆ ਤੇ ਫੜਾਕ ਦੇ ਮੂੰਹ ਤੇ ਚਪੇੜ ਮਾਰੀ ਮਾਂ ਦੇ ਉਹ ਜਦ ਮਾਂ ਦੇ ਮੂਹਰੇ ਘਰ ਵਾਲੀ ਸਮਝ ਕੇ ਚਪੇੜ ਮਾਰੀ ਉਹਦੀ ਮਾਂ ਕਹਿੰਦੀ ਮਰ ਜਾਣਿਆ ਤੈਨੂੰ ਦਿਸਦਾ ਨਹੀਂ ਹੈ, ਤੇ ਉਹ ਥੋੜੀ ਜਿਹੀ ਸੁਰਤ ਆਈ ਚਲੋ ਡਿੱਗ ਪਿਆ। ਤੇ ਉਹ ਮਾਂ ਉਹਦੀ ਕਹਿਣੀ ਵੀ ਬੇਟਾ ਦੇਖ ਤੂੰ ਇਹਦੇ ਘਰ ਵਾਲੀ ਠੀਕ ਹੈ ਵੀ ਮੈਂ ਜਨਮ ਦਿੱਤਾ ਪਰ ਮੈਂ ਕੁੱਟਖਾਣ ਨੂੰ ਤਾਂ ਨਹੀਂ ਦਿੱਤਾ ਜਨਮ, ਵੀ ਤੁਸੀਂ ਹੁਣ ਲੈ ਦਿਓ ਮੈਂ ਤੁਹਾਨੂੰ ਨਹੀਂ ਰੱਖਣਾ ਹੁਣ, ਇਹ ਇਦੋਂ ਬਾਅਦ ਮੇਰਾ ਅਪਮਾਨ ਕੀ ਹੋ ਗਿਆ, ਮੇਰੇ ਮੂੰਹ 'ਤੇ ਚਪੇੜ ਮਾਰੀ ਮੇਰੇ ਪੁੱਤ ਨੇ। ਉਹ ਕਹਿੰਦੀ ਮਾਂ ਫਿਰ ਮੈਂ ਕੀ ਕਰਾਂ। ਕਹਿੰਦੀ ਭਾਈ ਤੂੰ ਜਿਵੇਂ ਮਰਜ਼ੀ ਕੱਟ, ਛੱਡ ਕੇ ਜਾਣਾ ਛੱਡ ਕੇ ਚਲੀ ਜਾ ਕੁਛ ਕਰ, ਪਰ ਮੈਂ ਤਾਂ ਠੀਕ ਹੈ ਵੀ ਚਲੋ ਆਪਣੀ ਸੱਭਿਅਤਾ ਹੈ ਨਹੀਂ ਛੱਡਣ ਦੀ, ਵੀ ਮੈਂ ਕੀ ਕਰਾਂ ਹੁਣ। ਉਹ ਸਾਧ ਸਿੰਘ ਜੀ ਜਦੋਂ ਮਾਂ ਨੇ ਇਸ ਤਰ੍ਹਾਂ ਦੇ ਕਿਹਾ ਤੇ ਉਹਨੇ ਕਿਹਾ ਵੀ ਉਹ ਹੋ ਵੀ ਇਹ ਤਾਂ ਗਲਤ ਹੋ ਗਿਆ ਕੰਮ ਹੈ। ਉਹ ਜਦੋਂ ਉਹਦੇ ਘਰ ਵਾਲੀ ਨੇ ਸਾਂਭ ਸੁੰਭ ਲੱਗੀ, ਘਰ ਵਾਲੀ ਦੇ ਪੈਰ ਫੜ ਕੇ ਕਹਿੰਦਾ ਮਾਂ ਮੈਨੂੰ ਮਾਫ਼ ਕਰ ਦੇ। ਘਰ ਵਾਲੀ ਸਮਝ ਕੇ ਚਪੇੜ ਮਾਰੀ, ਘਰ ਵਾਲੀ ਨੂੰ ਮਾਂ ਸਮਝ ਕੇ ਪੈਰ ਫੜ ਲਏ ਉਹਦੇ। ਤਾਂ ਕਹਿੰਦੇ ਮਹਾਰਾਜ ਆਪਣਾ ਪਰਾਇਆ ਨਾ ਪਛਾਣੀ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਹੈ। ਖਸਮ ਨਾ ਮੈਂ ਮਾਲਕ ਵਾਹਿਗੁਰੂ ਦਾ, ਮਾਲਕ ਵੱਲੋਂ ਧੱਕੇ ਪੈਂਦੇ ਹੈ। ਤੇ ਸ਼ਰਾਬ ਪੀਣ ਵਾਲਿਆਂ ਨੂੰ ਕੁਰਾਨ ਦੇ ਵਿੱਚ ਵੀ ਬਹੁਤ ਮਾੜਾ ਦੱਸਿਆ ਗਿਆ ਹੈ, ਗ੍ਰੰਥਾਂ 'ਚ ਸਾਰੇ ਦੱਸਿਆ ਹੈ। ਮਹਿਗਲ ਖਾਂ ਪਠਾਣ ਦੀ ਤਾਂ ਮਹਾਰਾਜ ਦੇ ਸਾਖੀ ਲਿਖੀ ਹੈ ਨਾ, ਉਹ ਦਸਮ ਗ੍ਰੰਥ ਦੇ ਵਿੱਚ ਚਰਿਤਰਾਂ ਦੇ ਵਿੱਚ ਆਉਂਦੀ ਹੈ। ਇਹ ਕਹਿੰਦੇ ਏਕ ਮਦੀ ਦੂਜੈ ਤਰਨ ਤੀਜੈ ਅਤ ਤਨ ਧਾਨ, ਪਾਪ ਕਰੇ ਬਿਨ ਕਿਉਂ ਬਚੈ ਬਚੇ ਬਚਾਵੈ ਰਾਮ। ਮਹਾਰਾਜ ਕਹਿੰਦੇ ਇੱਕ ਤਾਂ ਹੋਵੇ ਜਵਾਨ, ਦੂਸਰਾ ਹੋਵੇ ਸ਼ਰਾਬੀ, ਤੀਸਰਾ ਹੋਵੇ ਉਹਦੇ ਕੋਲ ਚਾਰ ਪੈਸੇ। ਕਹਿੰਦੇ ਫੇਰ ਜੇ ਪਾਪ ਨਹੀਂ ਕਰਿਆ ਤਾਂ ਸਮਝ ਲਓ ਰੱਬ ਨਹੀਂ ਬਚਾਇਆ ਹੋਊਗਾ, ਨਹੀਂ ਬਚ ਨਹੀਂ ਸਕਦਾ ਹੈ। ਇਸ ਕਰਕੇ ਪਾਪ ਦੇ ਐਸੇ ਕਰਮ ਨੇ ਜਿਹੜੇ ਸ਼ਰਾਬ ਦੇ।
ਜਿਤ ਪੀਤਾ ਖਸਮ ਵਿਸਰੈ,
ਜੇ ਸ਼ਰਾਬ ਦੇ ਪੀਣ ਦੇ ਨਾਲ ਮਾਲਕ ਵਿਸਰੈ ਭੁੱਲ ਜਾਂਦਾ ਹੈ।
ਦਰਗਾਹ ਮਿਲੈ ਸਜਾ,
ਦਰਗਾਹ ਦੇ ਭਾਈ ਸ਼ਰਾਬੀਆਂ ਨੂੰ ਸਜ਼ਾ ਮਿਲਦੀ ਹੈ। ਉਹ ਕੁਝ ਗ੍ਰੰਥਾਂ ਚ ਐਂ ਲਿਖਿਆ ਵੀ ਕੁੱਤੇ ਦਾ ਪਿਸ਼ਾਬ ਜਿਹੜਾ ਉਹਦੇ ਮੂੰਹ ਦੇ ਵਿੱਚ ਪਾਇਆ ਜਾਂਦਾ, ਗਰਮ ਕਰ ਕਰਕੇ ਮੂੰਹ ਸਾੜਿਆ ਜਾਂਦਾ ਕਿ ਤੂੰ ਸ਼ਰਾਬ ਪੀਂਦਾ ਰਿਹਾ।
ਝੂਠਾ ਮਦ ਮੂਲ ਨਾ ਪੀਚੇ,
ਹੇ ਗੁਰਸਿੱਖੋ ਐਸਾ ਝੂਠਾ ਭੈੜਾ ਸ਼ਰਾਬ ਜਿਹੜਾ ਮਦ, ਮਦ ਸ਼ਰਾਬ ਨੂੰ ਕਹਿੰਦੇ ਨੇ, ਇਹ ਨਸ਼ਾ ਮੂਲ ਉੱਕਾ ਹੀ ਕਦੇ ਵੀ ਨਾ ਪੀਣਾ ਕਰੀਏ। ਇਸ ਪ੍ਰਕਾਰ ਦਾ ਉਪਦੇਸ਼ ਦਿੱਤਾ ਗੁਰੂ ਅਮਰਦਾਸ ਜੀ ਨੇ।
ਜੇ ਕਾ ਪਾਰ ਵਸਾਏ,
ਜਿੱਥੋਂ ਤੱਕ ਪਾਰ ਵਸਾਏ, ਜਿੱਥੋਂ ਤੱਕ ਬਸ ਚੱਲੇ, ਇਸ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਤੇ ਸ਼ਰਾਬੀਆਂ ਦੇ ਕੋਲ ਨਹੀਂ ਬਹਿਣਾ ਚਾਹੀਦਾ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜੇ
ਮਾਨਸ ਭਰਿਆ ਆਣਿਆ,
ਇਹਨੂੰ ਅੰਤਰੀ ਭਾਵ ਦੇ ਵਿੱਚ ਸਮਝਾਉਂਦੇ ਨੇ। ਹੇ ਭਾਈ ਇਹ ਜੀਵ ਮਾਨ, ਮਾਨ ਹੁੰਦਾ ਹੰਕਾਰ, ਸੋ ਸਹਿਤ, ਇਹ ਹੰਕਾਰ ਦੇ ਸਹਿਤ ਭਰਿਆ ਹੀ ਫਿਰਦਾ, ਹੰਕਾਰ ਹੀ ਬਣਿਆ ਹੋਇਆ ਇਸ ਦੀ ਦੇਹ ਦੇ ਵਿੱਚ।
ਮਾਨਸ ਭਰਿਆ ਆਏ,
ਤੇ ਇਹਦੇ ਵਿੱਚ ਆਣਿਆ ਆਇਆ ਹੈ, ਇੱਥੇ ਆ ਕੇ ਸਗੋਂ ਹੰਕਾਰ ਦੇ ਸਹਿਤ ਭਰ ਗਿਆ, ਹੋਰ ਮਾਨ ਦੇ ਸਹਿਤ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਰ ਹੰਕਾਰ ਭਰ ਗਿਆ ਇਹਦੇ ਵਿੱਚ।
ਜਿਤ ਪੀਤਾ ਵਤ ਦੂਰ ਹੋਏ,
ਜਿਸ ਹੰਕਾਰ ਰੂਪੀ ਸ਼ਰਾਬ ਦੇ ਪੀਣ ਨਾਲ ਆਤਮ ਵਿਸ਼ੈਣੀ ਮਤ ਬੁੱਧ ਜਿਹੜੀ ਦੂਰ ਹੋ ਜਾਂਦੀ ਹੈ।
ਵਰਲ ਪਵੈ ਵਿੱਚ ਆਏ,
ਅਤੇ ਦੇਹ ਅਭਿਮਾਨ ਰੂਪੀ ਕਮਲਪੁਣਾ ਇਹਦੇ ਵਿੱਚ, ਵਰਨ ਕਮਲਪੁਣੇ ਦਾ ਨਾਮ ਹੈ, ਉਹ ਆ ਕੇ ਪੈ ਜਾਂਦਾ।
ਆਪਣਾ ਪਰਾਇਆ ਨਾ ਪਛਾਣੇ,
ਆਪਣੇ ਸਰੂਪ ਤੇ ਪਰਾਏ ਨੂੰ ਉੱਕਾ ਹੀ ਨਹੀਂ ਪਛਾਣਦਾ, ਤੇ ਇਸ ਕਰਕੇ ਕਿ ਇਹ ਮੇਰੀ ਆਤਮਾ ਹੈ ਇਹ ਨਹੀਂ ਜਾਣਦਾ ਹੈ, ਇਸ ਕਰਕੇ ਫਿਰ
ਖਸਮ ਧੱਕੇ ਖਾਏ,
ਤੇ ਖਸਮ ਵਾਹਿਗੁਰੂ ਵੱਲੋਂ ਨਰਕਾਂ ਚ ਧੱਕੇ ਖਾਂਦਾ। ਫਿਰ ਇਹ ਨਹੀਂ ਸਮਝਦਾ ਇਹ ਮੇਰੀ ਆਤਮਾ ਹੈ, ਇਹ ਮੈਂ ਕੀ ਪਦਾਰਥ ਨੇ, ਇਹ ਵੱਖਰੇ ਨੇ ਮੈਂ ਵੱਖਰਾ, ਖਸਮ ਮਾਲਕ ਵੱਲੋਂ ਧੱਕੇ ਖਾਂਦਾ ਹੈ।
ਜਿਤ ਪੀਤਾ ਖਸਮ ਵਿਸਰੈ,
ਇਸ ਦੇਹ ਅਭਿਮਾਨ ਰੂਪੀ ਸ਼ਰਾਬ ਨੂੰ ਪੀਣ ਕਰਕੇ ਵਾਹਿਗੁਰੂ ਭੁੱਲ ਜਾਂਦਾ ਹੈ।
ਦਰਗਾਹ ਮਿਲੈ ਸਜਾਏ,
ਦਰਗਾਹ ਦੇ ਸਜ਼ਾ ਮਿਲਦੀ ਹੈ।
ਝੂਠਾ ਮਦ ਮੂਲ ਨਾ ਪੀਚੇ,
ਐਸੀ ਦੇਹ ਅਭਿਮਾਨ ਰੂਪੀ ਝੂਠੀ ਸ਼ਰਾਬ ਨੂੰ ਉੱਕਾ ਹੀ ਨਾ ਕਦੇ ਪੀਣਾ ਕਰੀਏ, ਨਹੀਂ ਪੀਣਾ ਚਾਹੀਦਾ।
ਜੇ ਕਾ ਪਾਰ ਵਸਾਏ,
ਜਿੱਥੋਂ ਤੱਕ ਜਿਹੜੇ ਬੱਸ ਚੱਲੇ, ਜਿੱਥੇ ਤੱਕ ਬਾਹ ਚੱਲਦੀ ਹੈ, ਜਿਉਂਦੇ ਹਾਂ ਉਨੀ ਦੇਰ ਤੱਕ ਇਹ ਅਭਿਮਾਨ ਤੋਂ, ਅਭਿਮਾਨ ਰੂਪੀ ਸ਼ਰਾਬ ਤੋਂ ਬਚੇ, ਇਹ ਉਹਦੇ ਨਾਲ ਵੀ ਖਤਰਨਾਕ ਹੈ।
ਨਾਨਕ ਨਦਰੀ ਸੱਚ ਮਾਦ ਪਾਈ ਹੈ,
ਤੇ ਸਤਿਗੁਰ ਭਾਈ ਭਾਈ ਵਿਸਰਾਮ ਔਖਾ ਵੀ ਪਾਈਆ ਤੇ ਹੈ, ਜਿੱਥੇ ਲੱਗਿਆ ਧਿਆਨ ਕਰਨਾ। ਤੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਵਾਹਿਗੁਰੂ ਦੀ ਨਦਰੀ ਕਿਰਪਾ ਦ੍ਰਿਸ਼ਟੀ ਕਰਕੇ ਸੱਚ ਸੱਚੇ ਨਾਮ ਬ੍ਰਹਮ ਗਿਆਨ ਰੂਪੀ ਸੱਚੀ ਮਤ ਸ਼ਰਾਬ ਪਾਈ ਹੈ, ਪ੍ਰਾਪਤ ਕਰੀ ਦੀ ਹੈ।
ਸਤਿਗੁਰ ਮਿਲੈ ਜਿਸ ਆਏ,
ਪਰ ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਣ, ਉਹੀ ਐਸੀ ਗਿਆਨ ਰੂਪੀ ਸ਼ਰਾਬ ਨੂੰ ਪ੍ਰਾਪਤ ਕਰਦਾ ਹੈ।
ਸਦਾ ਸਾਹਿਬ ਕੈ ਰੰਗ ਰਹੇ,
ਐਸੇ ਗਿਆਨ ਰੂਪ ਸ਼ਰਾਬ ਪੀਣ ਦੇ ਨਾਲ ਸਦਾ ਹਮੇਸ਼ਾ ਸਾਹਿਬ ਮਾਲਕ ਵਾਹਿਗੁਰੂ ਦੇ ਰੰਗ ਆਨੰਦ ਵਿਚ ਰਹਿ ਰਹੀ ਦਾ ਹੈ।
ਮਹਿਲੀ ਪਾਵੈ ਥਾਉ,
ਸੱਚਖੰਡ ਰੂਪੀ ਮਹਿਲੀ ਮਹਿਲ ਤੁਰਿਆ ਪਦ ਰੂਪੀ ਮਹਿਲ ਵਿਚ ਥਾਉ ਥਾਂ ਪਾਵੈ ਪਾ ਲਈ ਦਾ ਹੈ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ,
ਇਹੋ ਜਗਤ ਜੀਵਤ ਮਰੈ,
ਇਹ ਪਾਈ ਇਹੋ ਜਗ ਸੰਸਾਰ ਹੈ ਨਾ ਜਿਹੜਾ, ਤੇ ਇਹ ਜਗਤ ਜਿਹੜਾ ਸੰਸਾਰ, ਇਹ ਸੰਸਾਰ ਜੀਵਤ ਭਾਵ ਤੋਂ ਤਾਂ ਮਰੈ, ਇਹੋ ਜਗਤ ਜੀਵਤ ਮਰੈ। ਤੱਤਾ ਥੋੜਾ ਜਿਹਾ ਵੱਖਰਾ ਕਰਕੇ ਅਰਥ ਬਣਦਾ, ਇਹੋ ਜਗ ਸੰਸਾਰ ਜੀਵਤ ਭਾਵ ਤੋਂ ਤਾਂ ਮਰੈ, ਤਾਂ ਮਰਦਾ ਹੈ, ਜਾਂ ਇਸ ਨੂੰ
ਸੂਝੀ ਹੋਏ,
ਜਾਂ ਜੇਕਰ ਇਸ ਨੂੰ ਸਤਿਗੁਰਾਂ ਦੁਆਰਾ ਸਰੂਪ ਦੀ ਸੋਝੀ ਗਿਆਤ ਹੋ ਜਾਵੇ,
ਜਾਂ ਤਿੰਨ ਸਵਾਲਿਆ ਤਾਂ ਸਭ ਰਹਿਆ,
ਜਾਂ ਜਦੋਂ ਤਿੰਨ ਤਿਸ ਵਾਹਿਗੁਰੂ ਨੇ ਸਵਾਲਿਆ, ਅਗਿਆਨ ਦੇ ਪ੍ਰਤਾਪ ਕਰਕੇ ਜਗਤ ਨੂੰ ਸਵਾਲਿਆ, ਸਵਾਇਆ ਹੋਇਆ, ਭਾਵ ਇਸ ਨੂੰ ਗੂੜੀ ਨੀਂਦ ਜਿਹੜੀ ਅਗਿਆਨਤਾ ਦੀ ਵੀ ਸਲਾਹ ਦਿੱਤਾ ਹੈ,
ਤਾਂ ਸਭ ਰਹਿਆ,
ਤੇ ਤਾਂ ਸਦ ਹੀ ਇਹ ਅਵਿਦਿਆ ਦੀ ਨੀਂਦ ਵਿਚ ਸਭ ਰਿਹਾ ਸੌ ਰਿਹਾ। ਅਗਿਆਨੇ ਲਾਏ ਸਵਾਲਿਆ, ਗੁਰ ਗਿਆਨੇ ਲਾਏ ਜਗਾਵੇ ਗੋ, ਇਸ ਕਰਕੇ ਗੁਰੂ ਜਗਾ ਸਕਦਾ ਹੈ।
ਜਗਾਏ ਤਾਂ ਸ਼ੁੱਧ ਹੋਏ,
ਆਪ ਗੁਰੂ ਰੂਪ ਹੋ ਕਰਕੇ ਗਿਆਨ ਅਵਸਥਾ ਜਗਾਏ ਜਗਾਵੇ ਤਾਂ ਹੀ ਸ਼ੁੱਧ ਗਿਆਤ ਹੋਏ ਹੋ ਸਕਦੀ ਹੈ।
ਨਾਨਕ ਨਦਰ ਕਰੇ ਜੇ ਆਪਣੀ,
ਸਤਿਗੁਰੂ ਜੀ ਕਥਨ ਕਰਦੇ, ਜੇਕਰ ਵਾਹਿਗੁਰੂ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰੇ,
ਸਤਿਗੁਰ ਮੇਲਾ ਸੋਏ,
ਤੇ ਤਾਂ ਸੋਏ ਪਰਮੇਸ਼ਰ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਸਤਿਗੁਰਾਂ ਨਾਲ ਮੇਲੇ ਮੇਲ ਦਿੰਦਾ।
ਗੁਰ ਪ੍ਰਸਾਦ ਜੀਵਤ ਮਰੇ,
ਜੇਕਰ ਇਹ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਜੀਵਤ ਭਾਵ ਵੱਲੋਂ ਮਰੇ ਮਰ ਜਾਵੇ, ਤਾਂ ਫਿਰ ਇਸ ਦਾ ਮਹਾਰਾਜ ਸਾਹਿਬ ਕਹਿੰਦੇ ਤਾਂ ਫਿਰ
ਮਰਨ ਨਾ ਹੋਏ,
ਤਾਂ ਫਿਰ ਇਸਦਾ ਮਰਨ ਨਹੀਂ ਹੋਏ ਹੁੰਦਾ, ਭਾਵ ਮੁਕਤ ਹੋ ਜਾਂਦਾ ਹੈ।
ਪੌੜੀ,
ਹਾਂ ਪੌੜੀ ਕਥਨ ਕਰਦੇ ਹਨ ਜੀ,
ਜਿਸ ਦਾ ਕੀਤਾ ਸਭ ਕੁਛ ਹੋਵੇ,
ਇਹ ਭਾਈ ਜਿਸ ਵਾਹਿਗੁਰੂ ਦਾ ਕੀਤਾ ਹੋਇਆ ਸਭ ਕੁਛ ਕੁਝ ਹੋਵੇ ਹੋ ਰਿਹਾ ਹੈ,
ਤਿਸ ਨੂੰ ਪਰਵਾਹ ਨਾਹੀ ਕਿਸੇ ਕੀਰੀ,
ਇਸ ਉਸ ਵਾਹਿਗੁਰੂ ਨੂੰ ਕਿਸੇ ਕੀਰੀ ਕਿਸੇ ਦੀ ਪਰਵਾਹ ਹੁੰਦੀ ਹੈ, ਉਹ ਮੁਤਾਜ਼ਗੀ ਨਹੀਂ ਹੈ, ਉਸ ਨੂੰ ਪਰਵਾਹ ਮੁਤਾਜ਼ਗੀ ਹੁੰਦੀ ਹੈ ਨਾ, ਉਹਨੂੰ ਪਰਵਾਹ ਨਹੀਂ ਹੈ, ਮੁਤਾਜ਼ਗੀ ਨਹੀਂ ਹੈ, ਉਹ ਬੇਪਰਵਾਹ ਹੈ।
ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ,
ਹਰ ਪਰਮੇਸ਼ਰ ਜੀ ਵਾਹਿਗੁਰੂ ਜੀ ਸਭ ਸਾਰੇ ਜੀਵ ਤੇਰਾ ਦਿੱਤਾ ਹੋਈਏ ਖਾਵੇ ਖਾਂਦੇ ਹਨ,
ਸਭ ਮੋਹਤਾਜੀ ਕੱਢੇ ਤੇਰੀ,
ਸਭ ਸਾਰੇ ਸਰੀਰ ਤੇਰੀ ਮੋਹਤਾਜੀ ਕੀ ਖੁਸ਼ਾਮ ਦੀ ਕੱਢ ਰਹੇ ਹੈ,
ਜੇ ਤੁਧ ਨੂੰ ਸਾਹ ਲਾਹੇ ਸੋ ਸਭ ਕਿਛ ਪਾਵੇ,
ਜਿਹੜੇ ਤੁਹਾਨੂੰ ਸਲਾਉਂਦੇ ਨੇ ਉਹ ਸਭ ਕੁਛ ਸਾਰਾ ਕੁਛ ਪ੍ਰਾਪਤ ਪਾਵੇ ਪ੍ਰਾਪਤ ਕਰ ਲੈਂਦੇ ਨੇ ਤੇਰੇ ਕੋਲੋਂ, ਇੱਛਾ ਪੁਰਖ ਸਰਵ ਸੁਖ ਦਾਤਾ ਹਰ ਜਾ ਕੇ ਵਸੈ ਕਾਮ ਤੇ ਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਵ ਸੁਖ ਪਾਵੇ ਮੇਰੇ ਬਣਾ, ਉਹ ਤੇਰੇ ਕੋਲੋਂ ਪਾਉਂਦੇ ਹਨ,
ਜਿਸ ਨੂੰ ਕਿਰਪਾ ਨਿਰੰਜਨ ਕੇਰੀ,
ਜੇ ਨਿਰੰਜਨ ਮਾਇਆ ਕਾਲਖ ਤੋਂ ਰਹਿ ਸ਼ੁੱਧ ਸਰੂਪ ਜੀ, ਹੇ ਵਾਹਿਗੁਰੂ ਜੀ ਜਿਸ ਦੇ ਤਾਂ ਹੀ ਤੂੰ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੇ ਦ੍ਰਿਸ਼ਟੀ ਕਰ ਦਿੰਦਾ ਹੈ,
ਸੋਈ ਸਾਹੋ ਸੱਚਾ ਬਣਜਾਰਾ,
ਹੇ ਪਰਮੇਸ਼ਰ ਸੋਈ ਉਹ ਸੱਚਾ ਸਾਹੂਕਾਰ ਤੇ ਸੱਚਾ ਬਣਜਾਰਾ ਬਣਜ ਕਰਨ ਵਾਲਾ ਹੈ, ਜਾਂ ਤਤਵੇਤਾ ਰੂਪ ਸਾਹੂਕਾਰ ਹੈ ਅਤੇ ਅਧਿਕਾਰੀ ਰੂਪ ਬਣਜਾਰਾ ਹੈ,
ਜਿਨ ਵੱਖਰ ਲੱਦਿਆ ਹਰ ਨਾਮ ਧਨ ਤੇਰੀ,
ਜਿਨ ਜਿਸ ਨੇ ਸ਼ਰਧਾ ਧਾਰ ਕੇ ਆਪਣੇ ਅੰਤਸ਼ਕਰਨ ਰੂਪੀ ਗੱਡੇ ਦੇ ਉੱਤੇ ਹਰ ਹਰੀ ਪਰਮੇਸ਼ਰ ਦੇ ਨਾਮ ਰੂਪੀ ਧਨ ਦੌਲਤ ਦੇ ਤਾਈ ਜਾਂ ਸੋ ਗੁਣਾ ਰੂਪੀ ਬਖਰ ਸੌਦਾ ਲੱਦਿਆ ਹੋਇਆ ਹੈ,
ਸਭ ਤਿਸੈ ਲੋ ਸਾ ਲਾਹੇ ਹੋ ਸੰਤ ਹੋ,
ਹੇ ਸੰਤ ਜਨੋ ਸਭ ਸਾਰੇ ਉਸ ਵਾਹਿਗੁਰੂ ਦੀ ਸ਼ਲਾਘਾ ਕਰੋ,
ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ,
ਜਿਸ ਵਾਹਿਗੁਰੂ ਨੇ ਦੂਜੇ ਦਵਾਇਜ ਭਾਵ ਦੀ ਢੇਰੀ ਮਾਰ ਕੇ ਢਾ ਦਿੱਤੀ, ਬਡਾਰੀ ਨਾਸ ਕਰ ਦਿੱਤੀ ਹੈ, ਮਿੱਟੀ ਨੂੰ ਇਕੱਠਾ ਕਰਕੇ ਨਾ ਗੋਲ ਜਾ ਕਰੇ ਨੂੰ ਢੇਰੀ ਕਹਿੰਦੇ ਆ, ਢੇਰੀ ਨਾਮ ਆਸਰੇ ਦਾ ਹੁੰਦਾ ਹੈ, ਉਹਨਾਂ ਦੇ ਇਸ ਪ੍ਰਕਾਰ ਦਵੈਦ ਭਾਵ ਜਿਹੜਾ ਦਵੈਦ ਦਾ ਹੀ ਆਸਰਾ ਲਈ ਫਿਰਦਾ, ਢੇਰੀ ਢਾ ਦਿੱਤੀ ਹੈ, ਦਵੈਦ ਭਾਵ ਨਾ ਮਾਰ ਦਿੱਤੀ ਹੈ।
ਸਲੋਕ
ਤੇ ਅੱਗੇ ਸਲੋਕ ਸਤਿਗੁਰੂ ਜੀ ਨੇ ਉਚਾਰਨ ਜਿਹੜਾ ਕੀਤਾ ਨਾ, ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਸਿੱਖਾਂ ਨੇ ਪ੍ਰਸ਼ਨ ਕੀਤਾ ਸੀ ਇੱਕ ਕਿ ਮਹਾਰਾਜ ਜੀ ਤੇ ਆਪ ਕਿਰਪਾ ਕਰੋ, ਜੋ ਭਗਤ ਕਬੀਰ ਦਾ ਸਲੋਕ ਆਉਂਦਾ ਹੈ ਤੇ ਉਹਦੇ ਕਬੀਰ ਮਰਤਾ ਮਰਤਾ ਜਗ ਮੂਆ ਇਹ ਜਿਹੜਾ ਸਲੋਕ ਆਉਂਦਾ ਹੈ, ਇਹਦੇ ਵਿੱਚ ਸਿਧਾਂਤ ਜਿਹੜਾ ਕਥਨ ਕੀਤਾ ਹੈ ਤੇ ਉਹ ਸੰਸਾਰ ਨੂੰ ਮਰਦਾ ਪਿਆ ਤੇ ਮਰਨਾ ਕਿਹਾ ਤੇ ਮਰਨਾ ਕਿਸੇ ਨੇ ਨਹੀਂ ਜਾਣਿਆ, ਐਸੀਆਂ ਗੱਲਾਂ ਕਹੀਆਂ। ਉਹ ਕੈਸਾ ਮਰਨਾ ਹੈ ਅਤੇ ਉਹ ਕਿਹੋ ਜਿਹੀ ਮਰਨੀ ਹੈ? ਜੋ ਕੋਈ ਮਰ ਜਾਵੇ ਤਾਂ ਫਿਰ ਦੁਬਾਰਾ ਨਾ ਮਰਨਾ ਹੋਵੇ, ਉਹ ਕੈਸੀ ਮਰਨੀ ਹੈ ਇਹ ਦੱਸੋ। ਤਾਂ ਗੁਰੂ ਸਾਹਿਬ ਜੀ ਨੇ ਪਹਿਲਾਂ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਸਮਝਾਉਂਦੇ ਨੇ ਤੇ ਇਹ ਸਤਿਗੁਰੂ ਮਹਾਰਾਜ ਸਾਹਿਬ ਮਹੱਲਾ ਤੀਜਾ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਸਲੋਕ ਗੁੱਝਾ ਭੇਦ ਪ੍ਰਗਟ ਕਰਦਾ, ਸਿੱਖਾਂ ਦੇ ਪ੍ਰਸ਼ਨ ਦੇ ਉੱਤਰ ਦਿੰਦੇ ਹੈ। ਪਰ ਇਹ ਜਿਹੜਾ 555 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹੈ, 17ਵਾਂ ਸਲੋਕ ਹੈ ਇੱਥੇ ਜਿਹੜਾ ਇਸ ਵਾਰ ਦਾ। ਉੱਧਰ ਕਬੀਰ ਸਾਹਿਬ ਦੇ ਜਿਹੜੇ ਸਲੋਕ ਹੈ ਉਹ 29ਵਾਂ ਸਲੋਕ ਹੈ ਉੱਥੇ, ਤੇ ਗੁਰੂ ਗ੍ਰੰਥ ਸਾਹਿਬ ਦੇ 1366 ਅੰਗ ਦੇ ਉੱਤੇ ਆਉਂਦਾ। ਪਰ ਇਹਨਾਂ ਦੇ ਦੋਨਾਂ ਦੇ ਪਾਠਾਂ ਦਾ ਭੇਦ ਹੈ, ਇਹਦੇ ਚਾਰ ਭੇਦ ਨੇ। ਕਬੀਰ ਮਰਤਾ ਮਰਤਾ ਜਗ ਮੁਆ, ਜਿਹੜਾ ਹੁਣ ਇੱਥੇ ਆਏਗਾ ਇਹਦੇ ਚ ਮੁਆ ਮੰਮੀ ਨੂੰ ਔਂਕੜੇ ਲੱਗਿਆ ਹੋਇਆ ਹੈ। ਤੇ ਜਿਹੜਾ ਕਬੀਰ ਸਾਹਿਬ ਦੇ ਸਲੋਕਾਂ ਦੇ ਵਿੱਚ 1300 ਜਿਹੜਾ 66 ਦੇ ਉੱਤੇ ਆਏਗਾ ਉੱਥੇ ਕਬੀਰ ਮਰਤਾ ਮਰਤਾ ਜਗ ਮੂਆ ਉੱਥੇ ਦੇ ਲੈਂਕੜੇ ਲੱਗੇ ਹੋਏ ਨੇ। ਤੇ ਮਰ ਭੇ ਨਾ ਜਾਣੇ ਕੋਏ, ਹੁਣ ਜਿੱਥੇ ਆਪਾਂ ਕਥਾ ਚੱਲ ਰਹੀ ਹੈ ਇੱਥੇ ਆਇਆ ਬਈ ਮਰ ਭੇ ਨਾ ਜਾਣੇ ਕੋਈ, ਭੱਬੇ ਨੂੰ ਸਿਆਰੀ ਲੱਗੀ ਹੈ। ਤੇ ਉੱਥੇ ਕਬੀਰ ਸਾਹਿਬ ਦੇ ਸਲੋਕਾਂ ਦੇ 29ਵੇਂ ਸਲੋਕ ਚ ਆ ਗਿਆ ਮਰ ਭੀ ਨਾ ਜਾਣਿਆ ਕੋਏ, ਤੇ ਇੱਥੇ ਕਿਤੇ ਜਾਣੇ ਕੋਏ ਆਏਗਾ, ਮਰ ਭੇ ਨਾ ਜਾਣੇ ਕੋਏ ਦੂਸਰਾ ਭੇਦ ਇਹ ਹੈ, ਉੱਥੇ ਆਏਗਾ ਜਾਣਿਆ ਕੋਏ। ਕਬੀਰ ਸਾਹਿਬ ਦੇ ਸਲੋਕਾਂ ਦੇ ਵਿੱਚ ਐਸੀ ਮਰਨੀ ਜੋ ਮਰੈ, ਤੇ ਉੱਥੇ ਇੱਥੇ ਤਾਂ ਇਹ ਹੈ ਨਾ ਐਸੀ ਮਰਨੀ ਜੋ ਮਰੈ, ਉੱਥੇ ਕਬੀਰ ਸਾਹਿਬ ਦੇ ਸਲੋਕਾਂ ਚ 29ਵੇਂ ਸਲੋਕ ਚ ਆਏਗਾ ਐਸੇ ਮਰਨੇ ਜੋ ਮਰੈ, ਬਹੁਰ ਨਾ ਮਰਨਾ ਹੋ। ਇਹਦੇ ਭੇਦ ਨੇ ਥੋੜੇ ਜਿਹੇ, ਤਾਂ ਹੀ ਬੇਨਤੀ ਕੀਤੀ ਪਿੱਛੋਂ ਆਪਾਂ ਦੱਸਦੇ ਆ ਰਹੇ ਹਾਂ ਸਾਰੇ ਵੀ ਦੋ ਵਾਰੀ ਇਹ ਸਲੋਕ ਆਉਣਾ ਇੱਥੇ, ਇਸ ਕਰਕੇ ਆ ਵੀ ਗੁਰੂ ਸਾਹਿਬ ਨੇ ਉਚਾਰਨ ਕੀਤਾ ਫਿਰ ਭੇਦ ਰੱਖਿਆ ਵੀ ਤਾਂ ਕਿ ਕਿਸੇ ਨੂੰ ਨਾ ਭੁਲੇਖਾ ਲਵੇ ਵੀ ਉੱਥੋਂ ਹੀ ਚੱਕ ਕੇ ਲਾ ਦਿੱਤਾ। ਇਹੋ ਫਰਮਾਨ ਕਰਦੇ ਹਨ ਜੇ
ਕਬੀਰਾ ਮਰਤਾ ਮਰਤਾ ਜਗ ਮੁਆ,
ਭਗਤ ਕਬੀਰ ਜੀ ਦਾ ਕਸਮ ਸੀ ਵੀ ਮੌਤ ਦਾ ਮਰਤਾ ਮਰਤਾ ਮਰਦਾ ਮਰਦਾ ਸਾਰਾ ਜਗ ਮੁਆ ਮਰ ਗਿਆ ਹੈ, ਇੱਥੇ ਮੁਆ ਹੀ ਪੜ੍ਹਨਾ ਉੱਥੇ ਮੂਆ ਪੜ੍ਹਨਾ, ਇਹ ਭੇਦ ਦੱਸੇ ਨੇ। ਹਾਂਜੀ,
ਮਰ ਭੇ ਨਾ ਜਾਣੈ ਕੋਈ,
ਇਹ ਮਰਨ ਨੂੰ ਭੇ, ਇਸ ਨੂੰ ਵੀ ਕੋਈ ਜੀਵਤ ਭਾਵ ਤੋਂ ਮਰਨਾ ਨਹੀਂ ਜਾਣਦਾ। ਇਹ ਅੱਗੇ ਦੱਸਦੇ ਨੇ
ਐਸੀ ਮਰਨੀ ਜੋ ਮਰੇ,
ਜੇਕਰ ਐਸੀ ਇਹੋ ਜਿਹੀ ਜੀਵਤ ਭਾਵ ਤੋਂ ਮਰਨ ਵਾਲੀ ਮਰਨੀ ਮਰੇ ਮਰ ਜਾਵੇ,
ਬਹੁਰ ਨਾ ਮਰਨਾ ਹੋਏ,
ਉਸ ਨੂੰ ਬਹੁਤ ਦੁਬਾਰਾ ਮਰਨਾ ਨਹੀਂ ਹੋਏਗਾ।
ਮਹੱਲਾ ਤੀਜਾ,
ਹੁਣ ਕਬੀਰ ਸਾਹਿਬ ਦਾ ਕਥਨ ਕੀਤਾ ਸਲੋਕ ਆਪ ਕਥਨ ਕਰਕੇ ਹੁਣ ਅੱਗੇ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਨੇ ਇਸ ਦਾ।
ਕਿਆ ਜਾਣਾ ਕਿਬ ਮਰਹਿਗੇ,
ਭਾਈ ਕਿਆ ਕੀ ਜਾਣਨਾ ਕਰੀਏ ਕਿ ਕਿਸ ਪ੍ਰਕਾਰ ਮਰਾਂਗੇ, ਆਪਾਂ ਨੂੰ ਕੋਈ ਸਾਹਸ ਨਹੀਂ ਜੀ ਪਤਾ ਵੀ ਕਿਵੇਂ ਮਰਨਾ ਹੋਣਾ। ਆ ਇੱਥੇ ਗੁਰਮੁਖ ਰਹਿੰਦਾ ਸੀ, ਧੁੰਦ ਪੈਂਦੀ ਹੈ ਧੁੰਦ ਪੈਂਦੀ ਤੇ ਆ ਜੋਤੀ ਸਰੂਪ ਤੇ ਇੱਥੇ ਤੱਕ ਨਹੀਂ ਪਹੁੰਚ ਸਕਿਆ ਤੇ ਉਹ ਰਸਤੇ ਦੇ ਵਿੱਚ ਡਿੱਗਿਆ ਤੇ ਖੋਪੜੀ ਲਹਿਦਾ ਸਾਹਸ ਜੀ ਬੁਰਾ ਹਾਲ ਹੋਇਆ ਵਾ ਦੇਖਿਆ। ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਸੀ ਦੀਦਾਰ ਸਿੰਘ ਨੂੰ ਵੀ ਐਂ ਮਰਨਾ ਐਂ ਹੋ ਜਾਂਦਾ ਹੈ, ਕਿਆ ਜਾਣਾ ਕਿਵੇਂ ਮਰੇਗੇ, ਕੀ ਪਤਾ ਭਾਈ ਕਿਵੇਂ ਮਰਨਾ ਹੋਏਗਾ,
ਕੈਸਾ ਮਰਨਾ ਹੋਏ,
ਉਹ ਐਕਸੀਡੈਂਟ ਨਾਲ ਮਰਨਾ, ਬਿਮਾਰ ਹੋ ਕੇ ਮਰਨਾ, ਸ਼ਸਤਰ ਨਾਲ ਮਰਨਾ, ਕਿਹੋ ਜਿਹਾ ਮਰਨਾ ਹੋਏਗਾ ਕੋਈ ਪਤਾ ਨਹੀਂ। ਪਰ
ਜੇਕਰ ਸਾਹਿਬ ਮਰਹ ਨਾ ਈਸਰੇ,
ਜੇ ਸਾਹਿਬ ਮਾਲਕ ਮਨੋ ਨਾ ਭੁੱਲੇ ਕਦੇ ਵੀ ਵਿਸਰੇ ਨਾ,
ਤਾਂ ਸਹਿਲਾ ਮਰਨਾ ਹੋਏ,
ਤਾਂ ਮਰਨਾ ਸੌਖਾ, ਸਹਿਤ ਲਾਹੇ ਦੇ ਹੁੰਦਾ, ਮਤਲਬ ਉਹ ਨਾਮ ਦਾ ਲਾਹਾ ਖਟਕੇ ਮਰਦਾ।
ਮਰਨਾ ਤੇ ਜਗਤ ਡਰੈ,
ਮਰ ਕਹਿੰਦੇ ਮਰਨ ਤੋਂ ਸਾਰਾ ਸੰਸਾਰ ਡਰਦਾ, ਕਿਸੇ ਨੂੰ ਕਹਿ ਦਿਆ ਵੀ ਮਰ ਜਾ ਕਹੂਗਾ ਮੈਂ ਕੁਮਰਾਂ ਤੂੰ ਮਰ ਜਾ, ਖਿੱਚ ਜਾਂਦਾ ਅਗਲਾ ਵੀ ਮੈਨੂੰ ਮਰਨਾ, ਜੇ ਕੋਈ ਜਿਉਂਦਾ ਰਹੇ ਉਹਦੇ ਕਿਸੇ ਤੇ ਜਿਉਂਦਾ ਨਹੀਂ ਰਹਿਣਾ, ਉਹਦੇ ਕਿਸੇ ਤੇ ਮਰਨਾ ਨਹੀਂ, ਪਰ ਖੁਸ਼ ਹੋ ਜਾਂਦਾ ਵੀ ਮੈਨੂੰ ਜਿਉਂਦਾ ਰਿਹਾ ਕਹਿਣਾ, ਸ਼ੁਭ ਬਚਨ ਕਿਹਾ। ਉਹ ਮਰਨੇ ਮਰਤੇ ਸਾਰਾ ਸੰਸਾਰ ਡਰਦਾ ਹੈ,
ਜੀਵਿਆ ਲੋੜੈ ਸਭ ਕੋ,
ਸਾਰੇ ਕੋਈ ਜੀਵਿਆ ਜਿਉਣਾ ਹੀ ਲੋੜੇ ਚਾਹੁੰਦੇ ਹਨ, ਮੈਂ ਜਿਉਂਦਾ ਰਹਾਂ।
ਗੁਰ ਪ੍ਰਸਾਦੀ ਜੀਵਤ ਮਰੇ,
ਪਰ ਜੇ ਕੋਈ ਗੁਰਾਂ ਦੀ ਕਿਰਪਾ ਨਾਲ ਜੀਵਤ ਭਾਵ ਤੋਂ ਮਰੇ ਹੰਗਤਾ ਮਾਰ ਕੇ,
ਹੁਕਮ ਬੁੱਝੈ ਸੋਏ,
ਸੋਏ ਉਹ ਪ੍ਰਵੇਸ਼ ਦੇ ਹੁਕਮ ਨੂੰ ਬੁੱਝ ਲੈਂਦਾ ਸਮਝ ਲੈਂਦਾ ਹੈ।
ਨਾਨਕ ਐਸੀ ਮਰਨੀ ਜੋ ਮਰੇ,
ਸਤਿਗੁਰੂ ਜੀ ਕਥਨ ਕਰਦੇ ਨੇ ਇਹੋ ਜੀ ਜੀਵਤ ਭਾਵ ਤੋਂ ਮਰਨ ਵਾਲੀ ਮਰਨੀ ਵਿਚ ਜਿਹੜਾ ਮਰੇ ਮਰ ਜਾਵੇ
ਤਾਂ ਸਦ ਜੀਵਨ ਹੋਏ,
ਤਾਂ ਸਦੀਵ ਕਾਲ ਲਈ ਜੀਵਨ ਪ੍ਰਾਪਤ ਹੋ ਜਾਂਦਾ, ਜਾਣੀ ਅਮਰੇ ਹੋ ਜਾਂਦਾ, ਮਰਨ ਤੋਂ ਰਹਿਤ ਹੋ ਜਾਂਦਾ।
ਪੌੜੀ
ਪੌੜੀ ਕਥਨ ਕਰਦੇ ਨੇ ਜੀ,
ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ,
ਜਾਂ ਜਦੋਂ ਹਰ ਹਰੇਕ ਨੂੰ ਜਿਹੜਾ ਨਾ ਹਰ ਹਰੇਕ ਦਾ ਸੁਆਮੀ ਮਾਲਕ ਵਾਹਿਗੁਰੂ ਆਪ ਕਿਰਪਾਲੂ ਹੋਵੇ ਹੋ ਜਾਵੇ ਹੋ ਜਾਂਦਾ ਹੈ
ਤਾਂ ਆਪਣਾ ਨਾਉ ਹਰ ਆਪ ਜਪਾਵੇ
ਤਾਂ ਹਰੀ ਆਪ ਹੀ ਪਰਮੇਸ਼ਰ ਗੁਰਾਂ ਦੁਆਰਾ ਆਪਣੇ ਨਾਉ ਨਾਮ ਨੂੰ ਜਪਾਵੇ ਜਪਾਉਂਦਾ ਹੈ
ਆਪੇ ਸਤਿਗੁਰ ਮੇਲ ਸੁਖ ਦੀਵੇ
ਆਪ ਹੀ ਅਧਿਕਾਰੀਆਂ ਨੂੰ ਸਤਿਗੁਰਾਂ ਦੇ ਨਾਲ ਮੇਲ ਮਿਲਾ ਕੇ ਆਤਮ ਆਨੰਦ ਰੂਪੀ ਸੁਖ ਦੇਵੇ ਦਿੰਦਾ ਹੈ
ਆਪਣਾ ਸੇਵਕ ਆਪ ਹਰ ਭਾਵੇ
ਕਿਉਂਕਿ ਹਰ ਪਰਮੇਸ਼ਰ ਨੂੰ ਆਪਣਾ ਸੇਵਕ ਦਾਸ ਆਪ ਭਾਵੇ ਪਾਉਂਦਾ ਹੈ ਚੰਗਾ ਲੱਗਦਾ ਹੈ
ਆਪਣਿਆ ਸੇਵਕਾਂ ਕੀ ਆਪ ਪੈਜ ਰੱਖੇ
ਫਿਰ ਆਪਣੇ ਬਣਾਏ ਹੋਏ ਸੇਵਕ ਦਾਸਾਂ ਦੀ ਆਪ ਹੀ ਪੈਜ ਇੱਜ਼ਤ ਪ੍ਰਤਿਗਿਆ ਰੱਖੇ ਰੱਖਦਾ ਹੈ
ਆਪਣਿਆ ਭਗਤਾਂ ਕੀ ਪੈਰੀ ਪਾਵੇ
ਤੇ ਸਭਨਾਂ ਨੂੰ ਆਪਣੇ ਭਗਤਾਂ ਸੇਵਕਾਂ ਦੀ ਪੈਰੀ ਪਾ ਦਿੰਦਾ ਹੈ ਜਿਵੇਂ ਰਵਿਦਾਸ ਦੇ ਚਰਨੀ ਪਾ ਦਿੱਤੇ ਜਿਹੜੇ ਬ੍ਰਾਹਮਣ ਸੀ ਨਫ਼ਰਤ ਕਰਦੇ ਡੰਡੌਤ ਕਰ ਕਰਕੇ ਮਿਲਦੇ ਫਿਰ
ਧਰਮ ਰਾਏ ਹੈ ਹਰਕਾ ਕੀਆ
ਧਰਮ ਰਾਜ ਜਮ ਰਾਜ ਹੈ ਜਿਹੜਾ ਵਾਹਿਗੁਰੂ ਦਾ ਹੀ ਬਣਾਇਆ ਹੋਇਆ ਮੁਕਰਰ ਕੀਤਾ ਹੋਇਆ ਹੈ
ਹਰ ਜਨ ਸੇਵਕ ਨੇੜ ਨਾ ਆਵੇ
ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਸੇਵਕਾਂ ਦੇ ਤਾਂ ਨੇੜੇ ਵੀ ਨਹੀਂ ਆਉਂਦਾ ਸਜ਼ਾ ਦੇਣੀ ਇੱਕ ਪਾਸੇ ਰਹੇ
ਜੋ ਹਰਕਾ ਪਿਆਰਾ ਸੋ ਸਭਨਾ ਕਾ ਪਿਆਰਾ
ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਦਾ ਪਿਆਰ ਹੈ ਉਹ ਸਭਨਾ ਸਾਰਿਆਂ ਦਾ ਹੀ ਦੇਵੀ ਦੇਵਤੇ ਵੀ ਪਿਆਰ ਕਰਦੇ ਰਿਸ਼ੀ ਮੁਨੀ ਵੀ ਸਾਰੇ ਲੋਕ ਉਹ ਸਾਰਾ ਸੰਸਾਰ ਹੀ ਉਹਦੇ ਨਾਲ ਪਿਆਰ ਕਰਨ ਲੱਗ ਜਾਂਦਾ ਹੈ
ਹੋਰ ਕੀਤੀ ਝੱਖ ਝੱਖ ਆਵੇ ਜਾਵੇ
ਹੋਰ ਕਿਤਨੀ ਦਵੈਤਵਾਦੀਆਂ ਦੀ ਦ੍ਰਿਸ਼ਟੀ ਝੱਖ ਝੱਖ ਝੱਖਾਂ ਮਾਰ ਮਾਰ ਕੇ ਖਪ ਖਪ ਕੇ ਆਵਾ ਜਾਏ ਆਉਂਦੀ ਜਾਂਦੀ ਹੈ ਨਿੰਦਿਆ ਕਰਦੇ ਰਹਿੰਦੇ ਨੇ ਝੱਗਾਂ ਹੀ ਸਿੱਟਦੇ ਰਹਿੰਦੇ ਨੇ ਸਤਿਪੁਰਸ਼ਾਂ ਲਈ
ਸਲੋਕ ਮਹੱਲਾ ਤੀਜਾ
ਤੀਸਰੇ ਪਾਤਸ਼ਾਹ ਦਾ ਅੱਗੇ ਸਲੋਕ ਹੈ ਪ੍ਰਸ਼ਨ ਕੀਤਾ ਮਹਾਰਾਜ ਤੇ ਜੇਕਰ ਦੇਖਿਆ ਜਾਵੇ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਾਰਾ ਸੰਸਾਰ ਹੀ ਰਾਮ ਨਾਮ ਜਪਦਾ ਹੈ ਪਰ ਸਾਰਿਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ ਨਾਮ ਤਾਂ ਸਾਰੇ ਹੀ ਜਪਦੇ ਮਹਾਰਾਜ ਕਹਿੰਦੇ ਨਹੀਂ ਭਾਈ ਭੇਜਦਾ ਇਹਦੇ ਵਿੱਚ ਦੱਸਦੇ ਹਨ ਉੱਤਰ ਦਿੰਦੇ ਹਨ
ਰਾਮ ਰਾਮ ਕਰਤਾ ਸਭ ਜਗ ਫਿਰੈ
ਕਹਿੰਦੇ ਗੁਰਸਿੱਖੋ ਦੇਖਣ ਨੂੰ ਤਾਂ ਸਭ ਕੋਈ ਰਾਮ ਰਾਮ ਜਦ ਕਰਦਾ ਫਿਰਦਾ ਰਾਮ ਰਾਮ ਕਰਤਾ ਫਿਰ ਸਾਰੇ ਕਰਦੇ ਫਿਰਦੇ ਨੇ ਆ ਮੰਗਤੇ ਜਿਹੜੇ ਸਾਧੂ ਹੈ ਕਹਿੰਦੇ ਮੰਨੀ ਰਾਮ ਮੱਖਣੀ ਰਾਮ ਦੁੱਧ ਰਾਮ ਰਾਮ ਸ਼ਬਦ ਉਹ ਵੀ ਕਹਿ ਦਿੰਦੇ ਨੇ ਪਰ ਉਹਦਾ ਦੁੱਧ ਨੂੰ ਇਹ ਕਹਿੰਦੇ ਨੇ ਇਸੇ ਤਰ੍ਹਾਂ ਸਾਧ ਸਿੰਘ ਜੀ ਤੇ ਦਾਦੂ ਨੇ ਵੀ ਇੱਕ ਦੇਖਿਆ ਸੀ ਚਰਚ ਚੱਲਦੇ ਹੁੰਦੇ ਸੀ ਉੱਧਰ ਦੱਖਣ ਚ ਹੁਣ ਵੀ ਚੱਲਦੇ ਆ ਉਹ ਬਲਦਾਂ ਨੂੰ ਹੱਕਣਾ ਪੈਂਦਾ ਸੀ ਤੇਜ਼ੀ ਨਾਲ ਜਦੋਂ ਬੋਕਾ ਬਾਹਰ ਆ ਜਾਂਦਾ ਤੇ ਆ ਗਿਆ ਬੇਲੀ ਰਾਮ ਐਂ ਕਹਿੰਦੇ ਸੀ ਉਹ ਰਾਮ ਸ਼ਬਦ ਕਹਿੰਦੇ ਚਲੋ ਹੈ ਤਾਂ ਚੰਗਾ ਨਾਮ ਜਦ ਪਰ ਉਹ ਤਾਂ ਬੋਕੇ ਨੂੰ ਕਹਿੰਦੇ ਸੀ ਨਾ ਤੇ ਉਹ ਕਹਿੰਦੇ ਦਾਦੂ ਨੇ ਦੇਖ ਕੇ ਉੱਥੇ ਸਲੋਕ ਉਚਾਰਨ ਕੀਤਾ ਕਹਿੰਦਾ ਦਾਦੂ ਦੁਨੀਆ ਬਾਵਰੀ ਕਹੇ ਚਾਮ ਕੋ ਰਾਮ ਪੂਛ ਮਰੋੜੈ ਬੈਲ ਕੀ ਕੱਢੈ ਆਪਣਾ ਕੰਮ ਆਪਣਾ ਕੰਮ ਕੱਢਦੇ ਫਿਰਦੇ ਹੈ ਰਾਮ ਰਾਮ ਸਭ ਕੋ ਕਹਿੰਦੇ ਨੇ ਪਰ ਹਿਰਦੇ ਤੋਂ ਕੌਣ ਕਹਿ ਰਿਹਾ ਇਹ ਦਿਖਾਵੇ ਮਾਤਰ ਕਹਿਣ ਵਾਲੇ ਹਨ ਰਾਮ ਨੂੰ
ਰਾਮ ਰਾਮ ਕਰਤਾ ਸਭ ਜਗ ਫਿਰੈ
ਹੇ ਗੁਰਸਿੱਖੋ ਦੇਖਣ ਤਾਂ ਸਭ ਸਾਰਾ ਸੰਸਾਰ ਜਗਤ ਹੈ ਜਿਹੜਾ ਰਾਮ ਰਾਮ ਕਰਦਾ ਫਿਰਦਾ ਪਰ ਆਪਣੇ ਦਿਖਾਵੇ ਮਾਤਰੇ ਕਹਿਣ ਦੇ ਨਾਲ ਫਿਰ ਇਹ ਰਾਮ ਇੱਕ ਨਹੀਂ ਪ੍ਰਾਪਤ ਦਿਖਾਵਾ ਕਰਦੇ ਹਨ
ਰਾਮ ਨਾ ਪਾਇਆ ਜਾ
ਦਿਖਾਵੇ ਮਾਤਰ ਰਾਮ ਕਹਿਣ ਦੇ ਨਾਲ ਪ੍ਰਾਪਤ ਨਹੀਂ ਕੀਤਾ ਜਾਂਦਾ ਹੈ
ਅਗਮ ਅਗੋਚਰ ਅਤ ਵੱਡਾ
ਉਹ ਰਾਮ ਅਗਮ ਗਮਤਾ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਅਤ ਅਤਿਅੰਤ ਹੀ ਵੱਡਾ ਤ੍ਰੈ ਕਾਲ ਆਵਾਜ਼ ਰੂਪ ਹੈ ਤੇ ਐਸਾ ਹੈ ਵਾਹਿਗੁਰੂ
ਉਹ ਤੁਲ ਨਾ ਤੁਲਿਆ ਜਾਏ
ਉਹ ਤੋਲਣ ਤੋਂ ਰਹਿਤ ਹੈ ਬੁੱਧ ਰੂਪੀ ਤਰਾਜੂ ਵੀ ਸ਼ਾਸਤਰ ਪ੍ਰਮਾਣ ਰੂਪੀ ਬਟੇ ਪਾ ਕੇ ਤੁਲਿਆ ਨਹੀਂ ਜਾ ਸਕਦਾ
ਕੀਮਤ ਕਿਨੈ ਨਾ ਪਾਈਆ
ਉਹਦੀ ਕੀਮਤ ਮੁੱਲ ਕਿਨੇ ਕਿਸੇ ਨੇ ਵੀ ਪ੍ਰਾਪਤੀ ਰੂਪੀ ਕੀਮਤ ਜਿਹੜੀ ਹੈ ਕੀਮਤ ਨਹੀਂ ਕੋਈ ਪਾ ਸਕਦਾ ਉਹਦਾ ਤਾਂ ਨਾਮ ਵੀ ਅਮੋਲਕ ਹੈ ਆਪ ਤਾਂ ਅਮੋਲਕ ਹੋਣਾ ਹੀ ਉਹ ਕਿਸੇ ਨੇ ਨਹੀਂ ਪਾਉਣਾ ਕੀਤੀ ਉਹਦੀ ਕੀਮਤ
ਕਿਤੇ ਨਾ ਲਿਆ ਜਾਏ
ਤੇ ਕਿਸੇ ਪ੍ਰਕਾਰ ਵੀ ਕਿਸੇ ਸਾਧਨ ਦੇ ਨਾਲ ਉਹਦੇ ਬਦਲੇ ਉਹ ਲਿਆ ਨਹੀਂ ਜਾਂਦਾ ਉਹਦੀ ਕੀਮਤ ਪਾਉਣੀ ਕਿਹੜੀ ਹੈ ਜਿਹੜੀ ਕਿੰਨੀ ਕੁ ਸ਼ਕਤੀ ਹੈ ਕਿੰਨੀ ਕੁ ਵਡਿਆਈ ਹੈ ਕਿੰਨੀ ਕੁ ਸਿਫਤ ਹੈ ਵੀ ਇੱਥੇ ਤੱਕ ਹੈ ਹੱਦ ਤੱਕ ਇਹ ਹੈ ਕੀਮਤ ਪਾਉਣੀ ਇਹ ਨਹੀਂ ਪਾਈ ਜਾ ਸਕਦੀ
ਗੁਰ ਕੈ ਸ਼ਬਦ ਭੇਜਿਆ
ਜਿਸ ਕਿਸੇ ਨੇ ਵੀ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਆਪਣੇ ਮਨ ਨੂੰ ਹੰਕਾਰ ਨੂੰ ਭੇਜਿਆ ਬਿੰਨ ਲਿਆ ਜਾਂ ਮਨ ਨੂੰ ਪ੍ਰੇਮ ਰੂਪੀ ਉਹਦੇ ਚ ਬਿੰਨ ਲਿਆ ਹੈ ਪ੍ਰੇਮ ਦੇ ਵਿੱਚ ਬਿੰਨ ਲਿਆ ਹੈ ਤੇ ਇਸ ਕਰਕੇ ਫਿਰ ਇਨ ਵਿਦ
ਵਸਿਆ ਮਨ
ਇਸ ਵਿਧ ਯੁਗਤੀ ਦੇ ਨਾਲ ਇਸ ਪ੍ਰਕਾਰ ਉਹ ਅਗਮ ਗੋਚਰ ਜਿਹੜਾ ਵਾਹਿਗੁਰੂ ਹੈ मन हिरदे आके बसिया बसक जांदा है।
नानक आप अमियो है,
सतगुरु जी कथन करदे हो परमेश्वर आप ही अमियो मिणती तो रहत है।
गुर कृपा ते रहया समाए,
गुरां दी कृपा मेहर होण ते सारे समाए समाया व्यापक हो रहा प्रतीत हो जांदा है।
आपे मिलिया मिल रहया,
परमेश्वर आप ही सारी थाए मिलिया होया ते मिल रहा है।
आपे मिलिया आए,
आप ही आए आ के जीवन नूं मिलिया मिलदा है। जो आपे आपा भाव हंकार विच मिलिया आपे मिलिया ओ प्रभु नूं मिलण नालों रहया रह गया, मिलण तो रह गया। जो आपे आपा भाव हंकार विच मिलिया ओ प्रभु मिलण तो रह गया। जो अपने अंतर आत्मा नूं ते जोत रूप आनंद विच मिलिया होया है मिल रहा, कहिंदे ओ मैकी पदार्थ मिलण तो रहत हो गया ते उस नूं प्रभु आप ही आके आपे मिलिया आए मिल जांदा है।
महला तीजा,
अगे महला उचारण करदे हन जी।
ए मन एहो धन नाम है,
अपने मन ते सिख्या दे के कहिंदे आ ए मन हे मना ए प्रभु दा नाम रूपी धन अजिहा उत्तम है। जसदे हन
जित सदा सदा सुख होए,
जित जिस करके सदा सदा सदीव काल सुख प्राप्त हुंदा है, सदीव रहण वाला सुख प्राप्त हुंदा है। जो सो कोई चाहे सदा सरन राम की लेख क्या है।
तोटा मूल न आवे,
इस धन दा तोटा घाटा कई नहीं कदे आवी आउंदा।
लाहा सदी ही होए,
सद हमेशा ही आत्मक आनंद रूपी लाहा नफाई प्राप्त हुंदा रहिंदा।
खादे खर्चे तोट न आवे,
आप जपन रूप खादे खान नाल अते जपौन रूपी खर्चे खर्च करन दे नाल ਇਹ ਧਨ ਦਾ ਤੋੜ ਘਾਟਾ ਨਹੀਂ ਆਵੀ ਆਉਂਦਾ ਹੈ।
ਸਦਾ ਸਦਾ ਉਹ ਦੇ,
ਉਹ ਪਰਮੇਸ਼ਰ ਸਦਾ ਸਦਾ ਹਮੇਸ਼ਾ ਹਮੇਸ਼ਾ ਹੀ ਆਪਣੇ ਭਗਤਾਂ ਨੂੰ ਬ੍ਰਹਮਾਨੰਦ ਰੂਪੀ ਦਾਤ ਬਖਸ਼ ਦੇ ਦਿੰਦਾ ਹੈ।
ਸਹਸਾ ਮੂਲ ਨਾ ਹੋਵੇ,
ਜਿਨ੍ਹਾਂ ਨੂੰ ਇਹ ਧਨ ਪ੍ਰਾਪਤ ਹੋ ਜਾਂਦਾ ਹੈ ਕਦਾਚਿਤ ਵੀ ਇਸ ਨਾਮ ਦੇ ਜਾਣ ਦਾ ਸਹਸਾ ਮੂਲ ਉੱਕਾ ਹੀ ਨਹੀਂ ਹੋਵੀ ਹੁੰਦਾ ਹੈ। ਫਿਰ ਗਮ ਨਹੀਂ ਹੁੰਦਾ, ਸੰਸਾ ਫਿਕਰ ਨਹੀਂ ਹੁੰਦਾ ਵੀ ਚਲਿਆ ਜਾਊਗਾ, ਬਾਕੀ ਦਾ ਧਨ ਚਲਿਆ ਜਾਂਦਾ।
ਹਾਣਤ ਕਦੇ ਨਾ ਹੋਏ,
ਕਿਸੇ ਪ੍ਰਕਾਰ ਹਾਣਤ ਹਾਨੀ ਵੀ ਨਹੀਂ ਹੁੰਦੀ। ਜਿਵੇਂ ਧਨ ਦਾ ਨੁਕਸਾਨ ਹੋ ਜਾਂਦਾ ਜੀਵਾਂ ਕੋਲੋਂ, ਇਹ ਧਨ ਦਾ ਨੁਕਸਾਨ ਨਹੀਂ ਹੁੰਦਾ।
ਨਾਨਕ ਗੁਰਮੁਖ ਪਾਈ ਹੈ,
ਸਤਿਗੁਰੂ ਜੀ ਕਥਨ ਕਰਦੇ ਆ ਕਿ ਨਾਮੀ ਮੁਖੀ ਗੁਰਾਂ ਦੁਆਰਾ ਇਹ ਜਿਹੜਾ ਨਾਮ ਹੈ ਨਾ ਸਤਿਗੁਰੂ ਜੀ ਨੇ ਫਰਮਾਨ ਕੀਤਾ, ਇਹ ਨਾਮ ਮੁਖੀ ਗੁਰਾਂ ਦੁਆਰਾ ਗੁਰਮੁਖ ਅਧਿਕਾਰੀ ਬਣ ਕੇ ਪਾਈਆ ਪਾਈ ਦਾ ਹੈ।
ਜਾ ਕੋ ਨਦਰ ਕਰੇ,
ਪਰ ਪਾਉਂਦਾ ਉਹ ਹੈ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਦਾ ਹੈ।
ਪੌੜੀ,
ਅੱਗੇ ਪੌੜੀ ਕਥਨ ਕਰਦੇ ਨੇ।
ਆਪੇ ਸਭ ਘਟ ਅੰਦਰੇ,
ਉਹ ਪਰਮੇਸ਼ਰ ਆਪੇ ਆਪ ਹੀ ਸਾਰੇ ਘਟਾਂ ਘਟਾਂ ਸਰੀਰਾਂ ਦੇ ਅੰਦਰੇ ਭਾਵ ਅੰਦਰ ਹੈ ਸਾਰਿਆਂ ਦੇ।
ਆਪੇ ਹੀ ਬਾਹਰ,
ਤੇ ਆਪ ਹੀ ਬਾਹਰ ਸੰਸਾਰ ਖੰਡਾਂ ਬ੍ਰਹਮੰਡਾਂ ਦੇ ਵਿੱਚ ਵੀ ਹੈ।
ਆਪੇ ਗੁਪਤ ਵਰਤਦਾ,
ਆਪ ਹੀ ਨਿਰਗੁਣ ਸਰੂਪ ਹੋ ਕੇ ਗੁਪਤ ਲੋਕੇ ਵਰਤਦਾ ਵਰਤ ਰਿਹਾ ਹੈ।
ਆਪੇ ਹੀ ਜਾਹਰ,
ਆਪ ਹੀ ਸਰਗੁਣ ਰੂਪ ਹੋ ਕੇ ਜਾਹਰ ਪ੍ਰਤੱਖ ਹੋ ਰਿਹਾ, ਆਪ ਹੀ ਅਗਿਆਨੀ ਜੀਵਾਂ ਦੇ ਅੰਦਰ ਗੁਪਤ ਰੂਪ ਵਿੱਚ ਵਰਤ ਰਿਹਾ, ਆਪ ਹੀ ਗੁਰਮੁਖ ਜਨਾਂ ਦੇ ਹਿਰਦੇ ਪ੍ਰਤੱਖ ਰੂਪ ਹੋ ਕੇ ਵਰਤ ਰਿਹਾ ਹੈ।
ਯੁਗ ਸ਼ਤੀਹ ਗੁਬਾਰ ਕਰ,
ਆਪ ਹੀ ਸ਼ਤੀ ਯੁਗ ਗੁਬਾਰ ਗਾੜਾ ਹਨੇਰਾ ਕਰਕੇ
ਵਰਤਿਆ ਸੁਨਾ ਹਰ,
ਆਪ ਹੀ ਪਰਮੇਸ਼ ਸੁਨ ਅਫੁਰ ਰੂਪ ਹੋ ਕੇ ਵਰਤਿਆ ਸੀ।
ਉਥੇ ਵੇਦ ਪੁਰਾਣ ਨਾ ਸਾਸਤਾ,
ਉਦੋਂ ਉਥੇ ਪਰਲੇ ਕਾਲ ਵਿਚ ਨਾ ਤਾਂ ਵੇਦ ਸੀ ਨਾ ਪੁਰਾਣ ਸੀ ਨਾ ਕੋਈ ਸ਼ਾਸਤਰ, ਜਿਹੜੇ ਸ਼ਾਸਤਰ ਜਿਹੜੇ ਖੱਟ ਸ਼ਾਸਤਰ ਹੁਣ, ਉਥੇ ਕੇਵਲ ਕੀ ਸੀ।
ਆਪੇ ਹਰ ਨਰ ਹਰ,
ਨਰ ਹਰ ਨਰਸਿੰਘ ਰੂਪ ਧਾਰਨ ਕਰਨ ਵਾਲਾ ਜਾਂ ਨਰਾਂ ਨੂੰ ਤੇ ਹਰਨ ਵਾਲਾ ਪਾਰ ਬ੍ਰਹਮ ਜਿਹਦਾ ਪਾਰ ਉਰਾਰ ਨੇ ਪ੍ਰਕਿਰਤੀ ਦੁਆਰਾ, ਜਿਹਦਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਉਹ ਆਪਣਾ ਰੂਪ ਆਪ ਹੀ ਸੀ ਵਾਹਿਗੁਰੂ।
ਬੈਠਾ ਤਾੜੀ ਲਾਏ,
ਤੇ ਉਥੇ ਸਮਾਧੀ ਲਾ ਕਰਕੇ ਬੈਠਾ ਸੀ।
ਆਪ ਸਭ ਤੋਂ ਹੀ ਬਾਹਰ,
ਤੇ ਸਾਰਿਆਂ ਤੋਂ ਬਾਹਰ ਹੈ। ਦੀਸੇ ਸਭ ਸੰਗ ਰਹੇ ਲੈ ਪੈਨਹਿ ਵਿਆਪੈ ਉਨਮਾਈ, ਆਪ ਸਭ ਤੋਂ ਸਾਰਿਆਂ ਤੋਂ ਬਾਹਰ ਸੁਤੰਤਰ ਰੂਪ ਹੈ, ਆਪ ਇਹ ਤਾੜੀ ਲਾ ਕੇ ਸਮਾਧੀ ਲਾ ਕੇ ਬੈਠਾ ਸਥਿਤ ਸੀ।
ਆਪਣੀ ਮਿਤ ਆਪ ਜਾਣਦਾ,
ਉਹ ਵਾਹਿਗੁਰੂ ਆਪਣੀ ਮਿਤ ਮਰਿਆਦਾ ਨੂੰ ਆਪ ਹੀ ਜਾਣਦਾ ਹੈ।
ਆਪੇ ਹੀ ਗੌਹਰ,
ਉਹ ਆਪ ਹੀ ਗੌਹਰ ਗੰਭੀਰ ਹੈ ਅਥਾਹ ਰੂਪ ਹੈ, ਜਾਂ ਆਪ ਹੀ ਗੌਹਰ, ਗੌਹਰ ਨਾ ਮੋਤੀ ਦਾ, ਇਹ ਦੋ ਤਰ੍ਹਾਂ ਹੁੰਦਾ ਹੈ। ਜਿਹੜਾ ਅਨਵਿਧ ਮੋਤੀ ਆ ਉਹਨੂੰ ਗੌਰ ਕਹਿੰਦੇ ਨੇ, ਜਿਹਦੇ ਛੇਕ ਕੱਢਿਆ ਜਾਵੇ ਉਹਨੂੰ ਆ ਮੋਤੀ ਕਹਿੰਦੇ ਆ। ਇੰਨਾ ਕੁ ਭੇਦ ਜਾਣਨਾ ਇਸਦਾ।
ਸਲੋਕ ਮਹਲਾ ਤੀਜਾ।
ਤੇ ਆਪ ਹੀ ਉਹ ਅਨਵਿਧ ਮੋਤੀ ਦੀ ਨਿਆਈ ਹੈ, ਆਪ ਹੀ ਉਹ ਗੌਹਰ ਮਤਲਬ ਉਸ ਮੋਤੀ ਦੀ ਨਿਆਈ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਨੇ ਤੀਸਰੇ ਪਾਤਸ਼ਾਹ, ਤੇ ਮਹਾਰਾਜ ਇਹ ਸਭ ਪ੍ਰਸ਼ਨ ਕੀਤਾ, ਇਹ ਸਭ ਜਗਤ ਕਿਸ ਪ੍ਰਕਾਰ ਮਰ ਰਿਹਾ ਹੈ? ਗੁਰ ਉੱਤਰ ਦਿੰਦੇ ਹਨ ਸਤਿਗੁਰੂ ਜੀ,
ਹਉਮੈ ਵਿੱਚ ਜਗਤ
ਕਹਿੰਦੇ ਹੇ ਗੁਰਸਿੱਖੋ, ਜਗਤ ਸੰਸਾਰ ਹਉਮੈ ਕਰਕੇ ਹੰਗਤਾ ਮਮਤਾ ਕਰਕੇ, ਇਹਦੇ ਅੰਦਰ ਹੰਗਤਾ ਮਮਤਾ ਹੈ, ਉਹਦੇ ਵਿੱਚ ਮੋਆ ਮਰ ਰਿਹਾ ਹੈ।
ਮਰਦੋ ਮਰਦਾ ਜਾਏ,
ਮੌਤ ਦਾ ਮਰਦੋ ਮਾਰਿਆ ਹੋਇਆ ਮਰਦਾ ਹੀ ਮਰਦਾ ਜਾਏ ਜਾਂਦਾ ਹੈ।
ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤੇ,
ਤੇ ਜਿੰਨਾ ਚਿਰ ਤਾਂ ਸਾਹ ਚੱਲਦੇ ਨੇ, ਦਮ ਸਾਹਾਂ ਦਾ ਨਾਮ ਹੈ, ਉਹਨਾਂ ਚਿਰ ਇਹ ਚੇਤਦਾ ਨੀ ਵਾਹਿਗੁਰੂ ਨੂੰ। ਤੇ ਜਦੋਂ ਸਵਾਸ ਚਲੇਗੇ ਫੇਰ ਕੀ ਕਰੇਗਾ ਦੱਸਦੇ ਨੇ,
ਕਰੇਗ ਅੱਗੇ ਜਾਏ,
ਤੇ ਇਹ ਕੀ ਕਰੇਗਾ ਅੱਗੇ ਜਾ ਕੇ, ਫਿਰ ਭਾਵ ਕੁਛ ਨੀ ਹੋਣਾ ਬਈ ਜਦੋਂ ਮੌਤ ਆ ਗਈ।
ਗਿਆਨੀ ਹੋਏ ਸੋ ਚੇਤਨ ਹੋਏ,
ਜੋ ਗਿਆਨੀ ਗਿਆਨਵਾਨ ਬ੍ਰਹਮ ਗਿਆਨੀ ਪੁਰਸ਼ ਹੋਏ ਹੁੰਦੇ ਨੇ, ਉਹ ਚੇਤਨ ਸਾਵਧਾਨ ਹੁੰਦੇ ਹਨ, ਉਹ ਪ੍ਰਭੂ ਨੂੰ ਯਾਦ ਕਰਦੇ ਚੇਤਨ ਸਰੂਪ ਹੀ ਹੋ ਜਾਂਦੇ ਹਨ। ਤੇ ਜਿਹੜੇ ਅਗਿਆਨੀ ਹਨ ਦੱਸਦੇ ਨੇ,
ਅਗਿਆਨੀ ਅੰਧ ਕੁਮਾਰ,
ਅਗਿਆਨੀ ਗਿਆਨ ਤੋਂ ਹੁਣੇ ਪੁਰਸ਼ ਦੇਹ ਅਧਿਆਸ ਵਿੱਚ ਪਏ ਹੋਏ ਨੇ, ਅੰਧ ਅੰਧਤਾਈ ਕਰਕੇ ਕਰਮਾਂ ਨੂੰ ਹੀ ਕਮਾਏ, ਖੋਟੇ ਕਰਮਾਂ ਨੂੰ ਕਮਾਉਂਦੇ ਰਹਿੰਦੇ ਹਨ।
ਨਾਨਕ ਇੱਥੇ ਕਮਾਵੇ ਸੋ ਮਿਲੇ,
ਸਤਿਗੁਰੂ ਜੀ ਕਥਨ ਕਰਦੇ ਇੱਥੇ ਸੰਸਾਰ ਵਿੱਚ ਜੇ ਕਰਮਾਂ ਨੂੰ ਕਮਾਵੇ ਕਮਾਉਂਦੇ ਨੇ, ਜਿਹੋ ਜਿਹੇ ਵੀ ਕਰਮਾਂ ਨੂੰ ਕਮਾਉਂਦੇ ਨੇ, ਜੋ ਇੱਥੇ ਇਹ ਸੰਸਾਰ ਜਿਹੜੇ ਜਿਹੜੇ ਕਰਮ ਕਮਾਉਣਾ ਕੀਤੇ ਨੇ, ਉਹੀ ਸਾਧ ਸੋ ਮਿਲੇ, ਉਹਨਾਂ ਦਾ ਫਲ ਅੱਗੇ ਮਿਲਦਾ ਹੈ,
ਅੱਗੇ ਪਾਏ ਜਾਏ,
ਤੇ ਅੱਗੇ ਪਰਲੋਕ ਵੀ ਜਾ ਕੇ ਉਹਨਾਂ ਦਾ ਫਲ ਪਰਦਾ ਹੈ। ਜੇ ਪੁੰਨ ਕਰਮ ਕਰੇ ਨੇ ਸੁਖ ਮਿਲਦਾ ਹੈ, ਪਾਪ ਕਰਮ ਕਰੇ ਨੇ ਦੁੱਖ ਫਲ ਮਿਲਦਾ ਹੈ, ਇਉਂ ਮਿਲਦਾ ਹੈ।
ਮਹੱਲਾ ਤੀਜਾ।
ਅੱਗੇ ਮਹੱਲਾ ਉਚਾਰਨ ਕਰਦੇ ਨੇ ਮਹਾਰਾਜ,
ਤੁਰ ਖਸਮੈ ਕਾ ਹੁਕਮ ਪਿਆ,
ਹੇ ਭਾਈ ਤੁਰ ਤੁਰੋਂ ਦਰਗਾਹੋਂ, ਸੰਸਾਰ ਦੇ ਤੁਰ ਆਦ ਤੋਂ ਹੀ, ਖਸਮ ਨਾਮ ਹੈ ਮਾਲਕ ਦਾ, ਉਸ ਪਰਮੇਸ਼ਰ ਵਾਹਿਗੁਰੂ ਦਾ ਉਹ ਖਸਮ ਹੈ ਮਾਲਕ ਦਾ, ਇਹ ਹੁਕਮ ਪਿਆ ਹੁਕਮ, ਤੇ ਉਪਰੋਂ ਇਹ ਹੁਕਮ ਪਿਆ ਹੈ, ਇਹ ਭਾਵ ਉਹਨੇ ਹੁਕਮ ਕੀਤਾ ਹੋਇਆ ਹੈ।
ਵਿਣ ਸਤਿਗੁਰ ਚੇਤਿਆ ਨਾ ਜਾਏ,
ਜਿਹਨਾਂ ਦੇ ਮੱਥੇ ਦੇ ਉੱਪਰ ਇਹ ਹੁਕਮ ਪਿਆ ਹੋਇਆ ਹੈ ਕਿ ਸਤਿਗੁਰੂ ਜੀ ਤੋਂ ਵਿਣ ਬਗੈਰ ਉਹ ਚੇਤਿਆ ਹੀ ਨਹੀਂ ਜਾ ਸਕਦਾ, ਇਹ ਮੱਥਿਆਂ ਦੇ ਉੱਤੇ ਲੇਖ ਲਿਖ ਦਿੱਤੇ ਕਿ ਸਤਿਗੁਰੂ ਦੁਆਰਾ ਹੀ ਜਾਣ ਹੋਏਗਾ।
ਸਤਿਗੁਰ ਮਿਲਿਆ ਅੰਤਰ ਰਵ ਰਿਹਾ,
ਸਤਿਗੁਰਾਂ ਦੇ ਮਿਲਣ ਕਰਕੇ ਹਿਰਦੇ ਦੇ ਅੰਦਰ ਰਵ ਰਿਹਾ ਪ੍ਰਤੀਤ ਹੋ ਜਾਂਦਾ ਹੈ।
ਸਦਾ ਰਹਿਆ ਲਿਵ ਲਾਏ,
ਨਾਮ ਦੇ ਪ੍ਰੇਮੀ ਜਿਹੜੇ ਨੇ ਉਹਦੇ ਵਿੱਚ ਸਦਾ ਹਮੇਸ਼ਾ ਲਿਵ ਬਿਰਤੀ ਨੂੰ ਲਾਏ ਲਾ ਕਰਕੇ ਲਹਿਰ ਰਹਿੰਦਾ ਹੈ, ਜਿਹੜਾ ਲਿਵ ਲਾਉਣ ਵਾਲਾ ਭਗਤ ਜਨ।
ਦਮ ਦਮ ਸਦਾ ਸੰਭਾਲਦਾ,
ਉਹ ਦਮ ਦਮ ਸਵਾਸਾਂ ਸਵਾਸਾਂ ਦੇ ਨਾਲ ਸਦਾ ਹਮੇਸ਼ਾ ਹੀ ਸੰਭਾਲਦਾ, ਚੇਤੇ ਕਰਦਾ ਵਾਹਿਗੁਰੂ ਨੂੰ।
ਦਮ ਨਾ ਵਿਰਥਾ ਜਾਏ,
ਉਹ ਕਹਿੰਦਾ ਮੇਰਾ ਇੱਕ ਵੀ ਸਵਾਸ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਵਿਅਰਥ ਨਾ ਚਲਿਆ ਜਾਵੇ।
ਜਨਮ ਮਰਨ ਕਾ ਭਉ ਗਿਆ,
ਹਾਂਜੀ ਜਨਮ ਮਰਨ ਦਾ ਉਹਨਾਂ ਨੂੰ ਡਰ ਜਿਹੜਾ ਫਿਰ ਗਿਆ, ਖਤਮ ਹੋ ਗਿਆ ਹੈ।
ਜੀਵਨ ਪਦਵੀ ਪਾਏ,
ਜੀਵਨ ਮੁਕਤੀ ਦੀ ਪਦਵੀ ਮਰਾਤਬਾ ਉਹ ਪਾਏ ਪਾ ਲੈਂਦੇ ਹਨ।
ਨਾਨਕ ਇਹੋ ਮਰਤਬਾ ਤਿਸ ਨੂੰ ਦੇ,
ਸਤਿਗੁਰੂ ਜੀ ਕਥਨ ਕਰਦੇ ਇਹ ਮਰਤਬਾ ਰੁਤਬਾ ਦਰਜਾ ਪਰਮੇਸ਼ਰ ਤਿਸ ਉਸ ਨੂੰ ਦੇ ਦਿੰਦਾ ਹੈ,
ਜਿਸ ਨੂੰ ਕਿਰਪਾ ਕਰੇ ਰਜਾਏ,
ਜਿਸ ਨੂੰ ਰਜਾਏ ਰਜਾ ਦਾ ਮਾਲਕ ਵਾਹਿਗੁਰੂ ਕਿਰਪਾ ਮਿਹਰ ਕਰੇ ਕਰਦਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ,
ਆਪੇ ਦਾਨਾ ਬੀਨਿਆ,
ਉਹ ਰਜਾ ਦਾ ਮਾਲਕ ਪਰਮੇਸ਼ਰ ਆਪ ਹੀ ਦਾਨਾ ਸਿਆਣਾ ਜਾਣਨ ਵਾਲਾ, ਅੰਦਰਲੇ ਸੰਕਾਰਬਾਂ ਨੂੰ ਵੀ ਜਾਣਨ ਵਾਲਾ ਹੈ, ਤੇ ਆਪ ਹੀ ਫਿਰ ਮਹਾਰਾਜ ਸਾਹਿਬ ਕਹਿੰਦੇ ਗੁਪਤ ਚੀਜ਼ਾਂ ਨੂੰ ਬੀਨਿਆ, ਬੀਨਾ ਨਾ ਦੇਖਣ ਦਾ ਹੁੰਦਾ, ਤੂੰ ਦਰਿਆ ਉਹ ਦਾਨਾ ਬੀਨਾ, ਬੀਨਾ ਦੇਖਣ ਵਾਲਾ ਦ੍ਰਿਸ਼ਟਾ ਰੂਪ ਹੈ,
ਆਪੇ ਪ੍ਰਧਾਨਾ
ਆਪ ਹੀ ਪ੍ਰਧਾਨਾ ਮੁਖੀ ਰੂਪ ਹੈ, ਪੰਜਾਂ ਤੱਤਾਂ ਦੀ ਕਿਰਿਆ ਕਰਾਉਣ ਵਾਲਾ ਚੇਤਨ ਰੂਪ ਪ੍ਰਧਾਨ ਵੀ ਆਪ ਹੀ ਹੈ,
ਆਪੇ ਰੂਪ ਦਿਖਾਲਦਾ,
ਆਪ ਹੀ ਉਪਾਸ਼ਕਾਂ ਨੂੰ ਉਹਨਾਂ ਦਾ ਇਸ ਰੂਪ ਹੋ ਕੇ ਆਪਣਾ ਸਰਗੁਣ ਸਰੂਪ ਧਾਰ ਕੇ ਦਿਖਾਉਂਦਾ ਵਿਖਾਉਣਾ ਕਰਦਾ ਹੈ, ਆਪ ਹੀ ਫਿਰ ਆਪਣੇ ਸਰੂਪ ਵਿੱਚ
ਆਪੇ ਲਾਏ ਧਿਆਨ,
ਆਪਣੇ ਸਰੂਪ ਵਿੱਚ ਆਪ ਹੀ ਧਿਆਨਾਂ ਧਿਆਨ ਲਾਉਣਾ, ਆਪ ਹੀ ਗਿਆਤਾ ਗਿਆਨ ਗੇ, ਗਿਆਤਾ ਗਿਆਨ ਗੇ ਤ੍ਰਿਕੁਟੀ ਹੈ, ਇਹ ਉਹਨੂੰ ਮੇੜ ਕੇ ਆਪਣੇ ਸਤ ਸਰੂਪ ਨੂੰ ਉਹ ਕੀ ਵਿਖਾਲਦਾ ਦਿਖਾਲਦਾ ਆਪ ਹੀ, ਅਤੇ ਆਪ ਹੀ ਧਿਆਤਾ ਧਿਆ ਧੇ ਤ੍ਰਿਕੁਟੀ ਨੂੰ ਮੇੜ ਕੇ ਧੇਈ ਰੂਪ ਕਰਕੇ ਧਿਆਨ ਲਾਉਣ ਵਾਲਾ ਲਾਏ ਧਿਆਨਾ, ਆਪ ਹੀ ਲਾਉਣ ਵਾਲਾ ਧਿਆਨ,
ਆਪੇ ਮੋਨੀ ਵਰਤਦਾ,
ਤੇ ਆਪ ਹੀ ਫਿਰ ਉਹ ਮੋਨ ਦੇ ਵਿਚ ਵਰਤਣ ਵਾਲਾ, ਕਿਉਂਕਿ ਮੋਨ ਜਿਹੜਾ ਕਈ ਪ੍ਰਕਾਰ ਦਾ ਹੈ, ਯਹ ਮੈਂ ਮਮ ਯਹ ਨਾਹੇ ਮਮ ਸਭ ਵਿਕਲਪ ਪਏ ਸ਼ੀਨ, ਪਰਮਾਤਮਾ ਪੂਰਨ ਸਕਲ ਜਾਨ ਮੋਨਤਾ ਲੈਣ। ਇਹ ਜਿਹੜਾ ਹੈ ਸਾਧ ਸਿੰਘ ਜੀ ਵਿਚਾਰ ਮਾਲਾ ਦੇ ਅੰਦਰ ਉਹ ਸ਼ੁਰੂ ਦੇ ਵਿਚ ਹੀ ਲਿਖਿਆ ਹੈ, ਤੇ ਇਸ ਪ੍ਰਕਾਰ ਕਹਿੰਦੇ ਆਪੇ ਮੋਨੀ ਵਰਤਦਾ, ਆਪ ਹੀ ਨਿਰਗੁਣ ਸਰੂਪ ਵਿਚ ਮੋਨੀ ਚੁੱਪ ਹੋ ਕੇ ਵਰਤ ਰਿਹਾ, ਤੇ ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਕੈਸਾ ਹੈ। ਆਪੇ ਬੋਲਦੋ ਜੀ, ਆਪੇ ਕਥੇ,
ਆਪੇ ਕਥਾ ਗਿਆਨ,
ਆਪ ਹੀ ਸਰਗੁਣ ਸਰੂਪ ਧਾਰ ਕੇ ਗਿਆਨ ਨੂੰ ਕਦੇ ਕਥਨ ਕਰਨ ਵਾਲਾ ਹੈ, ਜਾਂ ਆਪ ਹੀ ਤਤਵੇਤਾ ਰੂਪ ਹੋ ਕਰਕੇ ਗਿਆਨ ਰੂਪ ਮੋਨ ਨੂੰ ਧਾਰਿਆ ਹੋਇਆ ਹੈ। ਆਪੇ ਮੋਨੀ ਵਰਤਦਾ, ਆਪ ਹੀ ਕਿਸੇ ਨਾਲ ਕੋਈ ਤਲਕ ਨਹੀਂ ਰਿਹਾ ਹੈ, ਸਭ ਸੰਕਲਪ ਵਿਕਲਪ ਜਿਹੜੇ ਅਭਾਵ ਹੋ ਗਏ ਮੋਨੀ ਬਣਿਆ ਹੋਇਆ, ਆਪ ਹੀ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਰੂਪ ਹੋ ਕੇ ਆਪਣੇ ਸਰੂਪ ਦੇ ਗਿਆਨ ਨੂੰ ਕਥਨ ਕਰਦਾ ਹੈ।
ਕੌੜਾ ਕਿਸੇ ਨਾ ਲੱਗੇ,
ਉਹ ਆਨੰਦ ਸਰੂਪ ਪ੍ਰਭੂ ਕਿਸੇ ਨੂੰ ਵੀ ਕੌੜਾ ਕੜਵਾ ਦੁਖਦਾਇਕ ਨਹੀਂ ਲੱਗਦਾ ਹੈ।
ਸਭ ਨਾ ਹੀ ਭਾਨਾ,
ਉਹ ਸਭਨਾਂ ਨੂੰ ਭਾਨਾ ਚੰਗਾ ਲੱਗਦਾ ਹੈ, ਭਾਉਂਦਾ ਹੈ।
ਉਸਤਤ ਵਰਨ ਨਾ ਸਕੀਐ,
ਉਸ ਵਾਹਿਗੁਰੂ ਦੀ ਵਡਿਆਈ ਮਹਿਮਾ ਵਰਨਨ ਨਹੀਂ ਕੀਤੀ ਜਾ ਸਕਦੀ ਹੈ।
ਸਾਧੂ ਸਾਧੂ ਕੁਰਬਾਨਾ,
ਸਾਧ ਹਮੇਸ਼ਾ ਹਮੇਸ਼ਾ ਸੈਕੜੇ ਵਾਰੀ ਕੁਰਬਾਨ ਬਲਿਹਾਰ ਜਾਂਦੇ ਹਾਂ।
ਲੋਕ ਮਹੱਲਾ ਪਹਿਲਾ,
ਸ੍ਰੀ ਕਰਤਾਰਪੁਰ ਸਾਹਿਬ ਵਿਖੇ ਤੇ ਗੁਰਸਿੱਖਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਸ ਬੇਨਤੀ ਕਰਕੇ ਪੁੱਛਿਆ ਸੀ, ਮਹਾਰਾਜ ਇਹ ਸੰਸਾਰ ਦਾ ਵਰਤਾਰਾ ਕਿਹੋ ਜਿਹਾ। ਹੁਣ ਮਹਾਰਾਜ ਗੁਰੂ ਸਾਹਿਬ ਨੇ ਕਰਤਾਰਪੁਰ ਸਾਹਿਬ ਬੈਠ ਕੇ ਸ਼ਲੋਕ ਉਚਾਰਨ ਕੀਤਾ ਸੀ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਸੁਣੋ।
ਕਲੀ ਅੰਦਰ ਨਾਨਕਾ,
ਕੋਈ ਕਥਨ ਕਰੇ, ਕਲੀ ਕਲਯੁਗ ਦੇ ਅੰਦਰ ਵਿਚ ਜੀਵਾਂ ਨੂੰ ਮਾਨੋ, ਇਸ ਪ੍ਰਕਾਰ ਦੇ ਅੰਦਰ
ਜਿਨ੍ਹਾਂ ਦਾ ਅਵਤਾਰ,
ਇਹ ਜਿਨ੍ਹਾਂ ਭੂਤਨਿਆਂ ਦਾ ਅਵਤਾਰ ਜਨਮ ਲੈ ਕੇ ਆਏ ਨੇ, ਕਲ ਮੈਂ ਪ੍ਰੇਤ ਜੀ ਨੀ ਰਾਮ ਨਾ ਪਛਾਤਾ, ਇਹ ਪ੍ਰੇਤ ਰੂਪ ਇਹ ਬਣੇ ਹੋਏ ਨੇ।
ਪੁੱਤ ਜਨੂਰਾ ਧੀ ਜਨੂਰੀ,
ਉਹਨਾਂ ਦਾ ਪੁੱਤਰ ਵੀ ਪ੍ਰੇਤ ਰੂਪ ਹੈ, ਧੀ ਵੀ ਉਹ ਜਿਹੜੀ ਉਹ ਭੂਤਨੀ ਹੈ। ਅਤੇ ਅੱਗੇ ਦੱਸਦੇ ਹਨ,
ਜੋਰੂ ਜਿਨ੍ਹਾਂ ਦਾ ਸਿਕਦਾਰ,
ਜੋਰੂ ਨਾਮ ਹੈ ਇਸਤਰੀ ਦਾ, ਉਹ ਜਿਨ੍ਹਾਂ ਭੂਤਨਿਆਂ ਦਾ ਸਿਕਦਾਰ ਸਰਦਾਰ ਬਣੀ ਹੋਈ ਹੈ, ਘਰ ਦੇ ਚਲਾਣੇਦਾਰੀ ਉਹਦੀ ਹੈ, ਭੂਤਨਿਆਂ ਦਾ ਰੂਪ ਹੀ ਨਾਮ ਨੀ ਜਿਹੜੇ ਜਪਦੇ, ਇਸੇ ਪ੍ਰਕਾਰ ਜੇ
ਕਲੀ ਅੰਦਰ ਨਾਨਕਾ,
ਸਤਿਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਦੇ ਅੰਦਰ ਕਲੀ ਕਲੇਸ਼ ਭਾਵ ਅਵਿਦਿਆ, ਜਿਨ੍ਹਾਂ ਦੇ ਅੰਦਰ ਤੇ ਕਲੀ ਅੰਦਰ ਨਾਨਕਾ, ਸਾਰਾ ਇਕੱਠੀ ਬੋਲਦੇ,
ਜਿਨ੍ਹਾਂ ਦਾ ਅਵਤਾਰ
ਸਾਰੀ ਕੁਲ ਤੱਕੀ,
ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ,
ਸਤਿਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਦੇ ਅੰਦਰ ਕਲੀ ਕਲੇਸ਼ ਅਵਿਦਿਆ ਦਾ ਜਨਮ ਹੋਇਆ ਹੈ।
ਪੁੱਤ ਜਨੂਰਾ ਧੀ ਜਨੂਰੀ,
ਉਹਨਾਂ ਦਾ ਮਨ ਰੂਪੀ ਪੁੱਤ ਵੀ ਪ੍ਰੇਤ, ਬੁੱਧ ਰੂਪੀ ਧੀ ਵੀ ਜਨੂਰੀ ਭੂਤਨੀ ਹੈ।
ਜੋਰੂ ਜਿਨ੍ਹਾਂ ਦਾ ਸਿਕਦਾਰ,
ਤ੍ਰਿਸ਼ਨਾ ਮਾਇਆ ਰੂਪੀ ਇਸਤਰੀ ਸਭਨਾਂ ਦਾ ਜਿਹੜਾ ਸਿਕਦਾਰ ਸਰਦਾਰ ਹਾਕਮ ਬਣੀ ਹੋਈ ਹੈ। ਹਾਂਜੀ, ਫਿਰ ਇਸੇ ਪ੍ਰਕਾਰ ਜੇ
ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ,
ਸਤਿਗੁਰੂ ਜੀ ਕਥਨ ਕਰਦੇ ਹੋਏ ਭਾਈ ਕਲੀ ਕਲਯੁਗ ਦੇ ਸਮੇਂ ਦੇ ਅੰਦਰ ਅਵਿਦਿਆ ਹੈ, ਤੇ ਉਹ ਅਵਿਦਿਆ ਦੇ ਅਧਿਆਸੀ ਲੋਕ ਪ੍ਰੇਤਾਂ ਦਾ ਅਵਤਾਰ ਸਮਝੋ।
ਪੁੱਤ ਜਨੂਰਾ ਧੀ ਜਨੂਰੀ,
ਉਹਨਾਂ ਦਾ ਮਨ ਸੰਕਲਪ ਰੂਪੀ ਪੁੱਤਰ ਵੀ ਪ੍ਰੇਤ ਹੈ, ਵਾਸਨਾ ਰੂਪੀ ਧੀ ਵੀ ਭੂਤਨੀ ਹੈ, ਤੇ ਬੁੱਧ ਰੂਪੀ
ਜੋਰੂ ਜਿਨ੍ਹਾਂ ਦਾ ਸਿਕਦਾਰ,
ਬੁੱਧ ਰੂਪੀ ਇਸਤਰੀ ਵੀ ਉਹਨਾਂ ਦਾ ਸਰਦਾਰ ਬਣੀ ਹੋਈ ਹੈ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਜੀ ਇਹ,
ਹਿੰਦੂ ਮੂਲੇ ਭੂਲੇ,
ਹਾਂਜੀ
ਹਿੰਦੂ ਮੂਲੇ ਭੂਲੇ,
ਅਤੇ ਪੰਕਤੀ ਸਾਰੀ ਬੋਲ ਦੋ, ਛੋਟੀ ਪੰਕਤੀ ਕੋਈ,
ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ,
ਇਹ ਭਾਈ ਹਿੰਦੂ ਲੋਕ ਮੂਲੋਂ ਮੁੱਢ ਤੋਂ ਬ੍ਰਹਮ ਨੂੰ ਭੁੱਲੇ ਭੁੱਲ ਗਏ ਹਨ, ਉਹ ਅਖੁੱਟੀ ਖੋਟੇ ਰਸਤੇ ਜਾਹੀ ਜਾਂਦੇ ਨੇ, ਨਿਖੁੱਟੇ ਜਾਂਦੇ ਨੇ, ਅਖੁੱਟੀ ਮੁੱਕਦੇ ਜਾਂਦੇ ਹਨ।
ਨਾਰਦ ਕਹਿਆ ਸੇ ਪੂਜ ਕਰਾਹੀ,
ਨਾਰਦ ਮੁਨੀ ਨੇ ਕਿਹਾ ਆਖਣਾ ਕੀਤਾ ਸੇ ਉਹ ਪ੍ਰਕਾਰ ਦੀ ਪੂਜਾ ਕਰਾਹੀ ਕਰਦੇ ਹੈ। ਭਾਵ ਕੀ ਹੈ ਵੀ ਨਾਰਦ ਮੁਨੀ ਨੇ ਪੰਚਤੰਤਰ ਗ੍ਰੰਥ ਲਿਖਿਆ, ਇੱਕ 11 ਪ੍ਰਕਾਰ ਦੀ ਭਗਤੀ ਲਿਖੀ ਹੈ ਉਹਦੇ ਚ। ਨਾਰਦ ਮੁਨੀ ਨੇ ਹਿੰਦੂਆਂ ਨੂੰ, ਇਹਨਾਂ ਨੇ ਪੁੱਛਿਆ ਸੀ ਸਨਾਤਨ ਮਤ ਵਾਲਿਆਂ ਨੇ, ਇਹ ਪੂਜਾ ਕਿਸ ਪ੍ਰਕਾਰ ਕਰੀਏ। ਨਾਰਦ ਨੇ ਕਿਹਾ ਸੀ ਆਪਣੇ ਦੇਵਤੇ ਦਾ ਚਿੱਤ ਵਿੱਚ ਚੇਤੇ ਕਰਿਆ ਕਰੋ, ਧਿਆਨ ਰੱਖਿਆ ਕਰੋ ਚਿੱਤ ਵਿੱਚ। ਕਹਿੰਦੇ ਜੇ ਨਾ ਆਵੇ ਚਿੱਤ ਵਿੱਚ, ਕਹਿੰਦੇ ਉਹਦੀ ਮੂਰਤੀ ਬਣਾ ਕੇ ਪ੍ਰਪੱਕ ਕਰ ਲਓ ਧਿਆਨ, ਫਿਰ ਉਹਦੀ ਚਿੱਤ ਵਿੱਚ ਉਪਾਸਨਾ ਕਰੋ। ਜੇ ਮੂਰਤ ਵੀ ਚੇਤੇ ਨਹੀਂ ਆਉਂਦੀ, ਕਹਿੰਦੇ ਉਹਦਾ ਵਾਹਨ ਹੈ ਜਿਹੜਾ, ਉਹਦਾ ਚਿੰਤਨ ਕਰ ਲਓ। ਇਹ ਸੁਣ ਕੇ ਹਿੰਦੂਆਂ ਨੇ ਮੂਰਤਾਂ ਬਣਾ ਲਈਆਂ, ਉਹਨਾਂ ਦੇ ਵਾਹਨ ਬਣਾ ਲਏ, ਜਿਵੇਂ ਗਣੇਸ਼ ਦੇ ਉਹ ਚੂਹਾ ਬਣਾ ਲਿਆ ਉਹਦਾ ਵਾਹਨ, ਸ਼ਿਵਜੀ ਦਾ ਬਲਦ ਬਣਾ ਲਿਆ, ਅਸ਼ਪਦੀ ਦੇਵੀ ਸੀ ਜਿਹੜੀ ਉਹਦਾ ਸ਼ੇਰ ਬਣਾ ਲਿਆ, ਉਹਨੂੰ ਪੂਜਣ ਲੱਗ ਗਏ। ਨਾਰਦ ਮੁਨੀ ਨੇ ਕਿਹਾ ਤਾਂ ਸੀ ਵੀ ਧਿਆਨ ਕਰਿਆ ਕਰੋ, ਧਿਆਨ ਨੂੰ ਤਾਂ ਗਏ ਭੁੱਲ ਇਹ, ਮੂਰਤੀ ਦੀ ਪੂਜਾ ਕਰਨ ਲੱਗ ਪਏ। ਇਸ ਪ੍ਰਕਾਰ ਇਹ ਸੇ ਪੂਜ ਕਰਾਹੀ, ਉਹ ਪੱਥਰਾਂ ਦੀ ਪੂਜਾ ਕਰਨ ਲੱਗ ਪਏ। ਸਨਾਤਨ ਮਤ ਵਾਲੇ ਕਹਿੰਦੇ ਨੇ ਕਿ ਸਾਨੂੰ ਜੀ ਨਾਰਦ ਨੇ ਕਿਹਾ ਸੀ, ਨਾਰਦ ਨੇ ਇਹ ਥੋੜੀ ਕਿਹਾ ਸੀ, ਪੱਥਰਾਂ ਨੂੰ ਪੂਜਣ ਨਹੀਂ ਸੀ ਕਿਹਾ ਹੈ।
ਅੰਧੇ ਗੁੰਗੇ ਅੰਧ ਅੰਧਾਰ,
ਇਸ ਕਰਕੇ ਅੰਧੇ ਜਿਹੜੇ ਨੇ, ਅੰਨਿਆਂ ਨੇ ਅੰਦਰ ਅੰਧ ਅਗਿਆਨਤਾ ਦਾ ਗਾੜਾ ਅੰਧੇਰਾ ਛਾ ਗਿਆ ਇਹਨਾਂ ਦੇ, ਬਾ ਮਨ ਬੁੱਧ ਜਿਹੜੇ ਦੋਨੇ ਨੇਤਰ ਜਿਹੜੇ ਨੇ ਇਹ ਇਹਨਾਂ ਤੋਂ ਅੰਨੇ ਹੋ ਗਏ। ਮਨ ਤੇ ਬੁੱਧ ਰੂਪੀ ਨੇਤਰਾਂ ਚ ਬੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਹੀਣੇ, ਬੈਰਾਗ ਤੇ ਵਿਵੇਕ ਦੇ ਵੀ ਨੇਤਰ ਨੇ, ਮਨ ਬੁੱਧ ਅਗਿਆਨ ਕਰਕੇ ਅੰਧੇਰੇ ਦੇ ਵਿੱਚ ਨੇ, ਬੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਹੀਣੇ ਤੇ ਅੰਧੇ ਅੰਨੇ ਨੇ। ਇਸ ਕਰਕੇ ਪ੍ਰੀਤ ਊਰ ਅਸਨਾ ਤੋਂ ਅੰਧੇ ਗੂੰਗੇ ਅੰਧ ਅੰਧਾਰ, ਤੇ ਪ੍ਰੀਤ ਵਾਹਿਗੁਰੂ ਦੀ ਹੈ ਨਹੀਂ, ਰਸਨਾ ਤੋਂ ਬਗੈਰ ਹੋਣ ਕਰਕੇ ਗੂੰਗੇ ਨੇ। ਹਿਰਦੇ ਦੇ ਅੰਦਰ ਅੰਧ ਅਗਿਆਨ ਦਾ ਅੰਧਾਰ ਹਨੇਰਾ ਬਣਿਆ ਹੋਇਆ ਹੈ।
ਪਾਥਰ ਲਈ ਪੂਜ ਹੈ ਮੁਗਧ ਗਵਾਰ,
ਐਸੇ ਮੁਗਧ ਬੇਸਮਝਣ ਗਵਾਰ ਚੱਲੇ ਹੋਏ ਨੇ, ਉਹ ਪੱਥਰ ਪੱਥਰਾਂ ਨੂੰ ਲੈ ਕੇ ਪੂਜਣ ਲੱਗ ਪਏ ਹਨ।
ਉਹ ਜਾ ਆਪ ਡੁੱਬੇ,
ਤੇ ਉਹ ਜਿਹੜੇ ਪੱਥਰ ਤਾਂ ਆਪ ਹੀ ਪਾਣੀ ਚ ਡੁੱਬ ਜਾਂਦੇ ਨੇ।
ਤੁਮ ਕਹਾ ਤਰਨਹਾਰ,
ਤੇ ਉਹ ਭਾਈ ਤੁਹਾਨੂੰ ਕਿਵੇਂ ਤਾਰ ਦੇਣਗੇ, ਉਹ ਆਪ ਨਹੀਂ ਤਰ ਸਕਦੇ, ਤੁਹਾਨੂੰ ਕਿਵੇਂ ਤਾਰ ਦੇਣਗੇ। ਕਬੀਰ ਪਹਾਨ ਪਰਮੇਸ਼ਰ ਕੀ ਆ ਪੂਜਾ ਸਭ ਸੰਸਾਰ, ਇਸ ਪਰ ਵਾਸੇ ਜ਼ੋਰ ਹੈ, ਬੁੱਢੇ ਕਾਲੀ ਧਾਰ ਡੁੱਬ ਜਾਣਗੇ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ,
ਸਭ ਕਿਹੋ ਤੇਰਾ ਵਾਸ ਹੈ,
ਸਭ ਕੁਝ ਤੁਹਾਡੇ ਅਧੀਨ ਹੈ ਮਹਾਰਾਜ,
ਤੂੰ ਸੱਚਾ ਸਾਹੋ,
ਤੂੰ ਸੱਚਾ ਸਾਹੂਕਾਰ ਹੈ, ਸਾਰਿਆਂ ਨੂੰ ਸਾਹ ਸਵਾਸ ਦੇਣ ਵਾਲਾ ਹੈ।
ਭਗਤ ਰਤੇ ਰੰਗ ਏਕ ਕੈ,
ਤੇਰੇ ਭਗਤ ਸੇਵਕ ਜਾਨੇ ਇੱਕ ਤੇਰੇ ਰੰਗ ਪ੍ਰੇਮ ਦੇ ਚ ਰੰਗੇ ਹੋਏ ਹਨ।
ਪੂਰਾ ਸਾਹ,
ਉਹਨਾਂ ਨੂੰ ਤੇਰੇ ਉਪਰ ਪੂਰਾ ਵਿਸਾਹੋ ਭਰੋਸਾ ਹੈ।
ਅੰਮ੍ਰਿਤ ਭੋਜਨ ਨਾਮ ਹਰ,
ਹੇ ਹਰ ਹਰੀ ਤੇਰਾ ਨਾਮ ਹੀ ਭੋਜਨ ਅੰਮ੍ਰਿਤ ਰੂਪ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ।
ਰਜ ਰਜ ਜਨ ਖਾ,
ਅੰਮ੍ਰਿਤ ਰੂਪ ਜਿਹੜਾ ਭੋਜਨ ਹੈ ਅੰਮ੍ਰਿਤ ਨੂੰ, ਤੇਰੇ ਜਨ ਦਾਸ ਭੋਜਨ ਨੂੰ, ਇਹ ਭੋਜਨ ਨੂੰ ਰਜ ਰਜ ਕੇ ਖਾਓ ਖਾਂਦੇ ਹਨ।
ਸਭ ਪਦਾਰਥ ਪਾਈਆਂ,
ਤੇਰੇ ਨਾਮ ਕਰਕੇ ਸਭ ਸਾਰੇ ਧਰਮ ਅਰਥ ਕਾਮ ਮੋਖ ਪਦਾਰਥ ਪਾਈਆਂ, ਪਾ ਲਈ ਦੇ ਹਨ।
ਸਿਮਰਨ ਸੱਚ ਲਾ,
ਜਿਨ੍ਹਾਂ ਨੇ ਤੇਰੇ ਸਿਮਰਨ ਯਾਦ ਨਾਲ ਸੱਚਾ ਲਾਹਾ ਪ੍ਰਾਪਤ ਕੀਤਾ ਉਹਨਾਂ ਨੂੰ ਸਾਰੇ ਪਦਾਰਥ ਮਿਲਦੇ ਹਨ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ।
ਸੰਤ ਪਿਆਰੇ ਪਾਰ ਬ੍ਰਹਮ,
ਸਤਿਗੁਰੂ ਜੀ ਕਥਨ ਕਰਦੇ ਹੇ ਪਾਰ ਬ੍ਰਹਮ ਪਰਮੇਸ਼ਰ, ਸੰਤ ਸ਼ਾਂਤ ਆਤਮਾ ਮਹਾਤਮਾ ਜਨ ਤੈਨੂੰ ਬੜੇ ਪਿਆਰੇ ਹਨ।
ਨਾਨਕ ਹਰ ਅਗਮ ਅਗਾਹ,
ਮਹਾਰਾਜ ਸਾਹਿਬ ਫਰਮਾਨ ਕਰਦੇ ਹਨ ਕਿ ਹਰ ਹਰਿਆ ਭਰੇ ਕਰਨ ਵਾਲਾ ਜੋ ਪਰਮੇਸ਼ਰ ਵਾਹਿਗੁਰੂ ਹੈ, ਅਗੋਂ ਗਮਤਾ ਤੋਂ ਰਹਿ ਤਹਿ ਅਗਾਹ ਡੂੰਘਾ ਹੈ, ਬੁੱਧੀ ਕਰਕੇ ਗ੍ਰਹਿਣ ਨਹੀਂ ਕੀਤਾ ਜਾ ਸਕਦਾ।
ਸਲੋਕ ਮਹੱਲਾ ਤੀਜਾ,
ਹੁਣ ਸਮਾਪਤੀ ਕਰਦੇ ਹੈ, ਇਹ ਬਾਰ ਸਮਾਪਤ ਹੋਣੀ ਆ ਇੱਥੇ ਭਾਈ, ਤਾਂ ਥੋੜਾ ਜਿਹਾ ਸਮਾਂ ਅੱਗੇ ਚਲਿਆ ਗਿਆ ਕਿਉਂਕਿ ਫਿਰ ਉਹ ਸੂਤ ਨਹੀਂ ਸੀ ਆਉਂਦਾ, ਇਸ ਕਰਕੇ ਸਰੋਤਿਆਂ ਨੇ ਖਿਆਲ ਨਹੀਂ ਕਰਨਾ, ਵਿਦਿਆਰਥੀਆਂ ਨੇ ਵੀ ਖਿਆਲ ਨਹੀਂ ਕਰਨਾ, ਲਾਹਿਆ ਹੀ ਹੈ, ਚਾਹੇ ਔਖੇ ਹੋ ਕੇ ਨਾਮ ਜਪਿਆ ਜਾਵੇ ਇਹ ਪ੍ਰਲੋਕ ਸਹਾਇਕ ਬਣਨਾ। ਹਾਂਜੀ, ਅੱਗੇ ਸਲੋਕ ਤੀਸਰੇ ਪਾਤਸ਼ਾਹ ਦਾ ਹੈ।
ਸਭ ਕੁਛ ਹੁਕਮੇ ਆਵਦਾ,
ਇਹ ਭਾਈ ਸਭ ਕੁਛ ਸੰਸਾਰ ਵਿੱਚ, ਸੰਸਾਰ ਆਦਿਕ ਜਾਂ ਸੰਸਾਰ ਦੇ ਜੀਵ, ਇਹ ਪ੍ਰਭੂ ਦੇ ਹੁਕਮ ਦੇ ਵਿੱਚ ਹੀ ਆਵਦਾ ਆਉਂਦਾ। ਸੰਸਾਰ ਜੇ ਉਤਪਤ ਹੋਇਆ, ਜੀਵ ਉਤਪਤ ਹੋਏ ਨੇ, ਉਹਦੇ ਹੁਕਮ ਦੇ ਵਿੱਚ ਹੀ ਹੈ।
ਸਭ ਕੁਛ ਹੁਕਮੇ ਜਾਏ,
ਇਹ ਸਾਰਾ ਕੁਛ ਹੁਕਮ ਦੇ ਅਨੁਸਾਰ ਹੀ ਮਹਾਂਪਾਲਣ ਹੋ ਜਾਂਦੀ ਹੈ, ਚਲਿਆ ਜਾਂਦਾ ਹੈ।
ਜੇ ਕੋ ਮੂਰਖ ਆਪੋ ਜਾਣੇ,
ਜੇ ਕੋਈ ਮੂਰਖ ਬੇਸਮਝ, ਮੂਰਖ ਆਪੋ ਆਪਣੇ ਆਪ ਨੂੰ ਆਪ ਤੋਂ ਹੀ ਹੋਇਆ ਜਾਣੇ ਜਾਣਦਾ ਵੀ ਮੈਨੂੰ ਨੀ ਰੱਬ ਨੇ ਪੈਦਾ ਕੀਤਾ, ਉਹ ਫਿਰ ਏਦੋਂ ਵੱਡਾ ਮੂਰਖ ਹੋਰ ਕੌਣ ਹੋਏਗਾ।
ਅੰਧਾ ਅੰਧ ਕਮਾਏ,
ਤੇ ਉਹ ਫਿਰ ਅੰਧਾ ਅਗਿਆਨੀ ਹੈ, ਅੰਧ ਅਗਿਆਨਤਾਈ ਦੇ ਕਰਮ ਨੂੰ ਕਮਾਏ ਕਮਾਉਂਦਾ ਹੈ।
ਨਾਨਕ ਹੁਕਮ ਕੋ ਗੁਰਮੁਖ ਬੁੱਝੈ,
ਸਤਿਗੁਰੂ ਜੀ ਕਥਨ ਕਰਦੇ ਨੇ ਕੋਈ ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰਮੁਖ ਅਧਾਰੀ ਬਣ ਕੇ ਵਾਹਿਗੁਰੂ ਦੇ ਹੁਕਮ ਨੂੰ ਬੁੱਝੇ ਬੁੱਝਦਾ ਹੈ।
ਜਿਸ ਨੂੰ ਕਿਰਪਾ ਕਰੇ ਰਜਾਏ,
ਜਿਸ ਨੂੰ ਰਜਾਏ ਆਗਿਆ ਕਰਨ ਵਾਲਾ ਪਰਮੇਸ਼ਰ ਆਪ ਹੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੇ ਕਰਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਪਾਸ ਇੱਕ ਜੋਗੀ ਨੇ ਬੇਨਤੀ ਕੀਤੀ, ਮਹਾਰਾਜ ਯੋਗ ਦੀ ਜੁਗਤੀ ਕਿਵੇਂ ਪ੍ਰਾਪਤ ਹੁੰਦੀ ਹੈ, ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ ਸੀ, ਅੱਗੇ ਮਹੱਲੇ ਚ ਦੱਸ ਦੇਣ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਮਹੱਲਾ ਹੈ ਜੀ।
ਸੋ ਜੋਗੀ ਜੁਗਤ ਸੋ ਪਾਏ,
ਕਹਿੰਦੇ ਹੇ ਭਾਈ ਉਹ ਜੋਗੀ, ਇਹ ਸਮਝ ਲਓ ਵੀ ਯੋਗ ਦੇ ਧਾਰਨ ਵਾਲਾ ਉਹਨੂੰ ਜੋਗੀ ਕਹਿ ਸਕਦੇ ਹਾਂ, ਉਹੀ ਜੀਵ ਆਤਮਾ ਪਰਮਾਤਮਾ ਜਿਹੜਾ ਜੁਗਤ ਜੁੜਦਾ ਹੈ। ਸੋ ਜੋਗੀ ਜੁਗਤ ਸੋ ਪਾਏ, ਕਹਿੰਦੇ ਹੇ ਭਾਈ ਸੋ ਉਹੀ ਜੋਗੀ ਯੋਗ ਦੇ ਧਾਰਨ ਕਰਨ ਵਾਲਾ ਹੈ, ਤੇ ਸੋ ਉਹੀ ਜੀਵ ਆਤਮਾ ਪਰਮਾਤਮਾ ਵਿੱਚ ਜੁਗਤ ਜੁੜਨਾ ਪਾਏ ਪਾਉਂਦਾ ਜਿਹੜਾ ਜਿਹੜਾ ਵਾਹਿਗੁਰੂ ਦੇ ਨਾਲ ਇਕਮਿਕ ਹੋ ਜਾਵੇ, ਜੀਵ ਇਸ ਦੀ ਏਕਤਾ ਕਰ ਲਵੇ,
ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ,
ਜਿਨ੍ਹਾਂ ਨੂੰ ਗੁਰਮੁਖ ਮੁਖੀ ਗੁਰਦੁਆਰਾ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਏ ਹੁੰਦਾ ਹੈ, ਉਹੀ ਜੁੜਦਾ ਹੈ ਪਰਮੇਸ਼ਰ ਨਾਲ।
ਤਿਸ ਜੋਗੀ ਕੀ ਨਗਰੀ ਸਭ ਕੋ ਵਸੈ,
ਤਿਸ ਉਸ ਜੋਗੀ ਯੋਗ ਦੇ ਧਾਰਨ ਕਰਨ ਵਾਲੇ ਦੀ ਦੇਹੀ ਰੂਪੀ ਨਗਰੀ ਵਿਚ ਸਭ ਸਾਰੇ ਕੋਈ ਦੈਵੀ ਗੁਣ ਆ ਕੇ ਵਸ ਜਾਂਦੇ ਹਨ।
ਭੇਖੀ ਯੋਗ ਨਾ ਹੋਏ,
ਇਕੱਲਾ ਲਿਬਾਸ ਧਾਰਨ ਕਰਨ ਦੇ ਨਾਲ ਤਾਂ ਨੀ ਜਹਾਂ ਜੋਗੀ ਬਣ ਜਾਂਦਾ, ਰਾਤ ਨੂੰ ਕੱਪੜੇ ਲਾ ਦਿੰਦੇ ਆ, ਸਵੇਰੇ ਜੋਗੀਆਂ ਵਾਲੇ ਪਾ ਕੇ ਮੰਗਣ ਤੁਰ ਜਾਂਦੇ ਝੋਲੀਆਂ ਲੈ ਕੇ, ਇਹਦੇ ਨਾਲ ਨੀ ਜੋਗੀ ਬਣਿਆ ਜਾਂਦਾ।
ਨਾਨਕ ਐਸਾ ਵਿਰਲਾ ਕੋ ਜੋਗੀ,
ਸਤਿਗੁਰੀ ਕਥਨ ਕਰਦੇ ਨੇ ਅਜਿਹਾ ਕੋਈ ਵਿਰਲਾ ਟਾਵਾਂ ਟਾਵਾਂ ਹੀ ਜੋਗੀ ਜਿਹੜਾ ਪਰਮੇਸ਼ਰ ਨਾਲ ਜੁੜਨ ਵਾਲਾ ਹੈ।
ਜਿਸ ਘੱਟ ਪ੍ਰਗਟ ਹੋਏ,
ਜਿਹਦੇ ਘੱਟ ਹਿਰਦੇ ਵਿਚ ਪਰਮੇਸ਼ਰ ਪ੍ਰਗਟ ਪ੍ਰਤੱਖ ਸਾਕਸ਼ਾਤ ਹੋ ਜਾਂਦਾ ਹੈ।
ਪੌੜੀ
ਪੌੜੀ ਕਥਨ ਕਰ ਦੇਣ, ਸਮਾਪਤੀ ਕਰ ਦੇਣ ਮਹਾਰਾਜ।
ਆਪੇ ਜੰਤ ਉਪਾਇਨ,
ਇਹ ਭਾਈ ਉਹ ਪਰਮੇਸ਼ਰ ਆਪ ਹੀ ਜੰਤ ਜੀਵਾਂ ਨੂੰ ਉਪਾਇਨ ਐਸਾ ਪੈਦਾ ਕੀਤੇ ਹਨ, ਤੇ ਆਪ ਹੀ
ਆਪੇ ਆਧਾਰ,
ਆਪ ਹੀ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ।
ਆਪੇ ਸੂਖਮ ਭਾਲੀ ਹੈ,
ਆਪ ਹੀ ਸੂਖਮ ਰੂਪ ਹਿਰਨ ਕਰਨ ਰੂਪ ਭਾਲੀ ਹੈ, ਭਾਲੀ ਦਾ ਦੇਖੀਦਾ ਹੈ।
ਆਪੇ ਪਾਸਾਰ,
ਆਪੇ ਬੈਰਾਟ ਰੂਪ ਪਸਾਰ ਪਸਾਰੇ ਵਾਲਾ ਹੈ, ਆਪ ਹੀ ਸੂਖਮ ਨਿਰਗੁਣ ਸਰੂਪ ਕਰਕੇ ਖੋਜੀਦਾ, ਆਪ ਹੀ ਭਾਈ ਪਸਾਰੇ ਵਾਲਾ ਸਰਗੁਣ ਸਰੂਪ ਹੈ।
ਆਪ ਇਕਾਂਤੀ ਹੋਏ ਰਹੇ,
ਆਪ ਇਕਾਂਤੀ ਇਕਾਂਤ ਅਦਵੈਤ ਰੂਪ ਹੋਏ ਹੋ ਕੇ ਇਕੱਲਾ ਰਹੇ ਰਹਿੰਦਾ ਹੈ।
ਆਪੇ ਵੱਡ ਪਰਿਵਾਰ,
ਆਪ ਹੀ ਸੰਸਾਰ ਨੂੰ ਉਤਪੰਨ ਕਰਕੇ, ਆ ਸੰਸਾਰ ਉਹਦਾ ਪਰਿਵਾਰ ਹੈ, ਇਹ ਵੱਡ ਪਰਿਵਾਰੀ ਹੋ ਜਾਂਦਾ ਫਿਰ ਵੱਡੇ ਪਰਿਵਾਰ ਵਾਲਾ।
ਨਾਨਕ ਮੰਗੈ ਦਾਨ ਹਰ,
ਹੁਣ ਮਹਾਰਾਜ ਸਮਾਪਤੀ ਕਰਦੇ ਆ, ਕਹਿੰਦੇ ਸਤਿਗੁਰੂ ਜੀ ਕਥਨ ਕਰਦੇ ਆ ਕਿ ਹਰ ਪਰਮੇਸ਼ਰ ਦੇ ਪਾਸੋਂ ਇਹ ਦਾਨ ਮੰਗੇ, ਮੰਗਣਾ ਕਰੀਏ ਕਿ ਹੇ ਮਹਾਰਾਜ,
ਸੰਤਾਂ ਰੀ ਨਾਰ,
ਸਾਨੂੰ ਆਪਣੇ ਸੰਤ ਜਨਾਂ ਦੀ ਚਰਨਾਂ ਦੀ ਰੇ ਨਾਰ ਧੂੜੀ ਦੇਣਾ ਕਰੋ ਮਹਾਰਾਜ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ,
ਹੋਰ ਦਾਤਾਰ ਨਾ ਸੁਝੇ।
ਹੇ ਮਹਾਰਾਜ, ਤੇਰੇ ਵਰਗਾ ਹੋਰ ਕੋਈ ਦਾਤਾਰ ਦਾਤਾ ਸਾਨੂੰ ਸੰਸਾਰ ਵਿਚ ਨਹੀਂ ਸੁਝਦਾ, ਦਿਸਦਾ ਨਹੀਂ ਹੈ।
ਤੂੰ ਦੇਵਨਹਾਰ ਸੁਧ,
ਤੂੰ ਆਪ ਹੀ ਸਭ ਆਨੰਦ ਨੂੰ ਪਦਾਰਥਾਂ ਨੂੰ ਦੇਵਨਹਾਰ ਦੇਣ ਵਾਲਾ ਹੈ। ਸੁਧ ਸ਼ਬਦ ਕਿਹਾ ਕਿ ਬਾਣੀ ਸੁਧ ਕੀਤੀ ਹੋਈ ਹੈ, ਕੋਈ ਆਪਣੀ ਮਰਜ਼ੀ ਨਾਲ ਸਲੋਕ ਵੱਖਰੇ ਨਾ ਕਰ ਦੇਵੇ, ਪੌੜੀਆਂ ਵੱਖਰੀਆਂ ਨਾ ਕਰ ਦੇਵੇ, ਮਹੱਲੇ ਵੱਖਰੇ ਨਾ ਕਰ ਦੇਵੇ। ਦੂਸਰਾ, ਸੁਧ ਰਾਗ ਦੇ ਵਿੱਚ ਉਚਾਰਨ ਕੀਤਾ, ਜਿੱਥੇ ਸੁਧ ਕੀਚਿਆ ਹੁੰਦਾ ਉੱਥੇ ਸੰਕੀਰਨ ਰਾਗ ਹੁੰਦਾ, ਇਸ ਕਰਕੇ ਇੱਥੇ ਸੁਧ ਕੀਤੀ ਹੈ। ਮਹਾਰਾਜ ਦੀ ਕਿਰਪਾ ਹੋਈ ਹੈ ਭਾਈ, ਅੱਜ ਇਹ ਰਾਗ ਬਿਹਾਗੜਾ ਇੱਥੇ ਸਮਾਪਤ ਹੋਇਆ, ਸਮਾਪਤੀ ਦੀ ਅਰਦਾਸ ਹੋਏਗੀ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਤਿਗੁਰੂ ਮਹਾਰਾਜ ਸਾਹਿਬ ਜੀ ਸਭ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਜੀ।
ਨਾਨਕ ਮੰਗੈ ਦਾਨ ਹਰ, ਸੰਤਾਰੇ ਨਾਰ, ਹੋਰ ਦਾਤਾਰ ਨਾ ਸੁਝੇ, ਤੂੰ ਦੇਵਨਹਾਰ ਸੁਧ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣ ਨਾਥ ਅਨਾਥ ਸਖੇ ਸਰਦਾਰ, ਹੇ ਸਮਰੱਥ ਅਗਨ ਪੂਰਨ, ਹੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ, ਆਈ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰਮਨ ਵਸਤ, ਨਾਨਕ ਹੋਤ ਨਿਹਾਲ।
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ,
ਜੋ ਸਰਦਾ ਕਰ ਸੇਵ ਦੇ
ਪਾਰ ਉਤਾਰਨ,
ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ।